ਪੁਰੜ ਮਹਲਾ ਪੰਜਵਾ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਪਾਵਕ ਸਾਗਰ ਕਹ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਪਾਵਕ ਸਾਗਰ ਕਹ ਲਹਿਰ ਮੈਂ ਤਾਰੋ ਤਾਰਨ ਹਾਰੇ ਸਾਗਰ ਸਰਮੂਰਾ ਇਹਾਂ ਤੁਹਾਰੂ ਤੋਰਾ ਰਹਾਉ ਕੀਤੇ ਕੋ ਮੇਰਾ ਤੁਮ ਮਨ ਕਰਨ ਹਾਰ ਤ੍ਰਿਣ ਜਾਨ ਤੂੰ ਦਾਤਾ ਮੰਗਣ ਕੋ ਸਦਲੀ ਦਾਨ ਦੇ ਪ੍ਰਭ ਪਾਨ ਖਿਣ ਮੈਂ ਅਗਰ ਖਿਣ ਮੈਂ ਅਗਰਾ ਚਲਦ ਚਲਦ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਊਚੋ ਜਲ ਮੈਂ ਅਪਾਰੇ ਸਾਧ ਸੰਗ ਜੋ ਤੁਮਹਿ ਮਲਾਇਓ ਤੋ ਸੁਨੀ ਤੁਮਾਰੀ ਬਾਣੀ ਆਨੰਦ ਭਇਆ ਪ੍ਰੀਤਿ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸਾਧ ਸੰਗ ਜੋ ਤੁਮਹਿ ਮਲਾਇਓ ਤੋ ਸੁਨੀ ਤੁਮਾਰੀ ਬਾਣੀ ਆਨੰਦ ਭਇਆ ਪ੍ਰੀਤਿ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਪੂਜਨੀ ਸਤਿਕਾਰਯੋਗ ਗੁਰੂ ਸਾਹਿਬ ਜੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਪ ਸਾਹਿਬ ਵੱਡਿਆਂ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਰਨ ਵਿੱਚ ਸੱਜ ਕਰਕੇ ਪਵਿੱਤਰ ਬਾਣੀ ਦੇ ਨਿਤਨੇਮ ਕੀਰਤਨ ਔਰ ਵਿਚਾਰ ਸ਼ਰਨ ਕਰਨ ਦਾ ਸੁਭਾਗ ਰੋਜ਼ਾਨਾ ਹੀ ਪ੍ਰਾਪਤ ਹੋ ਰਿਹਾ ਹੈ। ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਕੋਈ ਬਿਨ ਭਾਗਾਂ ਸਤ ਸੰਗ ਨਾ ਲੱਗਦਾ ਹੈ। ਬਿਨ ਸੰਗਤ ਮੈਲ ਭਰੀਜੈ ਜੀਓ ਬਿਨਾਂ ਭਾਗਾਂ ਤੋਂ ਗੁਰੂ ਕੀ ਸਾਧ ਸੰਗਤ ਪ੍ਰਾਪਤ ਨਹੀਂ ਹੁੰਦੀ। ਬਿਨਾਂ ਸੰਗਤ ਤੋਂ ਮਨ ਜਿਹੜਾ ਪਾਪਾਂ ਦੀ ਮੈਲ ਨਾਲ ਭਰ ਜਾਂਦਾ ਹੈ। ਇਸ ਮੈਲ ਤੋਂ ਨਿਵਰਤ ਹੋਣ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ। ਹਮ ਮੈਲੇ ਤੂੰ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਸੋ ਇਸੇ ਪ੍ਰਕਾਰ ਮੇਰੀ ਸੰਗਤ ਖੋਜ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਭਾਂਤੀ ਆਰਾਮ ਗਸਈਆਂ ਜੀ ਕੇ ਜੀਵਨਾ ਮੋਹੇ ਨਾ ਵਿਸਾਰ ਹੋ ਮੈਂ ਜਨ ਤੇਰਾ ਮੇਰੀ ਹਰੋ ਬਿਰਤ ਜਨ ਕਰੋ ਸੁਭਾਈ ਚਰਨ ਨਾ ਛੱਡ ਸਰੀਰ ਕਰ ਜਾਈ ਪਹਿਰ ਉਦਾਸ ਕਰੋ ਤੇਰੀ ਸਾਂਭਾ ਬੇਦ ਮੇਰਾ ਮੋਹੇ ਕਰਨਾ ਬਲਾਂਬਾ ਸੋ ਤੇ ਅਪਰਾਧ ਕਰਤ ਹੈ ਜੇਤੇ ਜਨਨੀ ਚੈਤਨਾ ਰਾਖਸ ਤੇਤੇ ਰਾਮਈਆ ਹੋ ਬਾਰਕ ਤੇਰਾ ਕਾਲੇ ਨਾ ਖੰਡਸ ਅਵ ਗੁਣ ਮੇਰਾ ਜੇ ਅਖ ਕ੍ਰੋਧ ਕਰੇ ਕਰ ਧਾਰਾ ਤਾਂ ਕੀ ਚੀਤ ਨਾ ਰਾਖ ਸਮਾਇਆ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਮੈ ਕਬੀਰਾ। ਆਪ ਰਾਗੀ ਸਿੰਘਾਂ ਤੋਂ ਬੜੇ ਪਿਆਰ ਨਾਲ ਕੀਰਤਨ ਸ਼ਰਵਣ ਕਰ ਰਹੇ ਸੀ। ਕਿਸੇ ਹੀ ਕੋਈ ਕੋਏ ਮੰਜਨ ਮਨ ਏਕ ਤੂੰ ਕਿਉਂ ਨਾ ਮਰੀਜਿਆ ਰੋਏ ਜਾਣ ਲੱਗ ਚੇਤਨਾ ਆ ਗਈ। ਗੁਰੂ ਅੰਗਦ ਸਾਹਿਬ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਬੈਰਾਗ ਵਿੱਚ ਸਨ ਉਦੋਂ ਇਹ ਸ਼ਬਦ ਉਚਾਰਨ ਕੀਤਾ ਸੀ ਵਿਛੋੜੇ ਦੇ ਦੁੱਖ ਨੂੰ ਮੁੱਖ ਰੱਖਦਿਆਂ ਹੋਇਆਂ ਫਿਰ ਭਗਤ ਕਬੀਰ ਜੀ ਦੀ ਬਾਣੀ ਦੇ ਸ਼ਬਦ ਦਾ ਨਾਲ ਦ੍ਰਿਸ਼ਟਾਂਤ ਚੱਲ ਰਹੇ ਸਨ ਕਿ ਭਗਤ ਜਣਾ ਸੰਤ ਜਣਾ ਵਾਸਤੇ ਕਾਸ਼ੀ ਤੇ ਮਗਹਰ ਇੱਕ ਜੈਸੀ ਹੈ। ਹਰੀ ਦਾ ਜਿਹੜਾ ਭਗਤ ਹੈ ਚਾਹੇ ਅੰਤ ਸਮੇਂ ਕਾਸ਼ੀ ਵਿੱਚ ਪ੍ਰਾਣ ਤਿਆਗ ਜਾਵੇ, ਚਾਹੇ ਹੜੰਬਾ ਦੇਸ਼ ਮਗਹਰ ਦੇਸ਼ ਵਿੱਚ ਪ੍ਰਾਣਾਂ ਨੂੰ ਤਿਆਗੇ, ਚਾਹੇ ਹੱਸਦਾ ਹੋਇਆ, ਚਾਹੇ ਵਿਰਾਗ ਕਰਦਾ ਹੋਇਆ, ਚਾਹੇ ਮੰਜੇ ਉੱਪਰ, ਚਾਹੇ ਭੂਮੀ ਉੱਪਰ, ਚਾਹੇ ਸ਼ੁੱਧ ਜਗ੍ਹਾ, ਚਾਹੇ ਅਸ਼ੁੱਧ ਜਗ੍ਹਾ, ਜਿਹੜਾ ਗਿਆਨਵਾਨ ਹੈ ਉਹ ਕਿਤੇ ਵੀ ਪ੍ਰਾਣ ਤਿਆਗ ਜਾਏ ਉਹ ਜੀਵਨ ਮੁਕਤ ਹੀ ਹੈ, ਉਹਦੇ ਵਾਸਤੇ ਕੋਈ ਫਰਕ ਨਹੀਂ ਪੈਂਦਾ। ਆਮ ਕੁਝ ਪੁਰਾਣੇ ਲੋਕਾਂ ਦਾ ਖਿਆਲ ਸੀ ਕਿ ਕਾਸ਼ੀ ਵਿੱਚ ਮਰਨ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਭਗਤ ਜੀ ਨੇ ਦੱਸਿਆ ਕਿ ਕਾਸ਼ੀ ਮਗਹਰ ਸੰਭੀ ਚਾਰੀ ਕੋਛੀ ਭਗਤ ਕੈਸੇ ਉਤਰਸ ਪਾਰੀ। ਕੋਛੀ ਭਗਤੀ ਦੇ ਨਾਲ ਕੋਈ ਪਾਰਾ ਤਾਰਾ ਨਹੀਂ ਮਿਲਦਾ। ਜਿਨ੍ਹਾਂ ਨੇ ਉਸ ਵਿਰਾਟ ਰੂਪੀ ਵਾਹਿਗੁਰੂ ਦੀ ਭਗਤੀ ਕੀਤੀ, ਵਾਹਿਗੁਰੂ ਵਿਰਾਟ ਰੂਪ ਸਰਵੱਤਰ ਵਿਆਪਕ ਹੈ, ਜਿਹੜੇ ਜੋ ਉਹਨੂੰ ਸਾਰਿਆਂ ਦਾ ਸਾਥੀ ਸਤਿਚਿਤ ਆਨੰਦ ਸਰੂਪ ਕਰਕੇ ਉਹਦਾ ਆਰਾਧਨ ਕਰਦੇ ਉਹ ਕਿਤੇ ਵੀ ਪ੍ਰਾਣ ਤਿਆਗ ਜਾਣ ਉਹਨਾਂ ਨੂੰ ਮੁਕਤੀ ਹੀ ਮੁਕਤੀ ਹੈ। ਗੱਜ ਕੇ ਬੋਲੋ ਸਤਨਾਮ। ਕਿਉਂਕਿ ਜਿਨ੍ਹਾਂ ਲੋਕਾਂ ਦਾ ਖਿਆਲ ਹੈ ਕਿ ਕਾਸ਼ੀ ਸ਼ਿਵ ਜੀ ਨੇ ਸ਼ਹਿਰ ਵਸਾਇਆ, ਇੱਥੇ ਕਲਵੱਤਰ ਆਰਾ ਸੀ, ਜਿਹੜਾ ਕਲਵੱਤਰ ਆਰੇ ਦੁਆਰਾ ਆਪਣਾ ਤਨ ਚਰਾ ਦੇਵੇ ਮੁਕਤ ਹੋ ਜਾਏਗਾ। ਇਸ ਤਰ੍ਹਾਂ ਰਾਜੇ ਚੰਗੇ ਸ਼ਾਹੂਕਾਰ ਆਮ ਲੋਕ ਸਰੀਰ ਚਰਾ ਕੇ ਮਰਦੇ ਸਨ, ਉਹਨਾਂ ਦਾ ਧਾਨ ਇਹਨਾਂ ਪੁਜਾਰੀ ਲੋਕਾਂ ਨੇ ਖਸੋਟ ਲੈਣਾ। ਸੋ ਇਸ ਤਰ੍ਹਾਂ ਇਹ ਆਰਾ ਅੰਗਰੇਜ਼ ਰਾਜ ਵਿੱਚ ਪਟਿਆ ਗਿਆ। ਪਹਿਲਾਂ ਇਸ ਤਰ੍ਹਾਂ ਦਾ ਕੰਮ ਚੱਲਦਾ ਸੀ, ਜਾਂ ਦੁਆਰਕਾ ਜਾਣਾ, ਬੰਦੇ ਦੇ ਕੂੜੇ ਉੱਪਰ ਗਰਮ ਕਰਕੇ ਜਿਵੇਂ ਆਮ ਢੱਟਿਆਂ ਜਾਂ ਸਾਨਾਂ ਦੇ ਇੱਕ ਠੱਪਾ ਲਾਉਂਦੇ, ਇਸ ਤਰ੍ਹਾਂ ਬੰਦੇ ਦੇ ਲਾ ਦੇਣਾ, ਜਿਹੜੇ ਅੱਗ ਨਾਲ ਦਾਗ ਦੇਣਾ, ਕਹਿਣਾ ਸਮੁੰਦਰ ਵਿੱਚ ਛਾਲ ਮਾਰੋ, ਉਹ ਜਾਂ ਮਰ ਜਾਏਗਾ ਜਾਂ ਉਹ ਜ਼ਖਮ ਹੋ ਜਾਏਗਾ। ਇਸ ਤਰ੍ਹਾਂ ਕਈਆਂ ਦਾ ਖਿਆਲ ਸੀ ਮੁਕਤੀ ਮਿਲਦੀ ਹੈ। ਕਈ ਦੇ ਅੰਤ ਸਮੇਂ ਕਿ ਹੁਣ ਮਰਨ ਵੇਲਾ ਨੇੜੇ ਹੈ, ਕਾਸ਼ੀ ਚਲੇ ਜਾਣਾ ਤਾਂ ਉੱਥੇ ਪ੍ਰਾਣ ਨਿਕਲ ਜਾਣਗੇ ਅਤੇ ਮੁਕਤੀ ਹੋ ਜਾਏਗੀ। ਪਰ ਭਗਤਾਂ ਨੇ ਔਰ ਗੁਰੂਆਂ ਨੇ ਇਹ ਗੱਲ ਦੱਸੀ ਹੈ, ਮੁਕਤੀ ਕਿਸੇ ਅਸਥਾਨ ਦੇ ਅਨੁਸਾਰ ਨਹੀਂ ਮਿਲਦੀ। ਮੁਕਤੀ ਜਿਹੜੀ ਹੈ ਉਹ ਤਾਂ ਕਰਮ ਦੇ ਅਨੁਸਾਰ ਹੈ। ਜੇ ਵੀ ਕੋਈ ਚੰਗਾ ਕੰਮ ਕਰਦਾ ਉਹ ਭਾਵੇਂ ਕਿਸੇ ਮਾੜੇ ਅਸਥਾਨ 'ਚ ਵੀ ਪ੍ਰਾਣ ਤਿਆਗ ਲਿਆ ਮੁਕਤ ਹੋ ਜਾਏਗਾ। ਜੇ ਹੁਣ ਕਿਸੇ ਤੀਰਥ 'ਤੇ ਰਹਿੰਦਾ ਤਾਂ ਕੰਮ ਮਾੜੇ ਕਰਦਾ ਤਾਂ ਮੁਕਤ ਕਿਵੇਂ ਹੋ ਜਾਏਗਾ? ਇਹ ਗੱਲ ਪ੍ਰਵਾਨ ਨਹੀਂ ਕੀਤੀ ਭਗਤਾਂ ਨੇ ਔਰ ਸੰਤਾਂ ਨੇ ਅਤੇ ਗੁਰੂਆਂ ਨੇ। ਸੋ ਵਿਆਸ ਜੀ ਨੇ ਲੋਕਾਂ ਦਾ ਭੁਲੇਖਾ ਕੱਢਣ ਵਾਸਤੇ ਕੀ ਕੀਤਾ? ਕਾਸ਼ੀ 'ਚ ਰਹਿੰਦੇ ਸਨ, ਕਾਸ਼ੀ ਤਿਆਗ ਕੇ ਇੱਕ ਹੜੰਬਾ ਦੇਸ਼ ਹੈ, ਮਗਹਰ ਦੇਸ਼ ਵੀ ਕਹਿ ਦਿੰਦੇ, ਉੱਥੇ ਜਾ ਕੇ ਨਿਵਾਸ ਕਰ ਲਿਆ। ਹੁਣ ਜਿੱਥੇ ਗੁਲਾਬ ਦਾ ਫੁੱਲ ਆਉਂਦਾ ਭੋਰਿਆਂ ਨੇ ਉੱਥੇ ਚਲੇ ਜਾਣਾ, ਚਾਹੇ ਉਹ ਬ੍ਰਾਹਮਣ ਦੇ ਵਿਹੜੇ 'ਚ ਹੈ ਅਤੇ ਚਾਹੇ ਮਜ਼੍ਹਬੀ ਦੇ ਵਿਹੜੇ 'ਚ। ਭੋਰੇ ਨੇ ਵਿਹੜਾ ਨਹੀਂ ਵੇਖਣਾ, ਹੁਣ ਤਾਂ ਗੁਲਾਬ ਵੇਖਣਾ। ਜਾਂ ਜਿੱਥੇ ਬੋਲੋ ਸਤਨਾਮ। ਹਰੀ ਦਾ ਸੰਤ ਭਗਤ ਕਿਤੇ ਵੀ ਚਲੇ ਜਾਏ, ਸੰਗਤ ਜਿਹੜੀ ਹੈ ਪ੍ਰੇਮ ਵਾਲੀ, ਜਿਹਨਾਂ ਨੂੰ ਰੱਬ ਦਾ ਜਾ ਸੁਣਨ ਦੀ ਇੱਛਾ, ਉਹਨੂੰ ਤਾਂ ਉੱਥੇ ਚਲੇ ਹੀ ਜਾਣਾ ਕਿ ਮਹਾਤਮਾ ਕੋਲ ਜਾਵਾਂਗੇ, ਕੋਈ ਸਿੱਖਿਆ ਲਵਾਂਗੇ, ਨੇਕੀ ਦਾ ਉਪਦੇਸ਼ ਲਵਾਂਗੇ। ਉੱਥੇ ਚਲੇ ਜਾਂਦੇ ਆ ਲੋਕ, ਭਜਨ ਵਾਲਿਆਂ ਵਿੱਚ ਵੀ ਬੜੀ ਖੁਸ਼ਬੋ ਹੁੰਦੀ ਜਿੱਥੇ ਜਾਂਦੇ ਆ ਦੁਨੀਆਂ 'ਤੇ, ਮਹਿਕ ਹੀ ਮਹਿਕ ਵੰਡਦੇ। ਆਮ ਹੁਣ ਪਬਲਿਕ ਇਲਾਕੇ ਵੀ ਅਤੇ ਕਾਸ਼ੀ ਦੇ ਲੋਕ ਵੀ ਉੱਧਰ ਨੂੰ ਤੁਰ ਪਏ। ਕਾਸ਼ੀ ਦੀ ਮਾਨਤਾ ਘਟਣੀ ਸੀ ਜਦੋਂ ਪਬਲਿਕ ਉੱਧਰ ਚੱਲ ਪਈ। ਗਣੇਸ਼ ਨੇ ਕਿਹਾ ਕਿ ਮੇਰੇ ਪਿਓ ਦੇ ਸ਼ਹਿਰ ਦੀ ਮਹਾਨਤਾ ਘਟਣ ਲੱਗ ਗਈ। ਉਹ ਵਿਆਸ ਜੀ ਕੋਲ ਚੱਲ ਗਏ, ਕਹਿਣ ਲੱਗੇ ਮਹਾਰਾਜ ਜਿਹੜੇ ਕਾਸ਼ੀ ਵਿੱਚ ਪ੍ਰਾਣ ਤਿਆਗਣਗੇ ਉਹ ਤਾਂ ਸ਼ਿਵ ਜੀ ਦਾ ਵਾਰ ਹੈ ਕਿ ਮਰਨ ਲੱਗਿਆਂ ਕੰਨ ਵਿੱਚ ਤਾਰਕ ਮੰਤਰ ਦਿੰਦੇ ਹੈ, ਉਹਨਾਂ ਦੀ ਮੁਕਤੀ ਹੋ ਜਾਂਦੀ ਹੈ। ਅਤੇ ਜਿਹੜੀ ਤੁਸੀਂ ਇਹ ਨਗਰੀ ਵਸਾਈ ਇੱਥੇ ਮਰਨਗੇ ਉਹਨਾਂ ਦਾ ਭਲਾ ਕਿਵੇਂ ਹੋਵੇਗਾ? ਵਿਆਸ ਕਹਿਣ ਲੱਗੇ ਉਹ ਵੀ ਮੁਕਤ ਹੋ ਜਾਏਗਾ। क्योंकि अठसठ तीरथ जह साध पग धर कोट बैकुंठ जह नान उचर। जिहड़े ब्रह्म ग्यानी महात्मा चरण रखदे उथे ठाठ तीरथ निवास करदे। जिथे वैग वाहिगुरू की बंदगी करे उथे करोड़ा बकुंठ निवास करदे। जन कै चरण तीरथ कोट गंगा। सो प्यो भी मुक्त हो जाण। दूरी करी फेर चढ़ाउन नूं पुछा जिहड़े काशी प्राण त्यागण जो तां मुक्त शिव जी दे बारना जिहड़े इत्थे कहण लगे उह वी मुक्त। तीजी करी फेर ब्यास ने कहा चंगा जिहड़ा इत्थे मरण जो गधे बन जाणगे। ਉਹ ਸਾਰੇ ਲੋਕ ਡਰਦੇ ਉਹਦੇ ਕਾਸ਼ੀ ਨੂੰ ਫੇਰ ਦੌੜੇ। ਗਣੇਸ਼ ਨੇ ਢਡੋਰਾ ਦੇ ਦਿੱਤਾ ਤੇ ਬਿਆਸ ਜੀ ਨੇ ਗੱਲ ਕਹਿ ਦਿੱਤੀ ਜਿਹੜੇ ਮਗਰ ਦੇਸ਼ ਮਰਨਗੇ ਉਹ ਗਧੇ ਬਣ ਜਾਣਗੇ। ਸਮਾਂ ਬੀਤਿਆ ਜੇ ਕਬੀਰ ਦਾ ਯੋਗ ਆਇਆ। ਕਬੀਰ ਜੀ ਨੇ ਭੁਲੇਖਾ ਕੱਢਣ ਲਈ ਸਾਰੀ ਉਮਰ ਤਾਂ ਕਾਸ਼ੀ ਚ ਬਤੀਤ ਕੀਤੀ। ਮਰਨ ਵੇਲੇ ਮਗਰ ਦੇਸ਼ ਚ ਜਲ ਗਏ। ਮਰਨ ਭਇਆ ਮਗਰ ਕੀ ਬਸ। ਹੁਣ ਕਬੀਰ ਦੇ ਜਾਣ ਨਾਲ ਸੰਗਤਾਂ ਵੀ ਉਹਨੂੰ ਤੁਰ ਪਈਆਂ। ਪੰਡਿਆਂ ਨੂੰ ਕਿਹਾ ਫਿਕਰ। ਕਬੀਰ ਨੂੰ ਕਹਿਣ ਲੱਗੇ ਕਿ ਤਾਂ ਬਿਆਸ ਦੀ ਸ਼ਰਾਬੀ ਹੋਈ ਧਰਤੀ ਹੈ ਤੇ ਤੁਸੀਂ ਇੱਧਰ ਤੁਰ ਪੈ। ਗੱਲ ਤਾਂ ਸੀ ਵੀ ਸਾਡੇ ਹਲਵੇ ਮੰਡੇ ਵਿੱਚ ਕੁਝ ਫਰਕ ਪੈ ਗਿਆ। ਗੱਜ ਕੇ ਬੋਲੋ ਸਤਨਾਮ। ਸਗਲ ਜਨਮ ਸਿਰ ਪੂਰੀ ਗਵਾਇਆ ਮਰਤੀ ਬਾਰ ਮਾਘਰ ਉੱਠ ਆਇਆ। ਸਾਰਾ ਜਨਮ ਤੈਂ ਕਾਸ਼ੀ ਚ ਬਤੀਤ ਕੀਤਾ ਤੇ ਮਰਨ ਵੇਲੇ ਜਿਹੜੇ ਮੁਕਤੀ ਮਿਲਣੀ ਸੀ ਤੂੰ ਮਗਰ ਦੇਸ਼ ਵਿੱਚ ਆ ਗਿਆ। ਕਬੀਰ ਸਾਹਿਬ ਨੇ ਫਿਰ ਉੱਥੇ ਕਿਹਾ ਕਿ ਕਾਸ਼ੀ ਮਗਰ ਸੰਭੀ ਚਾਰੀ ਹੋਸ਼ੀ ਭਗਤ ਕਹਿਤੇ ਉਤਰਸ ਪਾਰੀ। ਉਹਨਾਂ ਦਾ ਭੁਲੇਖਾ ਕੱਢੇ। ਸੋ ਇਸ ਕਰਕੇ ਜਿਹੜਾ ਗਿਆਨਵਾਨ ਹੈ ਨਾ ਉਹਦੇ ਤੇ ਭੂਮੀ ਦਾ ਕੋਈ ਨਿਯਮ ਔਰ ਉਪਨਿਯਮ ਨੇ। ਕਿਉਂਕਿ ਬ੍ਰਹਮ ਗਿਆਨੀ ਦੇ ਵਿਵਹਾਰ ਨੇ ਅਨਿਯਮ। ਬ੍ਰਹਮ ਗਿਆਨੀ ਚਾਹੇ ਨਿਯਮ ਵਿੱਚ ਕਰੇ ਚਾਹੇ ਅਨਿਯਮ ਵਿੱਚ ਕਰੇ ਪੁੰਜ ਅਨਿਯਮਾਂ ਵਿਵਹਾਰ ਤਾਂ ਨਹੀਂ ਉਹ ਕਰਦਾ। ਪਰੰਤੂ ਜੇ ਦੁਨਿਆਵੀ ਵਿਵਹਾਰ ਵਿੱਚ ਉਹ ਨਾ ਵੀ ਵਰਤੇ ਕਿਉਂਕਿ ਉਸ ਨੇ ਇਹ ਮਜਲੀ ਤੈਅ ਕਰ ਲਈ ਜਿੱਥੇ ਬੋਲੋ ਸਤ। ਜਿਸ ਨੇ ਆਪਣਾ ਪਰਮਾਰਥ ਬਣਾ ਲਿਆ ਉਹ ਫਿਰ ਦੁਨੀਆਂ ਦੇ ਕਰਮ ਕਾਂਡ ਚੋਂ ਨਿਕਲ ਜਾਂਦਾ। ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮ ਹੈ ਨਾਸ, ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤੋ ਫੂਲ ਬੁਲਾਏ। ਉਂਜ ਬ੍ਰਹਮ ਗਿਆਨੀ ਅਨਿਯਮਤ ਨਹੀਂ ਕਰਦਾ, ਪਰ ਵਿੱਚ ਬ੍ਰਹਮ ਗਿਆਨੀ ਐਸੇ ਵੀ ਇੱਕ ਮਸਤਾਨੇ ਔਰ ਇੱਕ ਦਾਨੇ, ਇੱਕ ਦਾਨੇ ਮਸਤਾਨੇ ਇੱਕ ਦੀਵਾਨੇ। ਇਹ ਦੁਨੀਆਂ ਜਿਹੜੀਆਂ ਅਵਸਥਾ ਜਿਹੜੇ ਮਸਤਾਨੇ ਹੈ ਉਹਨਾਂ ਦੀ ਕਈ ਵਾਰੀ ਕਿਰਿਆ ਇਸ ਤਰ੍ਹਾਂ ਦੀ ਅਨਿਯਮੀ ਹੋ ਜਾਂਦੀ ਹੈ, ਉਂਝ ਆਪਣਾ ਆਨੰਦ ਲੈ ਜਾਂਦੇ। ਇੱਕ ਦਾਨੇ ਮਹਾਂਪੁਰਖ ਹੈ ਜਿਹੜੇ ਮਰਿਆਦਾ ਪੁਰਸ਼ੋਤਮ, ਇੱਕ ਦਾਨੇ ਦੀਵਾਨੇ ਗੁਰਮੁਖ ਬਾਹਰੋਂ ਭੋਲਾ ਤੇ ਅੰਦਰੋਂ ਸਿਆਣਾ। ਗੱਜ ਕੇ ਬੋਲੋ ਸਤਨਾਮ। ਸੋ ਇਹ ਮਹਾਂਪੁਰਖਾਂ ਦੀ ਮੌਤ, ਉਹਨਾਂ ਨੂੰ ਸੇਵਾ ਜਾਂ ਡਿਊਟੀ ਮਿਲੀ ਉਹਦੇ ਅਨੁਸਾਰ ਉਹ ਵਿਚਰਦੇ। ਬਾਕੀ ਮਰਿਆਦਾ ਪੁਰਸ਼ੋਤਮ ਜਿਹੜੇ ਮਹਾਂਪੁਰਖ ਉਹ ਮਰਿਆਦਾ ਦਾ ਤਿਆਗ ਇਉਂ ਨਹੀਂ ਕਰਦੇ ਕਿ ਜੇ ਬੇਮਰਿਆਦਾ ਕੰਮ ਕਰਨਗੇ ਲੋਕ ਉਹਨਾਂ ਨੂੰ ਵੇਖ ਕੇ ਕਹਿਣਗੇ ਸੰਤ ਕਰਦੇ ਤੇ ਸਾਨੂੰ ਕੀ ਦੋਸ਼, ਤੇ ਉਹਨਾਂ ਦਾ ਅਗਲਾ ਪੱਖ ਵਿਗੜੇ। ਇਸ ਕਰਕੇ ਮਹਾਂਪੁਰਖ ਭਾਵੇਂ ਉਹਨਾਂ ਨੇ ਮਰਿਆਦਾ ਉੱਪਰਲੀ ਅਵਸਥਾ ਪ੍ਰਾਪਤ ਕਰ ਲਈ, ਫਿਰ ਵੀ ਵਿਦਿਆਰਥੀਆਂ ਨੂੰ ਮਰਿਆਦਾ ਵਿੱਚ ਚਲਾਉਣ ਲਈ, ਉਹਨਾਂ ਦਾ ਭਲਾ ਕਰਨ ਲਈ ਆਪ ਵੀ ਬੇਮਰਿਆਦਾ ਕੰਮ ਨਹੀਂ ਕਰਦੇ, ਹਮੇਸ਼ਾ ਅਸੂਲ ਔਰ ਵਿਧਾਨ ਵਿੱਚ ਨਿਯਮ ਵਿੱਚ ਹੀ ਰਹਿੰਦੇ। ਜਦ ਕੇ ਬੋਲੋ ਸਤਨਾਮ। ਸੋ ਗੁਰੂ ਦੇ ਸਿੱਖਾਂ ਨੂੰ ਸਤਿਗੁਰੂ ਜੀ ਨੇ ਹੁਕਮ ਕੀਤਾ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ। ਪੂਜਾ ਅਕਾਲ ਪੁਰਖ ਦੀ ਕਰਨੀ, ਉਂਝ ਕਿਸੇ ਦੇਵੀ ਦੇਵਤੇ ਪੀਰ ਫਕੀਰ ਦੀ ਨਿੰਦਾ ਨਹੀਂ ਕਰਨੀ। ਕਈ ਲੋਕ ਨਿੰਦਿਆ ਵੱਲ ਤੁਰ ਪਏ, ਨਿੰਦਾ ਨਹੀਂ ਕਰਨੀ ਕਿਸੇ ਦੀ। ਨਿੰਦਾ ਭਲੀ ਕਿਸੇ ਕੀ ਨਾ ਹੀ, ਮਨਮੁਖ ਮੁਗਧ ਕਰਨ ਮੁਖ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਜਿਹੜਾ ਅਕਾਲ ਦਾ ਪੁਜਾਰੀ ਕਿਸੇ ਦੀ ਨਿੰਦਾ ਕਰਦਾ ਉਹ ਹਾਲੇ ਅਕਾਲ ਦਾ ਪੁਜਾਰੀ ਬਣਿਆ ਹੈ, ਕਿਉਂਕਿ ਅਕਾਲ ਦਾ ਸਰੂਪ ਕੀ, ਅਕਾਲ ਸਰਵੱਤਰ ਵਿਆਪਕ ਹੈ। अकाल सर्वशक्तिमान अकाल की जोत जरे जरे समाई हुई। जे निंदा करेगा तो अकाल पुरख की ही करेगा, क्योंकि सारे जूना जी उन्हें साजे न। जिमें महाराज ने बाणी च कहा न, कमार है एक जो मर्जी जूंदी बहुत बाणी लाई, ताहू मैं मोती मखताल ताहू ब्याद लगाई। जिम्मे कुमार भांडे बना के मोतियां माला बनाता, किस कुछ कमी पेशी भी रह जाती है, कोई ब्याती भी रह जाती है। परंतु जे हम भांडे की निंदा करिए तो कुमार की निंदा ना किस पोच भांडी माटी के भांडे ना किस पोच कुमार है। आज जिन्हिया भी जूना रूपी भांडे साजे अक्सर तो वाहेगुरु ने साजे ना। जे भी जिनस की निंदा करांगे तो वाहेगुरु की निंदा है। गज के बोलो सतना शब्द कह देना कि पूजा अकाल की महमी क्या, पर अकाल की पूजा का स्वरूप समझना ये फर्क दे वस की गल नहीं। जदों अकाल का बंदा पुजारी बन जाता ना, फिर इन सारे च वाहगुरु की जोत नजर आने लग जाती। कई बार इंसान कहता मैं अकाल का पुजारी हाँ, तो उन्होंने जोत अपने विच भी नहीं दी। गज के बोलो सतना दूए च देखनी का दूर की गल। अकाल का पुजारी तो वह आ जरा सारे च वाहगुरु की जोत वेखन लग जा। मंदा जाने आपको अवर भला संसार, वाहगुरु की जोत वेख। स्वामी राम तीर्थ जी ने तीन साल टीरी गढ़वाल रियासत के जंगलों में ओम शब्द का अभ्यास किया। अभ्यास करद्या वेख्या कि कहते सारे चराबे ने देखता भी है, जे फनियर नाग आना उन्हें मोहरे जाके खड़ जाना। आओ प्यारे तुसी इसे रूप च मैनू दर्शन दिता, चुप के अपने गल च पा लेना, सप उन्होंने डंग नहीं सी मार दे। शेर आने शेर में जाके गलवकड़ी पा लेना। मेरे भगवान नरसिंह रूप च आए, साफ आया शेषनाग के रूप च आए। शेर में जफ्फी पा लेनी, शेर उन्होंने कुछ नहीं सी कहिंदा, उन्हां दी जबान चटन लग जाता। कहना सौखा कि सारे च रब, पर बंदा सारे च रब देखता तो नहीं ना। जिहड़ा ज्ञानवान वह सारे च रब देखता। जदों सारे च रब वेखन लग पई है तो कोई इहदा घातक नहीं रहिंदा। जिहड़ा इहदा घात करन आउंदा उह इहदा दास बन जाता। गज के बोलो सतना। पर जे इस नूं अकाल दिसदा जे नहीं दिसदा तो फिर जो इहदी अवस्था उहदे अनुसार। यह वास्ता हर इंसान नूं प्राप्त नहीं हो सकती, एक ज्ञानवान महात्मा नूं प्राप्त होंदी। हर बंदा इस अवस्था नूं लै नहीं सकदा। मजल बड़ी लंबी चौड़ी, भगत नामदेव नूं यह अवस्था मिली। घरों माता जी बांडे चल गए, भोजन नूं पकाउणा पै गया, प्रसादे राड़ राड़ संगेर विच रखदे सन। कूकर आया प्रसादे चौके लग गए, जिले देखा भी आता तो जाता तो देखा नहीं, प्रसादे कौन लग गए। इन्हों लोगों की व्यक्ति बड़ी अकादर होंगी, जिधर ध्यान लग गया लग गया लिरजू जुड़ी रही। सो इन्होंने व्यवहार में दसिया कि अनिजम है, क्योंकि अंदरला निजम सही होंगे, मत हो जाते वाहगुरु के नाम। व्यवहार करते भी कई बार अपने आनंद के लीन हो जाते, समाधियां लग जाए किरिया करद, देश काल भुल जाते। जिन्हें देखा उसकी खुली प्रसादे हैं, कहते प्रसादे कौन लै गया, कोई खड़का पैछड़ भी नहीं आई आने जाते। जल दूर निगाह घटा के वेख्या तो ऐसी परखण लिये वेखिए यह सारे च रब वेखदा, कहते सारे च रब भरिया तो प्रसादे लैके दौड़े जाने। जे दूजा कुत्ता आंदा तो पैछड़ आँगी, खड़का आंदा तो लाला डिगदियां। यह तो महाराज ने बहुत किया। कहन लगे भगवान कूकर स्वरूप च आए, मैं चौपड़ के खावगा, सुखियां खाण दे, घ्यो का पूजा लैके मगर दौड़ पा। जो दो तीन मील मगर दौड़े, भगवान ने कहा इन तो नहीं हटना, हठी आदमी प्रगट हो गया। कहन लगे असली रूप प्रगट कर लिया, कहते कुत्तियां भी मैं देखना, कहते दस कुत्तियां तू नहीं कुत्तियां पैरा दिन किया। गज के बोलो सतना। एक मेरी ਝੌਂਪੜੀ ਟੁੱਟੀ ਹੋਈ ਸੀ, ਸਰਕੜਾ ਚਾਹੀਦਾ ਸੀ। ਅੰਮ੍ਰਿਤ ਵੇਲੇ ਸਰਕੜਾ ਕੱਢੀਏ ਤਰੇੜ ਪਈ ਹੁੰਦੀ, ਚੀਰ ਘੱਟ ਆਉਂਦੇ। ਸੋਚ ਲਿਓ ਸਰਕੜਾ ਵੱਢਣ ਵਾਸਤੇ ਗਏ, ਦਾਤੀ ਮਾਰੀ, ਤੇਲ ਦੇ ਦੁੱਖੇ ਡਿੱਗੇ, ਕਹਿਣ ਲੱਗੇ ਤਾਂ ਰੋਣ ਲੱਗ ਪਿਆ, ਇਹਨੂੰ ਦੁੱਖ ਲੱਗਾ ਦਾਤੀ ਵੱਲੋਂ। ਕਹਿੰਦੇ ਤੂੰ ਇਹਨੂੰ ਦੁੱਖ ਦਿੱਤਾ, ਆਪਣੀ ਲੱਤ ਦੇ ਦਾਤੀ ਮਾਰ ਕੇ ਵੱਢ ਲਈ। ਕਹਿੰਦੇ ਹੁਣ ਪਤਾ ਲੱਗਾ ਨਾ, ਦੂਏ ਨੂੰ ਦੁੱਖ ਨਹੀਂ ਅਨੁਭਵ ਕਰਦਾ, ਆਪਣਾ ਕਰੋ। ਭਗਵਾਨ ਨੇ ਕਿਹਾ ਤਾਂ ਬ੍ਰਹਮ ਗਿਆਨੀ ਹੋ ਗਿਆ, ਘਾਹ ਫੂਸ ਵੀ ਮੈਨੂੰ ਵੇਖਣ ਲੱਗ ਪਿਆ, ਇਹ ਛੱਪਰੀ ਕਿੱਥੇ ਬਣਨੀ, ਸਾਰਾ ਟੱਬਰ ਠੋਰ ਠੋਰ ਕਰਕੇ ਠੰਡ ਚ ਮਰ ਜਾਊ। ਭਗਵਾਨ ਆਪ ਜਾ ਕੇ ਛੱਪਰੀ ਬੰਨ ਗਏ। ਜਦੋਂ ਗੁਆਂਢਣ ਨੇ ਪੁੱਛਿਆ ਸੀ ਨਾ, ਪਾੜ ਪੜੋਸਣ ਪੁੱਛ ਲੈ ਨਾਮਾ ਕਾ ਪੈ ਸ਼ਾਨ ਛਵਾਈ, ਤੋ ਪੈ ਦੁੱਗਣੀ ਮਜ਼ੂਰੀ ਦੇਹੋ, ਆਪਨ ਬੇਟੀ ਦੇਹੋ ਬਤਾਈ, ਰੀ ਬਾਈ ਬੇਟੀ ਦੇਣ ਨਾ ਜਾਈ, ਅਮਰੋ ਬੇਟੀ ਪ੍ਰਾਣਾ ਧਾਰਾ। ਇਹ ਉੱਥੇ ਸ਼ਬਦ ਦਾ ਬੇਟੀ ਪ੍ਰੀਤ ਮਜ਼ੂਰੀ ਮੰਗਾ ਜੇ ਕੋਈ ਸ਼ਾਨ ਛਵਾਵੇ। ਇਹ ਜਿਹੜਾ ਬੇਟੀ ਮਿਸਤਰੀ ਹੈ ਇਹਨੂੰ ਦਿੱਤਾ ਜਾ, ਇਹ ਪ੍ਰੀਤ ਦੀ ਮਜ਼ਦੂਰੀ ਮੰਗਦਾ। ਸੋ ਮਤਲਬ ਇਹ ਹੈ ਕਿ ਜਦੋਂ ਇੱਥੇ ਕੋਈ ਪਹੁੰਚ ਜਾਂਦਾ, ਉਹਦੇ ਕੰਮ ਰੱਬ ਆਪ ਕਰਦਾ। ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਾਂਦੇ, ਤਿਨਕੇ ਕਾਜ ਸਵਾਰਤਾ। ਪਰ ਹੁਣ ਹਰੇਕ ਨਾਮ ਦੇ ਤੇ ਨਾ ਬਣ ਸਕਦਾ, ਹਰੇਕ ਵਾਸਤੇ ਦਾ ਮਜਲ ਨਹੀਂ। ਕੱਚੀ ਪੱਕੀ ਦੇ ਵਾਸਤੇ ਉਹ ਪੜ੍ਹਾਈ ਹੈ, ਦੂਜਿਆਂ ਦੀ ਦੂਜੀ ਹੈ। ਇਹ ਤਾਂ ਪੀ ਐਚ ਡੀ ਦਾ ਵੱਡਾ ਕੋਰਸ ਹੈ। ਗੱਜ ਕੇ ਬੋਲੋ ਸਾਧਨਾ। ਸੋ ਇਹ ਵਾਸਤਾ ਕਦੋਂ ਨਜ਼ਦੀ, ਜਦੋਂ ਇਨਸਾਨ ਵਿੱਚ ਤਿਆਗ ਤੇ ਬਰਾਗ ਆ ਗਏ। ਭਰਤੀ ਨੂੰ ਜਦੋਂ ਇਹ ਵਾਸਤਾ ਮਿਲੀ, ਉਸ ਰਾਹ ਤੇ ਬੈਠੇ ਹੋਏ ਸਨ, ਉਹਦੇ ਕੋਈ ਮਿੱਤਰ ਤਿੰਨ ਰਾਜੇ ਸ਼ਿਕਾਰ ਖੇਡਦੇ ਹੋਏ ਆ ਗਏ। ਭਾਵੇਂ ਉਹਨਾਂ ਨੇ ਜਟਾਂ ਵਧਾਈਆਂ ਸਨ, ਕੰਨ ਵਿੱਚ ਮੁੰਦਰਾ ਸੀ, ਪਿੰਡੇ ਨੂੰ ਭਭੂਤੀ ਮਲੀ ਹੋਈ ਸੀ, ਪਰ ਫੇਰ ਵੀ ਨੈਣ ਨਾਲ ਨਹੀਂ ਨਾ ਲੁਕਦੇ। ਕਹਿਣ ਲੱਗੇ ਨੇ ਉਹ ਕਿਵੇਂ ਹੈ, ਉਹ ਤਾਂ ਇਸ ਤਰ੍ਹਾਂ ਬੜਾ ਸੁਨੱਖਾ ਸੀ। ਕਹਿੰਦੇ ਨੇ ਉਹ ਹੀ। ਖੈਰ ਫਿਰ ਉਹਨਾਂ ਦੀ ਵੀ ਸਿਆਣ ਚੱਲ, ਕਈਆਂ ਦੀ ਆਪਣੀ ਸਿਆਣ ਘੱਟ ਹੁੰਦੀ, ਜੇ ਕੋਈ ਦੱਸ ਲਿਆ ਤੇ ਫਿਰ ਪਤਾ ਲੱਗ ਜਾਂਦਾ ਸਿਆਣ ਲਿਆ। ਉਹਨੂੰ ਵੇਖ ਕੇ ਕਹਿਣ ਲੱਗੇ ਇਹ ਤਾਂ ਕੀ ਕੀਤਾ, ਕਿੱਥੇ ਰਾਜਾ ਸੀ, ਕਿਲਿਆਂ ਚ ਮਹਿਲਾਂ ਚ ਰਹਿੰਦਾ ਸੀ, ਤਖ਼ਤ ਦਰਬਾਰ ਲੱਗਦੇ ਸੀ, ਹਰ ਵੇਲੇ ਦੁਆਰਪਾਲ ਸੇਵਾਦਾਰ ਅਰਦਲ ਚ ਕੱਢਦੇ ਸਨ, ਤੇ ਨੌਬਤਾਂ ਵੱਜਦੀਆਂ, ਨਗਾਰੇ ਵੱਜਦੇ ਸੀ, ਆਨ ਸ਼ਾਨ ਸੀ, ਇਹ ਤੂੰ ਦਲਿੱਦਰ ਕਿੱਧਰੋਂ ਧਾਰ ਲਿਆ, ਨਿਕਲਿਆ ਬੜਾ ਮੁੱਲ ਦੇ ਕੇ ਮਿਲਿਆ। ਦੇਖ ਦਗੰਬਰ ਕਾਇ ਵਿਵਾਰ ਨਾ ਤੁਹੇ ਦਰਦਰੀ ਮੋਹਿ ਜੋ ਬਾਰ ਨਾ ਜੇ ਹਮ ਤੁਮ ਤੇ ਆਦਿਕ ਸਮਾਜਾ ਲਿਓ ਦਲ ਦਰ ਮੋਲ ਮਹਿਰਾਜਾ। ਮੈਨੂੰ ਦਿਗੰਬਰ ਨੰਗੇ ਪਿੰਡੇ ਵੇਖ ਕੇ ਤੁਸੀਂ ਦਲਿੱਦਰੀ ਕਹਿ ਦਿੱਤਾ, ਤੋਹੇ ਦਲਿੱਦਰੀ ਮੋਹੇ ਜੋ ਵਰਨਾ, ਤੁਸਾਂ ਨੇ ਮੈਨੂੰ ਦਲਿੱਦਰੀ ਕਹਿ ਦਿੱਤਾ। ਤੁਹਾਡੇ ਰਾਜ ਨਾਲੋਂ ਮੇਰਾ ਰਾਜ ਦਸ ਗੁਣਾ ਵੱਧ ਸੀ, ਉਹ ਰਾਜ ਤੁਹਾਨੂੰ ਦੇ ਕੇ ਕੀਮਤ ਤਾਰ ਕੇ ਇਹ ਫਕੀਰੀ ਵਾਲਾ ਦਲਿੱਦਰ ਲਿਆ, ਮੁਕਤ ਨਹੀਂ ਮਿਲਿਆ। ਗੱਜ ਕੇ ਬੋਲੋ ਸਰ, ਇਹ ਦਲਿੱਦਰ ਜਿਹੜਾ ਮੁਕਤ ਨਹੀਂ ਮਿਲਿਆ। ਉਹ ਕਹਿਣ ਲੱਗੇ ਅਸੀਂ ਰਾਜਾਂ ਨੂੰ ਪਾ ਕੇ ਵੀ ਆਪ ਸੰਤੁਸ਼ਟ ਹਾਂ, ਤੇਰੇ ਮਨ ਚ ਇਹ ਆਨੰਦ ਕਿਉਂ? ਉਹ ਕਹਿਣ ਲੱਗੇ ਬ੍ਰਹਮਾਨੰਦ ਸਿਉਂ ਪਰਮਾਨੰਦ ਜੋਰਾ ਪਰਮਾਨੰਦ ਪਇਓ ਮਨ ਮੋਰਾ। ਜਦੋਂ ਬ੍ਰਹਮਾਨੰਦ ਨਾਲ ਮੈਂ ਜੋ ਪਰਮਾਨੰਦ ਸਰੂਪ ਦੀ ਵਾਹਿਗੁਰੂ ਉਹਦੇ ਨਾਲ ਆਪਣਾ ਮਨ ਜੋੜ ਲਿਆ ਤੇ ਮੈਂ ਪਰਮਾਨੰਦ ਸਰੂਪ ਹੋ ਗਿਆ। ਆਲਪ ਸੁਖ ਸਾਧ ਪਰਮ ਸੁਖ ਪਾਵਾ ਤਬ ਉਹ ਤਿਰਿਓ ਕੰਤ ਕਹਾਵਾ, ਕਿਉਂਕਿ ਜੋ ਵੈ ਭੁਮਾ ਤਤ ਸੁਖਮ ਨਾ ਸੁਖਮ ਸੁਖਮ ਅਲਪੰਗ ਅਸਤੀ। ਭੂਮਾ ਨਾਮ ਆਤਮਾ ਦਾ ਦੇਹ ਦੀ ਸੁਰਤੀ ਇਹ ਗੱਲ ਕਹਿ ਰਹੀ ਹੈ, ਜਿਹੜਾ ਤੁਹਾਡੀ ਆਤਮਾ ਵਿੱਚ ਆਨੰਦ ਹੈ ਨਾ, ਉਹ ਦੁਨੀਆਂ ਦੇ ਭੋਗ ਪਦਾਰਥਾਂ ਤੇ ਇੰਦਰੀਆਂ ਦੇ ਰਸਾਂ ਦੇ ਵਕਾਰਾਂ ਵਿੱਚ ਨਹੀਂ। ਇਹ ਜਿਹੜਾ ਸੁਖ ਹੈ ਇਹ ਅਲਪ ਸੁਖ ਹੈ, ਵਕਾਰਾਂ ਦਾ ਛਿਣ ਮਾਤਰ ਦਾ, ਪਰ ਆਤਮਾ ਦਾ ਅਸੀਮ ਸੁਖ ਹੈ जिन्हों पैदा करना औखा पर प्राप्त हो जाए तो नाश नहीं होना। सो तुम जो कह हो निरप मोहे त्रिदरी कवन जुगत कार तुम है असरी। हे राजन तुसा ने जरा मैनू दलिद्री कह दिता तुसी केड़ी दलिद्रा की गल देखी ते मैनू दसो कि तुसी अदरी आदर योग केड़े ढंग करके गज के बोलो साढ़े को सेना कहते साढ़े को भी चतरंगनी सेना जरा मन बुद्ध चित अहंकार काबू कर ले साढ़े को दैवी शुभ गुणा की सेना सेना के हुंदिया होया भी बकार तुहानू जीती बैठे जड़ी सेना मैं पैदा कर ली है ये बिना साध संग जी हथियार बिना किलिया ते गुरु की ओट द्वारा असि अपने मन न जितया हुआ मन रूपी बैरी। वो कहते मन तो सब तो जितया नहीं जाता दुए बैरी तो बड़े जिते कहते मन रिप जीता सब रिप जीते मन रिप जीता सब रिप जीते। जिन्हां ने मन रूपी शत्रु नू काबू कर लिया जानो नहीं सारे ही बैरी जित ले। जिन्हां ने मन रूपी दुश्मन नू काबू ही नहीं किया उन्हां दे सारे बैरी मौजूद। मन का मारना जड़ा बड़ा को संगत करके जड़ा मरिया होया मन फेर जिंदा हो जिमें घास लुकया होया सप बसा घात करके फिर डंग मार के बंदे का हलाक कर जाता हूं यह जड़ा मन है यह भी घात लुकया होया सप है इसे काम के लोभो हंकार डंग है। थोड़े दिन बंदा सेवा की भजन करता कई भी थोड़ी जी अकागरता आती बंदा समझा मैं मन वस कर दे फिर अवेसला हो जाता यह बड़े होशियार है शह के बैठे रहते उदों डंग मार दे गज के बोलो सतना। कई बारी थोड़े दिन कमाई करने ने इं प्रतीत होंगे मैं तो हम ब्रह्म ज्ञानी हो गया मन जित लिया जिले अवेसला होया नहीं तो नहीं डंग मारिया। इस करके साम ते दम जड़े दो द्वार पा लिया साम मन का रोकना दम इंद्रिया का दमन करना ये द्वार पार हमेशा ही त्यार पर त्यार रहने चाहिए गज के बोलो सतना। पैरेदारा तो बिना वटे तो वटा राजा भी धोखा तो खा सकता इस तरह शुभ गुणा रूपी पहरेदारा तो बिना संगत का किला लेना। गोपीनाथ ने जल्द वो मां ने साध बनाया ते तीन उपदेश दिते सन एक पुत्र हमेशा किले च रहना माता जी राज किले ते छड़ा के हुण किले च मैं कित्थों रहांगा भिख्या करके रोटियां खानियां पैणियां। कहिंदे दुनिया के किलिया कुलिया च नहीं साध संगत के किले च रहना जड़ा संगत की बाड़ विच रहिंदा ना वो हमेशा वकारा तो बच लैंदा। कल्ले जिहड़े जंगलां च रहण वाले बड़े बड़े तपस्वी सी जदों कसंगत होई धोखा खा गया श्री मेरी की अर्ज गज के बोलो सतना। संगत के किले ता नहीं गुरु नानक के दरबार च सतसंगत की वडियाई बड़ी मनी। दूजा कहण लगी कि हमेशा मठियाई खाने ले महाराज हूं तो मंग चौं के रोटियां खानियां पैनिया तो मठियाइया कितों देसा परदेसा ही घूमना उत्थे कभी मासी फुप्पी होनी है कोई परौठे पका के मठियाइया के पदार्थ कला दे जी फकीरां का कोई टिकाणा कड़ो आता पदार्थ तो बग बजा ही है तो साधुओं का कभी डोबा होंगे कभी सोका होंगे गज के बोलो साधना। सारे लोग ये प्यार वाले तो नहीं मिलते जो देसा परदेसा घूमी है कई निरादरी वाले भी मिलते कोई मान देने वाला मिलता कोई अपमान वाला मिलता ये तो जरा इस लैन विचरे पता उन्होंने लगता ना कि किमें कठिनाइया झलनिया पैनिया ठीक है कि नहीं कमा लिया खा लिया कोई होर गल है पर विचरना बड़ा हो संसार विच। सो कह लगे नहीं मेरा भाव मठियाइया तो नहीं जदों भुख लगे उदों खाना भुख लगे तो भोजन खाइए रुचियां रोटियां भी मठियाई में स्वाद लग गए जो बंदा रजिया होद्यास बिन भोजन कर ला गल जड़ी विद्या पढ़ ली है तो मुड़ के अभ्यास नहीं किया तो वह भी जहर बन जाती व्यर्थ जाती। कई विद्वान ने उन्होंने कही स्टेज से कथा सुनाओ कहते जी हूं मैं चेता ਅਭਿਆਸ ਕਰਨਾ, ਛੱਡ ਦੇਣਾ ਤੇ ਸੁਣਾਉਣਾ ਕੀ? ਵਿਦਿਆ ਉਹੀ ਹੈ ਜਿਹੜੀ ਜ਼ਬਾਨੀ ਯਾਦ ਆ, ਪੋਥੀਆਂ ਦਫ਼ਤਰੀ ਲਿਖੀ ਪਈ। ਸਟੇਜ ਤੇ ਬੰਦਾ ਉਹ ਵੀ ਸੁਣਾ ਸਕਦਾ ਜੇ ਜ਼ਬਾਨੀ ਯਾਦ ਹੋਵੇ। ਸੋ ਫਿਰ ਭੋਜਨ ਕਰ ਲਗਾਏ, ਰਜਿਆ ਹੋਰ ਭੋਜਨ ਖਾ ਲਵੇ ਤੇ ਉਹ ਗਰਲ ਜ਼ਹਿਰ ਬਣ ਜਾਂਦਾ, ਉਲਟੀਆਂ ਆਉਣਗੀਆਂ ਜਾਂ ਕੋਈ ਹੋਰ ਰੋਗ ਪੈਦਾ ਹੋ ਜਾਏ। ਆ ਕਈ ਵਿਆਹ ਸ਼ਾਦੀਆਂ 'ਚ ਜਾਂਦੇ ਜਾਂ ਪਾਰਟੀਆਂ 'ਚ ਤੇ ਗਜਾਂ ਨਾਲ ਠੋਕੀ ਜਾਣਾ ਜ਼ਿਆਦਾ ਤੇ ਫਿਰ ਉਲਟੀਆਂ ਕਰੀ ਜਾਣ, ਗੱਜ ਕੇ ਬੋਲੋ। ਫਿਰ ਜਹਾਜ਼ਾਂ ਤੇ ਬੱਸਾਂ 'ਚ ਉਲਟੀਆਂ ਕਰਕੇ ਗੁਆਂਢੀਆਂ ਦੇ ਵੀ ਭਾਅ ਵੀ ਬਣਾ ਦੇਣ। ਪਹਿਲਾਂ ਥੋੜ੍ਹਾ ਹਿਸਾਬਦਾਰ ਖਾਓ, ਆਪ ਹੀ ਸੁੱਖ ਨਾਲ ਬੈਠੋ ਤੇ ਨਾਲ ਦੇ ਯਾਤਰੂਆਂ ਨੂੰ ਵੀ ਤਕਲੀਫ ਨਾ ਹੋਵੇ, ਪਛਕਾਰੀਆਂ ਮਾਰ ਕੇ ਉਹਨਾਂ ਨੂੰ ਵੀ ਗੰਦਾ ਨਾ ਕਰੋ, ਇਹੋ ਜਿਹੀ ਬੋਲੀ ਨਾ ਖੇਡਣੀ ਪਵੇ। ਤਾਂ ਹੀ ਮਹਾਰਾਜ ਅਲਪਹਾਰ ਸੁਲਪਸੀ ਨਿੰਦਰਾ ਦਇਆ ਸਮਾਂ ਤਨ ਪ੍ਰੀਤ, ਥੋੜਾ ਸਵਣਾ ਜਾਗਣਾ, ਥੋੜਾ ਬੋਲਣ ਗੁਰਮਤ ਪਾਏ। ਇਹ ਭਾਈ ਗੁਰਦਾਸ ਜੀ ਨੇ ਦੱਸਿਆ, ਕੁਨੀ ਦੁਨੀਆਂ ਤੋੜਿਆ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸੀ ਸੀ ਅਗਲਾ ਨਿਤ ਦੇਵੈ ਚੜ੍ਹੈ ਸਬਾਇਆ। ਇਹ ਨਹੀਂ ਕਿ ਉਹਨਾਂ ਕੋਲ ਪਦਾਰਥ ਨਹੀਂ ਹੁੰਦੇ, ਕੁਦਰਤੀ ਉਹਨਾਂ 'ਚ ਸੰਤੋਖ ਕਰਕੇ ਪਦਾਰਥਾਂ ਦਾ ਬਹੁਤਾ ਲਾਲਚ ਨਹੀਂ ਕਰਦੇ, ਸਗੋਂ ਸੰਤੋਖ ਵਾਲਿਆਂ ਕੋਲ ਤਾਂ ਪਦਾਰਥ ਜ਼ਿਆਦਾ ਹੁੰਦੇ। ਗੱਜ ਕੇ ਬੋਲੋ ਸਾਧਨਾ। ਸੰਤੋਖ ਇੱਕ ਐਸੀ ਚੀਜ਼, ਬਿਨਾਂ ਸੰਤੋਖ ਭੁੱਖਾ ਨਹੀਂ ਰਾਜ। ਤੀਜਾ ਉਪਦੇਸ਼ ਦਿੱਤਾ ਕਿ ਹਮੇਸ਼ਾ ਗਦੈਲਿਆਂ ਉੱਪਰ ਸੌਣ। ਕਹਿਣ ਲੱਗੇ ਹੁਣ ਮਾਤਾ ਜੀ ਰੋਡਾਂ 'ਤੇ ਤੇ ਭੁੰਨੇ ਪੈਣਾ ਨਦੀਆਂ ਕਿਨਾਰਿਆਂ 'ਤੇ ਕਿ ਹੁਣ ਗਦੈਲੇ ਕਿੱਥੋਂ? ਕਹਿੰਦੇ ਨਹੀਂ ਨਹੀਂ ਗਦੈਲਿਆਂ 'ਤੇ, ਅਸੀਂ ਉਹ ਹੁਣ ਕਿੱਥੋਂ ਮਿਲਣੇ ਜਾਂ ਫਕੀਰ ਹੋ ਗਏ। ਕਹਿਣ ਲੱਗੇ ਨਹੀਂ, ਗਦੈਲਿਆਂ ਦਾ ਭਾਵ ਨਹੀਂ, ਜਦੋਂ ਨੀਂਦ ਆ ਗਏ ਉਦੋਂ ਸੌਣਾ। ਜਿਹੜੇ ਨੀਂਦ ਆ ਜਾਂਦੀ ਹੈ ਭਾਵੇਂ ਰੋਡਾਂ 'ਤੇ ਪਿਆ ਅਤੇ ਭਾਵੇਂ ਗਦੈਲਿਆਂ 'ਤੇ ਪਿਆ, ਇੱਕੋ ਜਿਹੇ ਨੀਂਦ ਨਾ ਆਈ ਹੋਵੇ ਤੇ ਬੋਲੇ ਸੋਫਿਆਂ 'ਤੇ ਵੀ ਬੱਤੀਆਂ ਹੀ ਮਾਰੀ ਜਾਏਗਾ। ਗੱਜ ਕੇ ਬੋਲੋ ਸਾਧਨਾ, ਪਾਸੇ ਮਾਰੀ ਜਾਏ ਨੀਂਦ ਤੱਕ ਤੇ ਸੂਲੀ ਦੇ ਤਖ਼ਤੇ 'ਤੇ ਵੀ ਆ ਜਾਂਦੀ ਹੈ। ਨੀਂਦ ਨੂੰ ਧਰਮਰਾਜ ਦੀ ਪੁੱਤਰੀ ਕਹਿੰਦੇ। ਸੋ ਇਸ ਤਰ੍ਹਾਂ ਸੁਣ, ਅਸੀਂ ਲੋਕ ਜਾਂ ਤਾਂ ਵੱਡੀ ਰਾਤ ਹੀ ਜਾਗੀ ਜਾਣਾ, ਵੇਲੇ ਨਾਲ ਸੌਣਾ ਨਹੀਂ ਤੇ ਵੇਲੇ ਨਾਲ ਉੱਠਣਾ। ਸਾਡੇ ਸਾਰੇ ਕੰਮ ਕਬੇਲੇ ਵਾਲੇ, ਵੇਲੇ ਦਾ ਕੰਮ ਤੇ ਕਬੇਲੇ ਦੀਆਂ ਟੱਕਰਾਂ। ਰਾਤ ਦੇ ਦੋ ਵਜੇ ਤੇ ਸਿਨੇਮਾ ਦੇਖੀ ਜਾਣਾ, ਫਿਰ ਕਹਿਣਾ ਵੀ ਸਵੇਰੇ ਜਾਗ ਨਹੀਂ ਆਉਂਦੀ, ਹੁਣ ਜਾਗ ਗਿਆ। ਫਿਰ ਕਹਿਣਾ ਮਾੜੇ ਸੁਪਨੇ ਆਉਂਦੇ, ਸਾਰੀ ਰਾਤ ਗੰਦੀ ਹੈ ਸੀਨ ਵੇਖੀ ਗਏ ਤੇ ਹੁਣ ਸੁਪਨੇ ਤੁਹਾਨੂੰ ਸ਼ਹੀਦ ਅੰਮ੍ਰਿਤਾਂ ਦੇ ਕਿੱਥੋਂ ਆ ਜਾਣ? ਗੱਜ ਕੇ ਬੋਲੋ ਸਾਧਨਾ। ਇਹ ਤਾਂ ਜੈਸੀ ਸ੍ਰਿਸ਼ਟੀ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਜਿਹੋ ਜਿਹੇ ਕਿਸੇ ਦੀ ਦ੍ਰਿਸ਼ਟੀ ਆ ਉਹੋ ਜਿਹੀ ਸ੍ਰਿਸ਼ਟੀ। ਨੇਤਰਾਂ ਰੂਪੀ ਲੈਨਜ਼ਾਂ ਨੇ ਜਿਹੜੀ ਹਿਰਦੇ 'ਚ ਫੋਟੋ ਖਿੱਚ ਲਈ ਉਹ ਦਿਸਣੀ। ਗੱਜ ਕੇ ਬੋਲੋ ਸਾਧਨਾ। ਇਸ ਕਰਕੇ ਉਹ ਕਹਿਣ ਲੱਗੇ, ਦੇਖ ਦਗੰਬਰ ਕਾਇਦਵਾਰ ਨਾ ਤੋਹੇ ਦਰਦਾਰੀ ਮੋਹੇ ਦੁਬਾਰ ਨਾ, ਜੇ ਹਮ ਤੋਮ ਤੇ ਆਦਤ ਸਮਾਜਾ, ਲੈ ਦਲਕਾਰ ਮੂਲ ਮੈਂ ਰਾਜਾ। ਇਹ ਦਲਿੱਦਰ ਹੀ ਰਾਜਨ ਮੁੱਲ ਕਰਕੇ ਲਿਆ। ਬਲਕਾ ਬਲਕਾ ਲਕਾਰ ਹਲਾਸ ਹੈ ਹਮ ਕੋ, ਬੋਬਿੰਜਨ ਸੋ ਮੋਦ ਸੋ ਤੋਮ ਕੋ। ਅਸੀਂ ਜਿਹੜੀ ਦਰਾਖਤਾਂ ਦੀ ਛਿੱਲ ਹੈ ਨਾ, ਉਹਨੂੰ ਪਹਿਨਣ ਵਿੱਚ ਹੀ ਬੜਾ ਆਨੰਦ ਮੰਨਦੇ ਹਾਂ। ਆਪਣੇ ਨੰਗੇਜ ਨੂੰ ਕੱਢਣ ਵਾਸਤੇ ਉਹ ਦਰਾਖਤਾਂ ਦੀ ਜਿਹੜੀ ਛਿੱਲ ਹੈ ਉਹਨੂੰ ਪਹਿਨ ਕੇ ਵੀ ਆਨੰਦ ਹੈ। ਬਲ ਕਲ ਕਾਰ ਹਲਾਸ ਹੈ ਹਮ ਕੋ, ਬੋਬਿੰਜਨ ਸੋ ਮੋਦ ਸੋ ਤੋਮ ਕੋ। ਹਮ ਪ੍ਰਸੰਨ ਸਤੂ ਸਾਗਾ ਤੁਮ ਪ੍ਰਸੀਦ ਬੋ ਬਿੰਜਨ ਸਵਾ।
ਅਸੀਂ ਜਿਹੜੇ ਜੌਆਂ ਦੇ ਸੱਤੂ ਉਹ ਭੁੰਨ ਕੇ ਰੱਖ ਲੈਂਦੇ, ਜਦੋਂ ਥੋੜੀ ਜਿਹੀ ਖੁਦਿਆ ਲੱਗਦੀ ਇਹਨੂੰ ਨਿਵਾਰਨ ਵਾਸਤੇ ਇਹਨੂੰ ਪਾਣੀ ਵਿੱਚ ਘੋਲ ਕੇ ਥੋੜਾ ਮਿੱਠਾ ਪਾ ਕੇ ਪੀ ਕੇ ਆਪਣੀ ਜਠਰਾਗਨੀ ਸ਼ਾਂਤ ਕਰਕੇ ਵਾਹਿਗੁਰੂ ਓਮ ਨਮੋ ਸ਼ਿਵਾਏ, ਓਮ ਨਮੋ ਸ਼ਿਵਾਏ ਦਾ ਜਾਪ ਕਰਦੇ ਹਾਂ। ਅਸੀਂ ਤਾਂ ਉਹਦੇ ਕਰਕੇ ਬੜਾ ਪ੍ਰਸੰਨ ਹੈ ਕਿ ਸਤੂ ਖਾ ਕੇ ਵਾਹਿਗੁਰੂ ਦੀ ਬੰਦਗੀ ਤਾਂ ਕਰਦੇ ਹਾਂ ਨਾ, ਪਰ ਤੂੰ ਬਹੁਤ ਪ੍ਰਕਾਰ ਦੇ ਭੋਜਨਾਂ ਨੂੰ ਖਾ ਕੇ ਪਰਾਈਆਂ ਇਸਤਰੀਆਂ ਦੀਆਂ ਸੇਜਾਂ ਤੇ ਵਿਕਾਰਾਂ ਵਿੱਚ ਹੀ ਜੀਵਨ ਤਬਾਹ ਕਰ ਰਿਹਾ ਨਾ। ਬਹੁਤੇ ਪਦਾਰਥ ਜਿਹੜੇ ਇਹ ਵਿਕਾਰ ਪੈਦਾ ਕਰਦੇ, ਬਹੁ ਭੋਗੋਂਗਰ ਪੁਸ਼ਟ ਤਨ, ਤਨ ਪੁਸ਼ਟ ਤੇ ਮਨ ਪੁਸ਼ਟ, ਮਨ ਪੁਸ਼ਟ ਤੇ ਮਦਨ ਲੋ ਪੁਸ਼ਟ ਹੋਤ ਰਿਪ ਦੁਸ਼ਟ। ਬਹੁਤ ਪਦਾਰਥਾਂ ਕਰਕੇ ਸਰੀਰ ਪੁਸ਼ਟ ਹੋ ਜਾਣਾ, ਸਰੀਰ ਦੇ ਪੁਸ਼ਟ ਹੋਣ ਨਾਲ ਮਨ ਔਰ ਇੰਦਰੀਆਂ ਪੁਸ਼ਟ ਹੋ ਜਾਣੀਆਂ, ਫਿਰ ਇੰਦਰੀਆਂ ਤੇ ਮਨ ਬੇਕਾਬੂ ਹੋ ਕੇ ਕਈ ਵਾਰੀ ਮਾੜੇ ਕੰਮ ਕਰਦਾ, ਲੋਕਾਂ ਵੱਲੋਂ ਜੁੱਤੀਆਂ ਵੀ ਪੈਂਦੀ। ਗੱਜ ਕੇ ਬੋਲੋ ਸਤਿਗੁਰੂ। ਫਿਰ ਵਿਕਾਰ ਕਾਮ ਕ੍ਰੋਧ ਵੀ ਪੁਸ਼ਟ ਹੋ ਜਾਂਦੇ, ਜਦੋਂ ਸ਼ਰਾਬਾਂ ਪੀਣੀਆਂ, ਮੀਟ ਖਾਣੇ, ਕੀਮਾਂ ਡੋਡੇ, ਇਹ ਭੈੜੀਆਂ ਚੀਜ਼ਾਂ ਖਾਣੀਆਂ, ਇਹ ਵਿਕਾਰੀ ਬਣਾ ਕੇ ਬੰਦੇ ਦਾ ਜਤ ਸਤ ਨਸ਼ਟ ਕਰ ਦੇਣਗੀਆਂ, ਬੰਦੇ ਦਾ ਆਤਮਕ ਵੱਲ ਖੀਣ ਕਰਕੇ ਇਹ ਬਹਾਦਰ ਤੇ ਸੂਰਮਾ ਤੇ ਤੰਦਰੁਸਤ ਬਣਦਾ ਬਣਦਾ ਰੋਗੀ ਬਣ ਜਾਂਦਾ। ਗੱਜ ਕੇ ਬੋਲੋ ਸਤਿਗੁਰੂ। ਇਹ ਜਿਹੜੇ ਗੰਦੇ ਖਾਣੇ ਆ ਤੇ ਗੰਦੇ ਗਾਣੇ ਤੇ ਗੰਦੇ ਬਾਣੇ ਆ, ਇਹ ਮਨ ਨੂੰ ਵਕਾਰੀ ਕਰਕੇ ਖੀਣ ਤੇ ਕਮਜ਼ੋਰ ਕਰਦੇ। ਧੰਨ ਬਾਬਾ ਦੀਪ ਸਿੰਘ ਮਲਿਆਂ ਦੇ ਬੇਰ ਖਾ ਖਾ ਚਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ, 125 ਜਪਜੀ ਸਾਹਿਬ ਰੋਜ਼ ਕਰਨੇ ਨਿਤਨੇਮ ਤੋਂ ਅਲੱਗ, ਤੇ 85 ਸਾਲ ਦੇ ਬਜ਼ੁਰਗ ਨੇ 18 ਸਿਰ ਦਾ ਖੰਡਾ ਫੜੇ। ਦਮਦਮਾ ਸਾਹਿਬ ਭੋਰੇ ਜਿੱਥੇ ਬਾਬਾ ਜੀ ਤਪੱਸਿਆ ਕਰਦੇ ਵੇਖਿਓ, ਦੋ ਮੱਠ ਹਾਲੇ ਵੀ ਮੌਜੂਦ ਹੈ, ਇੱਕ ਚ ਪਾਣੀ ਭਰ ਲੈਣਾ, ਇੱਕ ਚ ਛੋਲੇ ਭੁੰਨ ਕੇ ਰੱਖ ਲੈਣ, ਛੋਲੇ ਚੱਬ ਕੇ ਤੂੰ ਉੱਤੋਂ ਪਾਣੀ ਪੀ ਲੈਣ, ਜਿਹਨੀ ਖੰਡੇ ਖੜਕਾਏ। ਗੱਜ ਕੇ ਬੋਲੋ ਸਾਹਿਬ। ਹੁਣ ਵੀ ਦਰਬਾਰ ਦੇ ਹਮਲੇ ਜਿਹੜੇ ਛੋਲੇ ਚੱਬਣ ਵਾਲੇ ਸੀ, ਚਾਹ ਨਾ ਪੀਂਦੇ ਸਾਹਿਬ ਦੇ ਚੇਲੇ, ਉਹ ਤਾਂ ਅੜੇ ਰਹਿ, ਤੇ ਜਿਹੜੇ ਆ ਮੀਟ ਸ਼ਰਾਬਾਂ ਖਾਣ ਵਾਲੇ ਸੀ ਹੱਥ ਖੜੇ ਕਰਕੇ ਦੌੜ ਲੈਣ। ਗੱਜ ਕੇ ਬੋਲੋ ਸਤਨਾਮ। ਸਾਹਮਣੇ ਮਿਸਾਲ ਹੈ, ਦੂਰ ਦੀ ਗੱਲੇ ਚ ਆ ਹੁਣ ਦੀ, ਜਿਹੜੇ ਚਾਹ ਤੱਕ ਨਸ ਪੀਂਦੇ ਨਾਮ ਅਭਿਆਸ ਕਰਨ ਨਾਲ, ਸ਼ਕਤੀ ਮਹਾਰਾਜ ਦੀ ਮਿਲਦੀ ਉਹਨਾਂ ਨੂੰ, ਕਿਉਂਕਿ ਪਦਾਰਥ ਬੰਦੇ ਨੂੰ ਕਾਮੀ ਕ੍ਰੋਧੀ ਵਿਕਾਰੀ ਬਣਾਉਂਦੇ। ਵਿਕਾਰੀ ਆਦਮੀ ਕਦੀ ਬਲ ਵਾਲਾ ਹੋ ਹੀ ਨਹੀਂ ਸਕਦਾ, ਉਹ ਧਰਮ ਜੋ ਤਾਂ ਲੜ ਵੀ ਨਹੀਂ ਸਕਦਾ ਵਿਕਾਰੀ। ਜਿਹੜਾ ਆਪਣੇ ਮਨ ਨੂੰ ਨਹੀਂ ਕਾਬੂ ਕਰ ਸਕਦਾ, ਉਹ ਦੁਸ਼ਟਾਂ ਨੂੰ ਕਾਬੂ ਕਿੱਥੋਂ ਕਰਨਾ। ਗੱਜ ਕੇ ਬੋਲੋ ਸਤਨਾਮ। ਬਲ ਕਾਲ ਕਾਰ ਹਲਾਸ ਹੈ ਹਮ ਕੋ। ਉਹ ਜਿਹੜੀ ਦਰਾਤਾਂ ਦੀ ਆਪਣੇ ਛਿਲ ਹੈ, ਇਹਨੂੰ ਪਹਿਨਣ ਨਾਲ ਸਾਨੂੰ ਬੜਾ ਹਲਾਸ, ਆਨੰਦ, ਪ੍ਰਸੰਨਤਾ। ਤੇ ਤੂੰ ਅਨੇਕ ਪ੍ਰਕਾਰ ਦੇ ਜਿਹੜੇ ਵਸਤਰ ਹੈ ਉਹਨਾਂ ਨੂੰ ਪਾ ਪਾ ਕੇ ਖੁਸ਼ ਹੁੰਦਾ। ਤੁਮ ਪ੍ਰਸੀਦ ਬਹੁ ਵਿੰਜਨ ਸਵਾਦ। ਤੂੰ ਬਹੁਤ ਪ੍ਰਕਾਰ ਦੇ 36 ਪ੍ਰਕਾਰ ਦੇ ਪਦਾਰਥ ਹਨ, ਬੇਬੀ ਕਹਿੰਦਾ ਲੂਣ ਘਟਿਆ ਤੇ ਮਿੱਠਾ ਪੂਰਾ ਨੇ। ਗੱਜ ਕੇ ਬੋਲੋ ਸਾਧਨਾ। ਅਮੀਰਾਂ ਦਾ ਇਹ ਹਾਲ ਹੁੰਦਾ, ਖਾ ਕੇ 10-15 ਕੌਲੀਆਂ ਨਾ ਆਉਣ ਤੇ ਰੋਟੀ ਸਵਾਦ ਨਹੀਂ ਲੱਗਦੀ। ਕੌਲੀਆਂ ਮੰਜੀ ਜਾਂਦੇ, ਇੱਕ ਇੱਕ ਬੁਰਕੀ ਦੀ ਸਬਜ਼ੀ ਹੁੰਦੀ ਹੈ। ਗੱਜ ਕੇ ਬੋਲੋ ਸਾਧਨਾ। ਜੇ ਕੋਈ ਚਲਿਆ ਜਾਏ ਗਰੀਬ ਆਦਮੀ, ਇਹਨਾਂ ਦੇ 10 ਸਾਲਾਂ ਨਾਲ ਵੀ ਉਹਨਾਂ ਦੀ ਤ੍ਰਿਪਤੀ ਨਹੀਂ, ਐਵੇਂ ਡਰਾਮਾ ਹੀ ਹੁੰਦਾ ਇਹਨਾਂ ਦਾ। ਸੋ ਇਸ ਪ੍ਰਕਾਰ ਤੁਮ ਪ੍ਰਸੰਨ ਹਮ ਪ੍ਰਸੰਨ ਸਤੂ ਸਾਗਾਤ। ਅਸੀਂ ਤਾਂ ਸਤੂ ਜਿਹੜੇ ਜਵਾਂ ਦੇ ਖਾ ਕੇ ਤੇ ਜਾਂ ਜੜੀਆਂ ਬੂਟੀਆਂ ਦਾ ਜਿਹੜਾ ਸਾਗ ਆ ਬਲੂਣਾ ਉਹਨੂੰ ਖਾ ਕੇ ਪ੍ਰਸੰਨ ਆ, ਕਿਉਂਕਿ ਜੰਗਲਾਂ 'ਚ ਅਸੀਂ ਰਹੇ, ਸਾਨੂੰ ਪਤਾ ਉਹ ਕਿਹੜੀਆਂ ਕਿਹੜੀਆਂ ਬੂਟੀਆਂ ਜਿਹਨਾਂ ਦਾ ਸਾਗ ਬਣਦਾ, ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹਨਾਂ ਦੁਆਰਾ ਬੰਦਾ ਅੰਨ ਤੋਂ ਬਿਨਾਂ ਵੀ ਆਪਣੀ ਜਠਰਾਗਨੀ ਸ਼ਾਂਤ ਕਰ ਸਕਦਾ, ਕਿਉਂਕਿ ਜੰਗਲਾਂ ਵਿੱਚ ਵਿਚਰਨ ਵਾਲੇ ਮਹਾਤਮਾ ਨੂੰ ਇਹ ਗਿਆਨ ਹੁੰਦਾ ਕਿ ਕਿਹੜੀਆਂ ਕਿਹੜੀਆਂ ਦੈਵੀ ਵਾਹਿਗੁਰੂ ਨੇ ਚੀਜ਼ਾਂ ਪੈਦਾ ਕੀਤੀਆਂ, ਬਿਨਾਂ ਹੀ ਕਿਰਤ ਕੀਤੀਆਂ ਵੀ ਗੁਜ਼ਾਰਾ ਹੋ ਸਕਦਾ। ਵੰਦਗੀ ਰੂਪੀ ਕਿਰਤ ਕਰਨਾ ਵੀ ਸਰ ਸਕਦਾ। ਹਮ ਪਰਸਾਨ ਸਤੂ ਸਾਗਾ, ਤੂੰ ਪਰਸਾਨ ਬੋ ਬਿੰਜਨ ਸਵਾਦ। ਬਿੰਜਨ ਮੈਨੇ ਤੂੰ ਬਹੁਤ ਪ੍ਰਕਾਰ ਦੇ ਭੋਜਨਾਂ ਦੇ ਨਾਲ ਹੀ ਪ੍ਰਸੰਨ ਹੁੰਦਾ, ਨਾਨ ਪ੍ਰਕਾਰ ਦੇ ਭੋਜਨ ਖਾ ਕੇ ਵੀ ਫਿਰ ਹੁੰਦਾ ਕੀ ਹੈ, ਖਾਏ ਖਾਏ ਕਰੇ ਬਦ ਫੈਲੀ, ਜਾਨ ਵਿਸੂ ਕੀ ਬਾੜੀ ਜੀਓ, ਸੰਤਾਂ ਸੇਤੀ ਰੰਗ ਨਾ ਲਾਏ, ਸਾਖਤ ਸੇਤੀ ਬੇਕਰਮ ਕਮਾਏ। ਫਿਰ ਸਾਧ ਜੜ ਆਪਣੀ ਆਪ ਅਪਾੜੀ ਜੀਓ, ਸੰਤਾਂ ਦੇ ਨਾਲ ਰੰਗ ਨਹੀਂ ਲਾਉਂਦਾ, ਸ਼ਰਾਬਾਂ ਕਬਾਬਾਂ ਤੇ ਮਾਸ ਮਦਰਾ ਖਾਣ ਲਈ ਦੁਸ਼ਟ ਲੋਕਾਂ ਦੀਆਂ ਪਾਰਟੀਆਂ ਚ ਜਾ ਬਹਿੰਦਾ, ਉੱਥੇ ਮਾੜਾ ਖਾਣਾ ਤੇ ਮਾੜੇ ਬੋਲ ਬੋਲਣੇ। ਸੰਤਾਂ ਦੀ ਸੰਗਤ ਜਾਏਗਾ ਫਿਰ ਸੰਤਨ ਕਾ ਦਾਨਾ ਰੂਪਾ, ਸੋ ਸਰਵਨ ਦਾਨ ਗ੍ਰਹਿ ਸਾਗਤ ਛੱਤੀ ਪ੍ਰਕਾਰ ਤੇ ਬਿਹੂ ਸਮਾਨ। ਉਹ ਜ਼ਹਿਰ ਸਮਾਨ ਹੈ, ਉਹਨੇ ਅੰਦਰ ਕਾਮ ਕ੍ਰੋਧੀ ਜ਼ਹਿਰ ਹੀ ਪੈਦਾ ਕਰਨੀ ਇਹਨਾਂ ਚੀਜ਼ਾਂ ਨੇ। ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤੂਆਣ ਵਾਲੇ ਮਹਾਂਪੁਰਖ, ਜਦੋਂ ਲੱਗੇ ਨਾ ਸੇਵਾ ਕਰਾਉਣ ਉੱਥੇ ਮਸਤੂਆਣ ਕਾਲਜ ਔਰ ਗੁਰਦੁਆਰਾ ਸਾਹਿਬ ਦੇ ਮਲਵਈ, ਸੋ ਉਦੋਂ ਅਨਪੜ੍ਹ ਲੋਕ ਜ਼ਿਆਦਾ ਸਨ, ਉਹਨੇ ਬੜੇ ਬੜੇ ਗਾਰਡਰ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਵੇਖੀਆਂ, ਬੜੇ ਹੈਰਾਨ ਹੋਣਾ। ਉਦੋਂ ਉੱਧਰ ਕੱਚੇ ਕੋਠੇ ਹੁੰਦੇ ਸੀ, ਮਹਾਂਪੁਰਖਾਂ ਦੇ ਚਰਨਾਂ 'ਚ ਹਰ ਚੀਜ਼ ਹਾਜ਼ਰ ਹੋ ਜਾਂਦੀ, ਰਾਜੇ ਮਹਾਰਾਜੇ ਝੁਕਦੇ। ਸੋ ਡਿਊਟੀਆਂ ਲਾਈਆਂ ਹੁੰਦਾ ਸੀ ਪਿੰਡਾਂ ਦੀਆਂ, ਤੂੰ ਇੰਨੇ ਮਹੀਨੇ ਸੇਵਾ ਕਰ, ਇੰਨੇ ਦਿਨ ਕਰ। ਮਾਲਵੇ ਦੀ ਸੰਗਤ ਇਕੱਤਰ ਹੋ ਕੇ ਆ ਗਈ, ਇੱਥੇ ਸੁੱਕੇ ਟੁਕੜੇ ਰੋਜ਼ ਗੰਢੇ ਫਾੜੀ ਨਹੀਂ ਖਾਣੇ ਪੈਂਦੇ, ਚਲੀਏ ਘਰ ਜਾਵਾਂਗੇ, ਦੁੱਧ ਮਲਾਈਆਂ ਮੱਖਣ ਪੇੜੇ ਪੀਨੀਆਂ ਹੋਰ ਪਦਾਰਥ ਖਾਂਦੇ ਸਾਂ, ਇੱਥੇ ਆ ਗਏ ਛੁੱਟੀ ਲਈ। ਬਾਬਾ ਜੀ ਨੂੰ ਕਹਿਣ ਲੱਗੇ, ਮਹਾਰਾਜ ਹੁਣ ਤਾਂ ਰੁਚੀਆਂ ਰੋਟੀਆਂ ਖਾ ਕੇ ਮਨ ਥੱਕ ਗਿਆ, ਛੁੱਟੀ ਦੇ, ਡਾਲੀ ਦੀਆਂ ਰੋਟੀਆਂ ਖਾ ਕੇ। ਬਾਬਾ ਜੀ ਕਹਿਣ ਲੱਗੇ, ਭਾਈ ਲੰਗਰ ਦੀ ਨਿੰਦਾ ਨਾ ਕਰੋ, ਇਹ ਗੁਰੂ ਨਾਨਕ ਦਾ ਲੰਗਰ। ਪਰ ਹੁਣ ਜਿਹੜਾ ਗੁਰੂ ਨਾਨਕ ਦੇ ਲੰਗਰ ਦੀ ਮਹਾਨਤਾ ਨਾ ਸਮਝੇ, ਉਹਨੂੰ ਕੀ ਗਿਆਨ ਆ ਵੀ ਲੰਗਰ ਕੀ ਚੀਜ਼ ਹੈ, ਗੱਜ ਕੇ ਬੋਲੋ। ਕਈ ਲੰਗਰਾਂ ਚ ਵੀ ਆ ਕੇ ਇਸ ਤਰ੍ਹਾਂ ਦੀ ਟੀਕਾ ਟਿੱਪਣੀ ਕਰੀ ਜਾਣ, ਲੰਗਰ ਨੂੰ ਅੰਮ੍ਰਿਤ ਸਮਝ ਕੇ ਖਾਣਾ ਚਾਹੀਦਾ, ਅੰਮ੍ਰਿਤ ਸਮਝ ਕੇ ਇਸ ਭੋਜਨ ਤੇ ਕਦੀ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੀਦੀ। ਤੇ ਬਣਾਉਣ ਵੇਲੇ ਸੁੱਚ ਤੇ ਪਵਿੱਤਰਤਾ ਦਾ ਖਿਆਲ, ਬਣਾਉਣ ਵਾਲੀਆਂ ਬੀਬੀਆਂ ਨੂੰ ਬਾਣੀ ਪੜ੍ਹਦਿਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਸੁੱਚ ਮਨ ਨਾਲ ਲੰਗਰ ਤਿਆਰ ਕਰਨਾ ਚਾਹੀਦਾ, ਜੂਠ ਝੂਠ ਤੋਂ ਬਚਣਾ ਚਾਹੀਦਾ, ਨਿੰਦਿਆ ਚੁਗਲੀ ਨਹੀਂ ਕਰਨੀ, ਹੋਰ ਗੱਲਾਂ ਕਰਨਾ ਥੁੱਕ ਵੀ ਪੈਂਦਾ ਤੇ ਨਿੰਦਿਆ ਕਰਨਾ ਮਨ ਵੀ ਜੂਠਾ। ਸੋ ਇਸ ਤਰ੍ਹਾਂ ਜਿਲੇ ਭਾਈ ਵਰਤਾਉਣ, ਉਹ ਵੀ ਮੂੰਹ ਵਿੱਚ ਵਾਹਿਗੁਰੂ ਦਾ ਜਾ ਕਰਦੇ ਕਰ, ਪਿਆਰ ਨਾਲ ਹਰੇਕ ਨੂੰ ਅਦਬ ਨਾਲ ਲੰਗਰ ਵਰਤਾਉਣਾ, ਖਾਊ ਬੜੂ ਨਹੀਂ ਕਰਨਾ, ਇੱਕ ਦੂਜੇ ਦੀ ਬੇਇੱਜ਼ਤੀ ਨਹੀਂ ਕਰਨੀ। ਸੋਰਾ ਵਿਚਾਰ ਔਰ ਉਹਨਾਂ ਚੀਜ਼ ਦਿਓ ਤੇ ਉਨੀ ਲਓ ਜਿੰਨੀ ਲੋੜ ਹੈ। ਜੂਠਾ ਨਹੀਂ ਚੱਲਣਾ ਬੇਅਦਬੀ ਹੁੰਦੀ, ਅੰਨ ਦੀ ਬੇਅਦਬੀ ਕਰਨੀ ਘੋਰ ਪਾਪ। ਸੋ ਬਾਬਾ ਜੀ ਕਹਿਣ ਲੱਗੇ, ਚਲੋ ਫਿਰ ਤੁਹਾਨੂੰ ਦਦਾਇਗੀ ਦੇ ਦਿੰਦੇ ਹਾਂ, ਆਹ ਜਿਹੜਾ ਟਾਹਲੀ ਦਾ ਮੁੰਡ ਆ ਨਾ ਇਹ ਪਾੜ ਦਿਓ, ਫਿਰ ਚੱਲੇ। ਕਹਿਣ ਲੱਗੇ ਜੀ ਇਹ ਕਿਹੜਾ ਕੰਮ ਆ, ਕਾਫੀ ਸੰਗਤ ਹੈ, ਹੁਣੇ ਪਾੜ ਦਿੰਦੇ। ਵਾਰੋ ਵਾਰੀ ਕੁਹਾੜਾ ਲੈ ਕੇ ਲੱਗੇ ਪਾੜਨ, ਜਿਹੜੇ ਕੁਹਾੜਾ ਮੁੱਢ ਤੇ ਮਾਰ ਤੇ ਵਿੱਚੋਂ ਚਗਿਆੜੇ ਨਿਕਲ, ਸਾਰੇ ਮਲਵਈ ਜ਼ੋਰ ਲਾ ਸਕੇ ਦੁੱਧ ਮਲਾਈਆਂ ਖਾਣ ਵਾਲੇ ਤੇ ਮੁੱਢ ਨਾ ਪਾੜ ਸਕੇ। ਬਾਬਾ ਜੀ ਕਹਿੰਦੇ, ਤੁਸੀਂ ਤਾਂ ਦੁੱਧ ਮਲਾਈਆਂ ਖਾਂਦੇ ਸੀ, ਅਸੀਂ ਤਾਂ ਡਾਲੀਆਂ ਦੀਆਂ ਰੋਟੀਆਂ ਖਾ ਕੇ ਸਾਧ ਪਲਿਓ ਨਾ। ਵੇਖੋ ਫਿਰ ਰੁੱਖੀਆਂ ਰੋਟੀਆਂ ਖਾਣ ਵਾਲਿਆਂ ਦੇ ਹੱਥ। ਬਾਬਾ ਜੀ ਨੇ ਇੱਕ ਕੁਹਾੜਾ ਦਾ ਦਸਤਾ ਇੱਕ ਹੱਥ ਚ ਫੜ ਕੇ ਨਾ ਜਿਲੇ ਮੁੱਢ ਤੇ ਮਾਰਿਆ ਤੇ ਚਾਰ ਟੁਕੜੇ ਹੋ ਗਏ ਉਹ ਡਿੱਗੇ। ਕਹਿਣ ਲੱਗੇ, ਉਹ ਗੁਰੂ ਨਾਨਕ ਦੇ ਲੰਗਰ ਦੀ ਨਿੰਦਿਆ ਨਾ ਕਰੋ, ਇਹਦੇ ਵਿੱਚ ਸਵਾ ਮਨ ਗੁਪਤ ਘਿਓ ਪੈਂਦਾ, ਗੱਜ ਕੇ ਬੋਲੋ ਸਤਨਾਮ। ਹੁਣ ਜਿਹੜੇ ਆਨੰਦਪੁਰ ਨੂੰ ਘੇਰਾ ਪਿਆ ਤੇ ਉੱਥੇ ਦੁੱਧ ਮਲਾਈਆਂ ਮਿਲਦੀਆਂ ਸੀ, ਜਾਂ ਬੱਕਰੇ ਸੀਗੇ ਉੱਥੇ ਇੱਜੜ ਖੜੇ ਜਿਹੜੇ ਵੱਡ ਵੱਡ ਮਾਰੇ ਖਿਲਾਉਂਦੇ ਸਨ, ਜਾਂ ਮੁਰਗੀ ਖਾਣੇ ਸੀ ਵੀ ਆਂਡੇ ਦਿੰਦੇ ਸੀ ਖਾਣ, ਉੱਥੇ ਤਾਂ ਰੋਟੀਆਂ ਨਸੀਬ ਨਾ ਸਰ, ਦਰਾਤ ਨੇ ਛਿੱਲਾਂ ਵੀ ਭਰੂ ਕੇ ਖਾ ਲਈਆਂ, ਤੇ ਜੇ ਸਰਕਾਰੀਆਂ ਮਿਲਦੀਆਂ ਉਹਨੇ ਵੀ ਬਤਾਵੇ ਕਿਉਂ ਲਿਖਦੇ। ਬਾਬਾ ਬੰਦਾ ਬਹਾਦਰ ਨੂੰ ਗੁਰਦਾਸ ਮੰਗਲ 8 ਮਹੀਨੇ ਘੇਰਾ ਪਿਆ ਰਿਹਾ, ਇਹ ਪਦਾਰਥ ਮਿਲਦੇ ਹੁੰਦੇ ਤਾਂ ਫਿਰ ਗੱਲ ਕਿਉਂ ਹੁੰਦੀ, ਪਰ 8 ਮਹੀਨੇ ਲੜੇ ਉਹ ਹੀ ਹੈ ਜਿਹੜੇ ਸਬਰ ਤੇ ਸ਼ੁਕਰ ਵਾਲੇ ਸਨ। ਗੱਜ ਕੇ ਬੋਲੋ ਸਤਨਾਮ। ਜਿਹੜੇ ਪਦਾਰਥ ਖਾਣ ਵਾਲੇ ਬੰਦੇ ਹੈ ਇਹ ਨਹੀਂ ਧਰਮ ਯੁੱਧ ਲੜ ਸਕਦੇ। ਬਕਾਰੀ ਆਦਮੀ ਤੇ ਸਾਧ ਸੰਗਤ ਜੀ ਆਪਣੀ ਜਨਾਨੀ ਤੋਂ ਇੱਕ ਰਾਤ ਨਹੀਂ ਪਾਸੇ ਰਹਿ ਸਕਦਾ ਤੇ ਉਹਨੇ ਧਰਮ ਯੁੱਧ ਕੀ ਲੜਨਾ? ਗੱਜ ਕਿਹੇ ਬੋਲੋ ਸਤਨਾ। ਧਰਮ ਯੁੱਧ ਹਮੇਸ਼ਾ ਯਤੀ ਤੇ ਸਤਵਾਦੀ ਆਦਮੀ ਲੜਦੇ ਆ। ਇਹ ਉਹਨਾਂ ਦੇ ਵਿਰਸੇ ਵਿੱਚ ਚੀਜ਼ਾਂ ਆਈਆਂ। ਵਕਾਰੀ ਆਦਮੀ ਧਰਮ ਯੁੱਧ ਵਾਲਿਆਂ ਨੂੰ ਮਖੌਲ ਤਾਂ ਕਰ ਸਕਦਾ ਪਰ ਆਪ ਨਹੀਂ ਇਸ ਪਾਸੇ ਤੁਰ ਸਕਦਾ। ਉਹਨੂੰ ਮਹਾਨਤਾ ਦਾ ਗਿਆਨ। ਹਮ ਪਰਸਾਨ ਸਤੂ ਸਾਗਾਦ ਤੁਮ ਪ੍ਰਸੀਦ ਬਹੁ ਬਿੰਜਨ ਸਵਾਦ। ਅਹੀ ਦਾ ਸਤੂ ਜਵਾਂ ਦੇ ਜਾਂ ਇਸ ਤਰ੍ਹਾਂ ਦਾ ਜਿਹੜਾ ਬਾਸੂ ਦਾ ਗਰੁੰਡ ਦਾ ਸਾਗ ਆ ਉਹਦੇ ਨੇ ਪ੍ਰਸੰਨ ਹੈ ਤੇ ਤੁਸੀਂ ਬਹੁਤੇ ਪਦਾਰਥ ਖਾ ਕੇ ਵੀ ਆ ਸੰਤੋਸ਼ ਹੋ। ਜਿਵੇਂ ਕੋਈ ਰਾਜੇ ਦੇ ਮਹਿਲ ਸੀ ਨਾ ਕੋਈ ਅਰਬੇਲਾ ਫਕੀਰ ਆ ਗਿਆ ਉਹ ਮਹਿਰੀ ਦਾਣੇ ਭੁੰਨ ਕੇ ਚਲ ਗਈ। ਕੁਝ ਵਿੱਚ ਅਗਨੀ ਸੀ ਸੇਕਦੇ ਰਹੇ ਸਰਦੀ ਦਾ ਮੌਸਮ ਕੱਪੜਾ ਪੂਰਾ ਨਾ ਸੀ ਉਹ ਫੁੱਲ ਕਪੈਲ ਦੇ ਵਿੱਚ ਦਾਣੇ ਰਹਿ ਜਾਂਦੇ ਨਾ ਉਹ ਫਰੋਲ ਕੇ ਖਾਂਦੇ ਆ ਸੇਕਦੇ ਰਹੇ ਰਾਜਾ ਦੇਖਦਾ ਰਿਹਾ ਸਭ ਕੁਛ। ਠੰਡ ਜ਼ਿਆਦਾ ਵੱਧਦੀ ਗਈ ਤੇ ਅੱਗ ਬੁਝਦੀ ਗਈ ਉਹ ਭੱਠੀ ਦੇ ਵੱਡਿਆਂ ਨਾਲ ਲੱਗ ਗਏ ਫਿਰ ਅੰਦਰੋਂ ਭੱਠੀ ਠੰਡੀ ਹੋਈ ਵਿੱਚ ਵੜ ਕੇ ਬਹਿ ਗਏ। ਰਾਜਾ ਸਭ ਕੁਝ ਵੇਖਦਾ ਰਾਜੇ ਨੇ ਕਿਹਾ ਸੰਤ ਨੂੰ ਸਵੇਰੇ ਪੁੱਛਾਂਗੇ ਪਰ ਰਾਤ ਕਿਵੇਂ ਗੁਜ਼ਰੀ ਹੈ ਵੀ ਮੈਂ ਤਾਂ ਮਹਿਲਾਂ 'ਚ ਹਾਂ ਸਾਰੇ ਹੀਟਾਂ ਦੇ ਸਾਧਨ ਹੈ ਪਦਾਰਥ ਕੋਲ ਹੈ ਵਸਤਰ ਭਾਂਤ ਪਾਉਣ ਦੇ ਨੌਕਰ ਚਾਕਰ ਅਨੇਕ ਪ੍ਰਕਾਰ ਦੇ ਕੋਲ ਖਲੋਤੇ ਫਿਰ ਸਰੀਰ ਵਿੱਚ ਗਰਮੈਸ਼ ਰਹੇ ਕੇਸਰ ਕਸਤੂਰੀਆਂ ਦੀਆਂ ਗੋਲੀਆਂ ਕੋਲਾਂ ਹਨ ਗੱਜ ਕੇ ਬੋਲੋ ਸਾਧਨਾ। ਪਰ ਉਹ ਸਰੀਰ ਦੀ ਗਰਮੀ ਜਿਹੜੀ ਆ ਵਿਕਾਰਾਂ ਵਿੱਚ ਨਾਸ ਕਰਦੇ ਸਰੀਰ ਦੀ ਗਰਮੀ ਦੁਸ਼ਟਾਂ ਨੂੰ ਸੋਧਣ ਵਿੱਚ ਨਾਸ ਨਹੀਂ ਕਰਦੇ। ਜਿਹੜਾ ਯੋਧਾ ਆਦਮੀ ਆ ਧਰਮੀ ਮਨੁੱਖ ਉਹ ਆਪਣੇ ਸਰੀਰ ਦੀ ਗਰਮੀ ਨੂੰ ਗਊ ਗਰੀਬ ਦੀ ਰੱਖਿਆ ਵਾਸਤੇ ਖਰਚ ਕਰਦਾ ਜਿਹੜਾ ਬਦਾਰੀ ਆਦਮੀ ਉਹ ਪੇਸ਼ੇ ਭੋਗਣ ਵਿੱਚ ਖਰਚ ਕਰਦਾ। ਕਿੰਨਾ ਫਰਕ ਹੈ ਧਿਆਨ ਦੇਣਾ ਸੁਰਾ ਵਿਚਾਰ। ਜਿਸ ਵੇਲੇ ਸਾਧ ਸੰਗਤ ਜੀ ਸਵੇਰਾ ਹੋਇਆ ਰਾਜੇ ਨੇ ਸੰਤ ਨੂੰ ਬੁਲਾਵਾ ਭੇਜਿਆ ਕਿ ਰਾਜਾ ਜੀ ਸਾਧੇ। ਉਹ ਕਹਿੰਦਾ ਮੈਂ ਤੇ ਤੂੰ ਕੀ ਲੈਣਾ ਸਾਡਾ ਰਾਜਾ ਨੂੰ ਜਾਣਾ ਕੀ ਕੰਮ ਹੈ। ਰਾਜਾ ਜੀ ਬੁਲਾਉਂਦੇ ਕਹਿੰਦੇ ਰਾਜਾ ਜੀ ਆਪਣੀ ਪਬਲਿਕ ਨੂੰ ਬੁਲਾਉਣ ਮੈਂ ਰਾਜੇ ਦੀ ਪਰਜਾ ਚ ਨਹੀਂ ਮੈਂ ਤਾਂ ਮਹਾਰਾਜੇ ਨੂੰ ਮੰਨਦਾ ਵਾਹਿਗੁਰੂ ਅਕਾਲ ਪੁਰਖ ਨੂੰ ਉਹਦੀ ਪਰਜਾ ਚ ਜਿਹੜੇ ਅਕਾਲ ਦੇ ਪੁਜਾਰੀ ਉਹਨਾਂ ਦੀ ਗੱਲ ਕਹਿੰਦੇ ਅਕਾਲ ਦੀ ਪੂਜਾ ਕਰਨੀ ਹੈ ਕਹਿਣੀ ਸੌਖੀ ਆ ਪਰ ਕਰਨੀ ਹੈ ਔਖੀ। ਜਿਹੜੇ ਪੁਜਾਰੀ ਬਣ ਜਾਂਦੇ ਉਹਨਾਂ ਦੀ ਗੱਲ ਕਰਦੇ ਹਾਂ ਨਹੀਂ ਗਏ। ਰਾਜਾ ਆਪ ਆ ਗਿਆ ਕਹਿੰਦਾ ਤੈਨੂੰ ਪਤਾ ਨੀ ਰਾਜ ਦਾ ਹੁਕਮ ਸੀ ਫਤਵਾ ਦੇ ਕੇ ਮਾਰ ਦੂ। ਕਹਿੰਦੇ ਜਿਹੜਾ ਅੱਗੇ ਮਰਿਆ ਉਹਨੂੰ ਵੀ ਮਾਰਨਾ ਗੱਜ ਕੇ ਬੋਲੋ ਸਾਧਨ। ਰਾਜੇ ਨੇ ਹੱਥ ਵਧਾਇਆ ਤੇ ਬਾਹਾਂ ਜੜੋ ਗੱਲ ਫਕੀਰ ਹੈ। ਰਾਜਾ ਕਹਿੰਦਾ ਸੰਤ ਜੀ ਇਹ ਦੱਸੋ ਵੀ ਰਾਤ ਕਿਵੇਂ ਗੁਜ਼ਰੀ? ਕਹਿਣ ਲੱਗਾ ਕੁਝ ਤੇਰੇ ਵਰਗੀ ਕੁਝ ਕਰਨੋ ਚੰਗੀ। ਕਹਿੰਦੇ ਤੇਰੇ ਵਰਗੀ ਕਿਵੇਂ ਮੇਰੇ ਵਰਗੀ ਕਿਵੇਂ ਗੁਜ਼ਰੀ? ਕਹਿਣ ਲੱਗੇ ਪਹਿਲੀ ਰਾਤ ਤੂੰ ਵਿਸ਼ੇ ਵਿਕਾਰ ਭੋਗਦਾ ਰਿਹਾ ਵਿਸ਼ੇ ਵਿਕਾਰ ਭੋਗਦਾ ਰਿਹਾ ਉਹ ਅਸੀਂ ਉਦੋਂ ਬਹਿ ਕੇ ਭਜਨ ਕਰਦੇ ਹਾਂ ਉਹ ਤੇਰੇ ਨੂੰ ਚੰਗੀ ਗੁਜ਼ਰੀ। ਤੂੰ ਦੂਜੀ ਰਾਤ ਸੁੱਤਾ ਰਿਹਾ ਤੇ ਅਸੀਂ ਸਾਧ ਸੰਗਤ ਜੀ ਆਪਣੇ ਆਨੰਦ ਵਿੱਚ ਰਹੇ ਤੂੰ ਵਿਸ਼ੇ ਵਿਕਾਰ ਭੋਗਣ ਚ ਗੁਆਈ ਅਸੀਂ ਭਜਨ ਵਿੱਚ ਗੁਜ਼ਾਰੀ। ਜਦੋਂ ਬੰਦਾ ਸੌ ਜਾਏ ਚਾਹੇ ਉਹ ਸੇਜ ਤੇ ਪਿਆ ਤੇ ਚਾਹੇ ਰੋੜਾਂ ਤੇ ਪਿਆ ਇੱਕ ਬਰਾਬਰੀ ਜਿੰਨਾ ਚਿਰ ਸੌ ਕੇ ਗੁਜ਼ਾਰੀ ਉਹ ਤਾਂ ਤੇਰੇ ਵਰਗੀ ਹੈ ਜਿੰਨਾ ਚਿਰ ਭਜਨ ਕਰਦਿਆਂ ਗੁਜ਼ਾਰੀ ਹੈ ਤੂੰ ਵਿਸ਼ੇ ਵਿਕਾਰਾਂ ਚ ਉਹ ਤੇਰੇ ਨਾਲ ਚੰਗੀ ਗੱਜ ਕੇ ਉਦੋਂ ਸਾਧਨਾ। ਰਾਜਾ ਕਹਿਣ ਲੱਗਾ ਤੈਨੂੰ ਆਨੰਦ ਕਿਵੇਂ ਪ੍ਰਾਪਤ ਹੋਇਆ? ਕਹਿੰਦੇ ਆਪਣੀ ਆਤਮਾ ਨਾਲ ਬਿਰਤੀ ਜੋੜ ਕੇ ਤੁਮ ਜੋ ਕਹਿ ਹੈ ਨਿਰਪ ਮੋਹੇ ਬਿਰਦਾਰੀ ਕਵਨ ਜੁਗਤ ਕਾਰ ਤੁਮ ਹੈ ਅਦਾਰੀ। ਹੇ ਰਾਜਨ ਤੁਸਾਂ ਨੇ ਜੋ ਮੈਨੂੰ ਦਰਿਦਰੀ ਕਿਹਾ, ਤੁਸੀਂ ਦੱਸੋ ਉਹ ਕਿਹੜੀ ਯੁਗਤੀ ਹੈ ਜਿਹਦੇ ਕਾਰਨ ਤੁਸੀਂ ਅਦਰੀ ਆਦਰ ਯੋਗ ਹੋ? ਤੁਹਾਡੇ ਚ ਆਦਰ ਵਾਲਾ ਕਿਹੜਾ ਕੰਮ ਹੈ? ਆਦਰ ਵਾਲਾ ਕੰਮ ਕਰੀਏ ਤੇ ਆਦਰ ਮਿਲਦਾ, ਮਾੜੇ ਕੰਮ ਕਰਨਾ ਆਦਰ ਨਹੀਂ ਮਿਲਦਾ, ਨਰਾਦਰ ਮਿਲਦਾ। ਗੱਜ ਕੇ ਬੋਲੋ ਸਤਨਾਮ। ਤੇ ਮਹਾਤਮਾ ਨੂੰ ਜਿਹੜੇ ਚਿੱਠੀ ਵੀ ਅਗਲੇ ਲਿਖਦੇ ਉੱਪਰ ਲਿਖਿਆ ਹੁੰਦਾ ਮਹਾਂਪੁਰਖਾਂ ਦਾ ਨਾਂ ਲੈ ਕੇ ਸਾਦਰਣੀਏ ਪ੍ਰਣਾਮ, ਨਿਰਾ ਆਦਰ ਬਣੀ ਸਾਦਰਣੀਏ ਪ੍ਰਣਾਮ, ਸ੍ਰੇਸ਼ਟ ਆਦਰ ਦੇ ਸਾਹਿਬ ਤੁਹਾਨੂੰ ਸਾਡੀ ਪ੍ਰਣਾਮ ਹੈ। ਪਰ ਉਹਨੇ ਆਦਰ ਯੋਗ ਕੰਮ ਕੀਤੇ ਹੁੰਦੇ ਤਾਂ ਉਹਨਾਂ ਨੂੰ ਸਾਦਰਣੀਏ ਪ੍ਰਣਾਮ ਮਿਲਦੀ ਹੈ। ਬ੍ਰਹਮਾਨੰਦ ਪਰਮਾਨੰਦ ਸਿਓ ਜੋ ਰਾ ਪਰਮਾਨੰਦ ਭਇਓ ਮਨ ਮੋਰਾ। ਬਾਕੀ ਜਿਹੜੇ ਆਨੰਦ ਸੀ ਨਾ ਕੁਛ ਆਨੰਦ ਆ ਪਿਆਲੀਆਂ ਪਿਉਲੀਆਂ ਦੇ ਆਨੰਦ ਤਾਂ ਨਹੀਂ, ਝੂਠੇ ਜਿਹੇ ਇਹ ਪਾਗ ਮੂਰਖ ਆਦਮੀ ਸ਼ਰਾਬ ਫੀਮ ਡੋਡਿਆਂ ਤੇ ਭੰਗਾਂ ਵਿੱਚ ਤੇ ਆ ਤੰਬਾਕੂਆਂ ਵਿੱਚ ਤੇ ਜਰਦੇ ਖੈਣੀਆਂ ਵਿੱਚ ਸੁਲਤਿਆਂ ਵਿੱਚ ਆਨੰਦ ਮੰਨਦੇ, ਸਿਆਣੇ ਨਹੀਂ ਮੰਨਦੇ। ਇਹ ਮੂਰਖਾਂ ਦਾ ਆਨੰਦ, ਅਕਲ ਤੋਂ ਹੀਣੇ ਮਨੁੱਖਾਂ ਦਾ ਆਨੰਦ, ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਬੰਦੇ ਦੀ ਅਕਲ ਖਤਮ ਹੋ ਜਾਂਦੀ। ਕਈ ਲੋਕ ਪਾਗਲ ਹੋਣ ਨੂੰ ਆਨੰਦ ਮੰਨਦੇ। ਗੱਜ ਕੇ ਬੋਲੋ ਸਤਨਾਮ। ਸਿਆਣਾ ਬਣ ਚ ਆਨੰਦ ਆ ਕਿ ਪਾਗਲ ਹੋਣ ਚ ਆਨੰਦ ਆ? ਮੈਂ ਨੌਜਵਾਨਾਂ ਨੂੰ ਪੁੱਛਣਾ ਚਾਹੁੰਦਾ, ਇਹ ਨਸ਼ੇ ਤਾਂ ਪਾਗਲ ਕਰਦੇ ਆ ਬੰਦੇ ਨੂੰ। ਕੁਝ ਨਸ਼ੇ ਸਰਦ ਖੁਸ਼ਕੇ ਆ ਤੇ ਕੁਝ ਗਰਮ ਖੁਸ਼ਕੇ। ਅੱਜ ਸ਼ਨਿਚਰਵਾਰ ਛੁੱਟੀ ਦਾ ਦਿਨ ਕਰਕੇ ਘੱਟ ਆਏ। ਗੱਜ ਕੇ ਬੋਲੋ ਸਤਨਾਮ। ਕਿਉਂਕਿ ਫਿਰ ਬੀਬੀਆਂ ਰਾਣੀਆਂ ਦਾ ਵੀ ਹੁਕਮ ਮੰਨਣਾ ਪੈਂਦਾ ਕਿ ਸੌਦਾ ਸੂਦ ਕਰੀ ਦੇ ਲਈ ਕੱਲ ਨੂੰ ਐਤਵਾਰ। ਸੋ ਆਮ ਲੋਕਾਂ ਦਾ ਤੇ ਨਹੀਂ ਹੈ ਨਾ, ਮਾਇਆ ਰੱਬ ਤੇ ਤੀਵੀਂ ਗੁਰ ਜਿੱਧਰ ਕਰੇ ਉਂਗਲ ਉਧਰ ਨੂੰ ਤੁਰ। ਗੱਜ ਕੇ ਬੋਲੋ ਸਤਨਾਮ। ਸੋ ਬਹੁਤੇ ਲੋਕ ਤਾਂ ਇੱਥੇ ਕੇ ਖੜੇ ਕਹਿ ਦਿੰਦੇ ਆ ਵੀ ਗੁਰੂ ਨਾਨਕ ਸਾਹਿਬ ਨੂੰ ਗੁਰੂ ਗ੍ਰੰਥ ਨੂੰ ਗੁਰੂ ਮੰਨਦੇ ਆ, ਲੈ ਤਾਂ ਔਰਤ ਦੀ ਉਂਗਲ ਬਿਨਾਂ ਕਿਤੇ ਤੁਰ ਜਾਣ। ਕਹਿੰਦੇ ਹੀ ਤਾਂ ਵਿਰਲੇ ਆ ਜਿਹੜੇ ਗੁਰੂ ਗ੍ਰੰਥ ਨੂੰ ਗੁਰੂ ਮੰਨਦੇ। ਕਹਿਣਾ ਸੌਖਾ ਤੇ ਇਸ ਗੱਲ ਤੇ ਤੁਰਨਾ ਬਹੁਤ ਔਖਾ। ਕੋਈ ਮਨ ਨੂੰ ਗੁਰੂ ਮੰਨਦਾ, ਕੋਈ ਧਨ ਨੂੰ ਗੁਰੂ ਮੰਨਦਾ, ਕੋਈ ਆਪਣੇ ਤਨ ਨੂੰ ਮੰਨੀ ਬੈਠਾ, ਕੋਈ ਆਪਣੇ ਰੰਗ ਨੂੰ ਮੰਨੀ ਬੈਠਾ। ਰੱਬ ਨੂੰ ਦੀ ਗੋਡ ਆਫ ਦੀ ਵਰਲਡ, ਦੁਨੀਆਂ ਦਾ ਰੱਬ ਪੈਸਾ। ਜਿਹੜੇ ਰੱਬ ਨੂੰ ਗੁਰੂ ਮੰਨ ਲੈਂਦੇ ਆ ਉਹਦਾ ਪਰਵਾਹ ਹੀ ਨਹੀਂ ਕਰਦੇ, ਉਹਨਾਂ ਦਾ ਤਾਂ ਭਰੋਸਾ ਏਡਾ ਵਾਹਿਗੁਰੂ ਪਰਮੇਸ਼ਰ ਉੱਪਰ ਸਾਧ ਸੰਗਤ ਜੀ ਹੋ ਜਾਂਦਾ ਅਟਲ ਹੋ ਜਾਂਦਾ। ਉਹ ਭਰੋਸੇ ਵਾਲੇ ਇਨਸਾਨ ਵਿਰਲੇ ਹੈਨ, ਵਿਰਲੇ ਨਾ ਹੀ ਘਣੇ, ਫੈਲ ਪਕੜ ਸੰਸਾਰ। ਬਾਬਾ ਜਵਾਲਾ ਸਿੰਘ ਇੱਕ ਪ੍ਰੇਮੀ ਕਹਿੰਦਾ ਸੰਤ ਜੀ ਤੁਸੀਂ ਮੱਥੇ ਟਿਕਾਉਂਦੇ ਆ? ਕਹਿੰਦੇ ਅਸੀਂ ਤਾਂ ਨਹੀਂ ਟਿਕਾਉਂਦੇ, ਟੇਕਣ ਵਾਲਿਆਂ ਨੂੰ ਹਟਾਓ। ਮੈਂ ਤਾਂ ਬਥੇਰਾ ਹਟਾਉਣਾ, ਮੇਰੇ ਤੋਂ ਕੱਲੇ ਤੋਂ ਤਾਂ ਹਟਦੇ ਨੇ, ਤੁਸੀਂ ਪਹਿਰੇਦਾਰ ਭੇਜੋ ਇਹਨਾਂ ਨੂੰ ਹਟਾਈ ਜਾਣ। ਮੈਂ ਹੁਣ ਕਿੰਨਿਆਂ ਕਹਿੰਦਾ ਲੜਾਂ, ਮੈਂ ਤਾਂ ਬਥੇਰਾ ਪਰੇ ਪਰੇ ਕਰਦਾ, ਫਤਿਹ ਬੁਲਾਓ, ਹਟਦੇ ਨੀ ਲੋਕ। ਤੁਸੀਂ ਨਾਲ ਮੇਰੇ ਬੋਡੀਗਾਰਡ ਲਾ ਦਿਓ ਜਿਹੜੇ ਹਟਾਏ ਜਾਇਆ ਕਰ, ਜਾਂ ਮੇਰੇ ਵਿਰੋਧ ਦੇਸ਼ ਪਿਆਰਾਂ ਜਾਂ ਅਖਬਾਰਾਂ ਚ ਭੇਜ ਜਾਇਆ ਕਰ। ਇਹ ਬੜਾ ਨੀਚ ਤੇ ਲੁੱਚਾ ਆਦਮੀ, ਇਹਨੂੰ ਮੱਥਾ ਨਾ ਡੋ। ਗੱਜ ਕੇ ਬੋਲੋ ਸਤਨਾ। ਕਹਿੰਦੇ ਨਾ ਸਾਨੂੰ ਟਿਕਾਉਣ ਚ ਆ ਤੇ ਨਾ ਟਿਕਾਉਣ ਚ ਆ, ਮਹਾਂਪੁਰਖ ਨੂੰ ਤਾਂ ਵਾਸਤਾ ਹੀ ਉਹ ਮਿਲ ਜਾਂਦੀ, ਕੋਈ ਤਾਂ ਉੱਪਰ ਟੱਪ ਜਾਂਦੇ। ਇਹ ਚੀਜ਼ਾਂ ਤਾਂ ਉਰੇ ਉਰੇ ਦੀ ਆਉਣੀਆਂ ਉਹਨਾਂ ਦੇ। ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਣਾ ਨਹੀਂ ਚਾਹੀਦਾ। ਕਹਿੰਦੇ ਤੂੰ ਗੁਰੂ ਗ੍ਰੰਥ ਨੂੰ ਮੰਨਦਾ? ਕਹਿੰਦੇ ਹਾਂ ਜੀ ਅਟਲ। ਕਹਿੰਦੇ ਕਦੀ ਆਸਾ ਜੀ ਦੀ ਵਾਰ ਪੜ੍ਹੀ ਜਾਂ ਸੁਣੀ ਆ? ਕਹਿੰਦਾ ਰੋਜ਼ ਆਪ ਵੀ ਗਾਉਣਾ ਤੇ ਲੋਕਾਂ ਨੂੰ ਵੀ ਸੁਣਾਉਣਾ। ਕਹਿੰਦੇ ਫਿਰ ਇਹ ਸਲੋਕ ਸੁਣਾ ਦੇ ਜਰਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਅੱਗੇ ਕਿਵੇਂ ਆ? ਹਾਂਜੀ ਕਿਵੇਂ ਅੱਗੇ? ਫਿਰ ਸਾਰਾ ਵਿੱਚ ਸੁਣਾਈ ਗਿਆ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੁਪਾ ਖੱਪ ਹੋਏ ਕੂੜ ਕੂੜੇ ਨੇ ਲਗਾ ਬਿਸਰਿਆ ਕਰਤਾਰ, ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ, ਸੋਇਨਾ ਵੀ ਝੂਠਾ ਤੇ ਰੂਪਾ ਵੀ ਕੂੜ ਆ, ਤੇ ਫਿਰ ਘਰ ਵਾਲੀ ਨੂੰ ਪਾਈਆ ਪਾਈਆ ਗਹਿਣੇ ਕਾਹਲੇ ਪਾਈ ਬੈਠਾ, ਕਿਲੋ ਕਿਲੋ ਚਾਂਦੀ ਕਿਉਂ ਪਵਾਈ ਬੈਠਾ, ਜੇ ਕੂੜ ਮੰਡ ਪਿਆ ਤੇ ਕੂੜ ਮਾੜੀਆਂ ਤੇ ਆ ਪਾਣੀ ਹੰਡੋ ਨੀਆਂ ਸਾਰ ਸਾਰ ਮਹਿਲ ਕਿਉਂ ਲਈ ਆਉਣਾ, ਜੇ ਕੂੜ ਰਾਜਾ ਤੇ ਕੂੜ ਪੜ ਜਾ ਤੇ ਰਾਜੇ ਦਾ ਟੈਕਸ ਕਿਉਂ ਦੇਣਾ, ਸੈਨੀ ਕਿਉਂ ਭਰਦਾ, ਕੂੜ ਮੀਆਂ ਕੂੜ ਬੀਬੀ ਖਾਪੋਗੇ ਖਾਰ, ਮੀਆਂ ਵੀ ਕੂੜਿਆ ਤੇ ਬੀਬੀ ਵੀ ਘਰ ਵਾਲੀ ਵੀ ਕੂੜਿਆ, ਤੇ ਫਿਰ ਸਾਹ ਸੰਗ ਜੀ ਇੰਨੀ ਕਮਾਈ ਲਿਆ ਲਿਆ ਕਿ ਘਰ ਵਾਲੀ ਦੀ ਮਜ਼ਦੂਰੀ ਕਿਉਂ ਕਰਦਾ ਦਿਨ ਰਾਤ, ਗੱਜ ਕੇ ਹੀ ਬੋਲੋ ਉਦੋਂ ਸਾਧ ਬਹਿ ਕੇ ਮਾੜਾ ਕਿਉਂ ਨੀ ਫੇਰਦਾ, ਕੂੜ ਮੀਆਂ ਕੂੜ ਬੀਬੀ, ਮੀਆਂ ਵੀ ਕੂੜ ਭਾਵ ਘਰ ਵਾਲਾ ਤੇ ਉਹਦੇ ਘਰ ਵਾਲੀ ਬੀਬੀ ਵੀ ਕੂੜਿਆ, ਤੇ ਫਿਰ ਯਕੀਨ ਹੈ ਇਸ ਗੱਲ ਤੇ ਤੂੰ ਤਾਂ ਕਹਿੰਦਾ ਗੁਰੂ ਗ੍ਰੰਥ ਨੂੰ ਮੰਨਦਾ, ਮਨੋ ਤਾਂ ਤੂੰ ਹੋਰੇ ਕਰ ਰਿਹਾ, ਹੁਣ ਆਪੋ ਆਪਣੇ ਮਨਾਂ ਨੇ ਝਾਤੀ ਮਾਰ ਕੇ ਦੇਖ ਲਓ, ਜਿਹੜੇ ਕਹਿੰਦੇ ਨੇ ਅਕਾਲ ਦੇ ਪੁਜਾਰੀ ਨੇ, ਕਹਿ ਲੈਣੀ ਗੱਲ ਸੌਖੀ ਹੈ, ਅਕਾਲ ਦੀ ਪੁਜਾਰੀ ਬਣਨਾ ਬਹੁਤ ਔਖਾ, ਪਰ ਬਣਨਾ ਹੈਗਾ, ਬਣਨ ਵਾਸਤੇ ਸਾਰਿਆਂ ਦਾ ਮੋਹ ਤਿਆਗਣਾ ਪੈਣਾ, ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਨ ਕੀ ਬਾਸ, ਰਸ ਘੋੜਾ ਰਸ ਤੇਜਾ ਮੰਦਰ, ਰਸ ਮੀਠਾ ਰਸ ਮਾਸ ਇੱਥੇ ਰਸ ਰੀਕੇ ਕਹਿ ਘੱਟ ਨਾਮ ਨਿਵਾਸ, ਸਾਰੇ ਰਸਾਂ ਨੂੰ ਤਿਆਗਾਂਗੇ ਤੇ ਤਾਂ ਅਕਾਲ ਦਾ ਨਿਵਾਸ ਨਾ ਫੇਰ ਅਕਾਲ ਦੀ ਪੁਜਾਰੀ ਬਣਿਆ ਜਾਣਾ। ਬੰਦਾ ਤਾਂ ਬਹੁਤ ਛੋਟੀਆਂ ਛੋਟੀਆਂ ਉਲਝਣਾ ਉਲਝਿਆ ਪਿਆ, ਕਹਿ ਦਿੰਦਾ ਨਿਰਾ ਗੱਲ ਦਾ ਪ੍ਰਚਾਰ ਕਰਨਾ ਹੋ ਰਿਹਾ, ਪਰ ਹਿਰਦੇ ਚ ਉਸ ਗੱਲ ਦਾ ਸੰਚਾਰ ਕਰਨਾ ਅਲੱਗ ਬਾਤ ਹੈ। ਅੱਜ ਲੋਕ ਸਿੱਖਿਆ ਉਹਨਾਂ ਬ੍ਰਹਮ ਵੇਦਿਆ ਨੂੰ ਦਿੰਦੇ, ਜਿਹਨੂੰ ਦੁਨੀਆਂ ਤੋੜਿਆ ਬੰਧਨਾ ਅੰਨ ਪਾਣੀ ਥੋੜਾ ਖਾਇਆ, ਜਿਹੜੇ ਮਜ਼ਲ ਤੇ ਪਹੁੰਚੇ ਹੋਏ ਗੱਜ ਕੇ ਬੋਲੋ ਸਾਧ, ਅਗਿਆਨੀ ਗਿਆਨਵਾਨਾਂ ਨੂੰ ਸਿੱਖਿਆ ਦਿੰਦੇ। ਅੱਜ ਦੇ ਯੁੱਗ ਚ ਵਿਦਿਆਰਥੀ ਮਾਸਟਰਾਂ ਨੂੰ ਪੜ੍ਹਾ ਰਹੇ, ਇਹਦਾ ਨਾ ਕਲ ਯੁਗ ਹੈ ਨਾ, ਸਿੱਧਾ ਝੂਠ ਅਪੂਠਾ ਬੋਲਣ, ਅਪੁਸ਼ ਬਾਤ ਤੇ ਪਈ ਸੀਧਰੀ ਸੂਦੀ ਤੇ ਸ੍ਰਿਸ਼ਟਾਈ ਦੇ, ਵਿਚਾਰ ਕਰੋ ਸ਼ਬਦਾਂ ਦਾ। ਸੋ ਬਾਵੇ ਮਾਰਗ ਟੇਢਾ ਚੱਲਣਾ ਇਹ ਸਾਡੀ ਦਸ਼ਾ ਬਣੀ ਹੋਈ, ਪਰ ਪੁਜਾਰੀ ਦਾ ਬਣਨਾ ਜੋ ਦਸ ਪਾਤਸ਼ਾਹ ਨੇ ਕਿਹਾ, ਬਣਨ ਵਾਸਤੇ ਸਾਰੀ ਮੋਹ ਮਮਤਾ ਤਿਆਗਣੀ ਪਏ, ਦੇਹ ਅਭਿਆਸ ਨੂੰ ਤਿਆਗਣਾ ਪਏਗਾ, ਕਾਮ ਕ੍ਰੋਧਾਂ ਦਾ ਖਹਿਰਾ ਛੱਡਣਾ ਪਵੇਗਾ, ਆਸਾ ਤ੍ਰਿਸ਼ਨਾ ਮਮਤਾ ਤਿਆਗਣੀਆਂ ਪੈਣਗੀਆਂ, ਫੇਰ ਜਾ ਕੇ ਉੱਥੇ ਅਵਸਥਾ ਪਹੁੰਚਦੀ। ਤੁਮ ਜੋ ਕਹਿਓ ਨਿਰਪਮੋਹ ਦ੍ਰਿਦਾਰੀ, ਕਵਨ ਜੁਗ ਪਕਾਰ ਤੁਮ ਹੈ ਆਦਰੀ, ਤੂੰ ਕਿਹੜੇ ਗੁਣਾਂ ਕਰਕੇ ਆਦਰ ਯੋਗ ਹੈ, ਅਕਾਲੀ ਬਾਣੀ ਉਪਦੇਸ਼ ਦੇ ਰਹੀ, ਪਰ ਨਾਲ ਨਾਲ ਲਾ ਕੇ ਇਸ ਉਪਦੇਸ਼ ਨੂੰ ਵੇਖੋ ਕਿ ਜੋ ਉਪਦੇਸ਼ ਕਰਦੀ ਇੱਥੇ ਸਾਡਾ ਮਨ ਖੜਦਾ ਕਿ ਨਹੀਂ ਖੜਦਾ, ਸਾਡਾ ਮਨ ਇੱਥੇ ਟਿਕਦਾ ਵੀ ਹੈ। ਸਾਡਾ ਮਨ ਇਸ ਚੀਜ਼ ਨੂੰ ਮੰਨਦਾ, ਮਨ ਮਨ ਦੀ ਮਨੌਤ ਵਿੱਚ ਲੱਗਾ ਹੋਇਆ, ਪਰ ਅਕਾਲੀ ਉਦੋਂ ਬਣਿਆ ਜਾਂਦਾ ਜਦੋਂ ਅਕਾਲ ਦੀ ਮਨੌਤ ਵਿੱਚ ਇਨਸਾਨ ਲੱਗਦਾ, ਜਿਹੜਾ ਅਕਾਲ ਦੀ ਮਨੌਤ ਤੇ ਲੱਗ ਜਾਂਦਾ ਦੇਸ਼ ਕਾਲ ਭੁੱਲ ਜਾਂਦਾ, ਜਿਵੇਂ ਮੌਲਵੀ ਕੋਈ ਨਵਾਜ਼ ਪੜ੍ਹਦਾ ਸੀ ਤੇ ਉਹ ਕਿਤੇ ਆਪਣੀ ਸਾਧ ਸੰਗਤ ਦੀ ਲੈਲੀ ਜਿਹੜੀ ਸੀ ਮਜਨੂੰ ਨੂੰ ਮਿਲ ਜਾਵੇ, ਉਹ ਮਸਤ ਹੋਈ ਤੁਰੀ ਜਾਂਦੀ ਸੀ ਕਿਤੇ ਮੌਲਵੀ ਦੇ ਠੁੱਟ ਵੱਜ ਗਏ, ਪਤਾ ਨੀ ਪੱਲਾ ਦਾਮਨ ਲੱਗ ਗਿਆ, ਉਦਾਂ ਤਾਂ ਬੋਲਿਆ ਨਾ ਉਹਨੇ ਕਿਹਾ ਇਸ ਨੇ ਮੇਰੀ ਨਵਾਜ਼ ਕਜਾ ਕੀਤੀ, ਭਾਵ ਮੁਰਨੂੰ ਉਸ ਵੇਲੇ ਕੋਈ ਛੇੜਖਾਨੀ ਠੱਠਾ ਮਸ਼ਕਰੀ ਕਰੇ ਜਾਂ ਕੋਈ ਠੁੱਡ ਮਾਰੇ ਜਾਂ ਗਾਲੀ ਗਲੋਚ ਕਰੇ ਜਾਂ ਵਿੱਚ ਬੁਲਾਵੇ, ਉਹ ਕਹਿੰਦੇ ਕਜਾ ਹੋ ਗਏ, ਉਹਨੂੰ ਦੋਸ਼ੀ ਮੰਨਦੇ, ਉਹਦੇ ਵਾਸਤੇ ਸਜ਼ਾ ਤੋਂ ਉਸ ਬੰਦੇ ਨੂੰ ਪੱਥਰ ਮਾਰ ਮਾਰ ਕੇ ਮਾਰ ਦੇ, ਉਹਨੂੰ ਸੰਗ ਮਾਰ ਕਹਿੰਦੇ ਮੁਸਲਮ, ਸੰਗ ਮੈਨੂੰ ਪੱਥਰ, ਜਿਹੜਾ ਨਵਾਜ਼ ਕਜਾ ਕਰਦਾ ਉਹਨੂੰ ਪੱਥਰ ਮਾਰ ਕੇ ਮਾਰ ਦੇ। ਸੋ ਉਦੋਂ ਦਾ ਬੋਲਿਆ ਨਾ ਵੀ ਨਵਾਜ਼ ਕਜਾ ਹੋ, ਬਾਅਦ ਮੌਲਵੀ ਸਾਰੇ ਇਕੱਠੇ ਕੀਤੇ ਵੀ ਉਹਨੂੰ ਬੁਲਾਓ ਜੀ ਫਲਾਨੀ ਕੁੜੀ ਨੂੰ ਫਤਵਾ ਲਓ, ਬੁਲਾ ਰਿਹਾ ਕਹਿਣ ਲੱਗੇ ਕਿ ਮੌਲਵੀ ਅੱਜ ਪੜ੍ਹਦੇ ਸੀ ਕਜਾ ਕੀਤੀ, ਕਹਿੰਦੇ ਕਿਹਦੀ ਨਵਾਜ਼ ਪੜ੍ਹਦਾ ਸੀ, ਅਸੀਂ ਖੁਦਾ ਅੱਲਾਹ ਤਾਲਾ, ਕਹਿੰਦੇ ਅੱਛਾ मैं एक बंदे की नमाज पढ़ दिया ते मैनू ये नहीं पता मैं कदों डिगी ते कदों मेरे ठेडा बजा ते कदों इहदे दामन पल्ला बजा मैनू तो पता ही कोई नहीं। मैं अपने प्यारे नूं मिल पूरी हुई सी प्यार च मात सी मैनू पता ही मैं डिगी भी फट भी गए बजा मैनू एक बंदे की नमाज पढ़ने वाली का पता नहीं वो छटा की नमाज पढ़ता इनू कि पता लग गया फिर मेरे गोडा बजा या ठुट बजा या पला बजा एना मतलब खुदा की नमाज नहीं पढ़ता तो जनानिया की नमाज पढ़ता गज के बोलो सतना मैनू दे अंदाज मौलवी बेचारे धरती बेल ना दे किधर में जाना झूठा हो जदों रब की नमाज पढ़ वाला बन जाए ना फिर इन देश कल कुछ भुल जाना। असि हूं कहने असि अकाल के पुजारी हैं जिस वेले आप बाणी पढ़ते हैं जो करतब करते उदो अंदर वेखोगे अकाल की पूजा आँगी कोई होर पूजा आँगी मेरे यार का कथा करता आता तो पूजा अंदरों रुपया की होंगी भी कि टेक गया था अंदर जापता माया का हों अंदरों जापता हों माया का तो बहरों कही जाना अकाल की पूजा करो मुक्ते पढ़ता टीका तहत हिरदा नाम नहीं मुख रहत अंतर क्रोध पढ़ा नाटसाला जड़ी चीज का अंदर बार बार ध्यान हों सिमरन हों आप जाप पूरा करते फिर वे पुजारी हो जेदा 24 घंटे अंदर अकाल का जाप हो जाए फिर अकाल के पुजारी बन गए मुआफ करना गुस्सा ना करो संतां दे सीधे साधे शब्द होंगे क्योंकि सानू बहुता मसाला जहा ला के बोलना नहीं आता गुस्सा ना करे करते गज के बोलो सत एक मस्तानिया दानिया फकीर च रहे हैं साडा बोलना हो भी खुला हूं कंट्रोल करते रहने पर कई दिन फिर उठे बोलिया जाना खुले बंदे क्यों रहन गज गए वो जहा बोलन चलन का सुभाव बन जाता मस्त लोगों च रहे हैं फकीर लोगों वो जी आदत बन जाती जेडे तुम संसारी लोग हों फलानी लोग इलाज इं ना कहो इं ना कहो इन्हें इं कहता अभी तो हम इन चीजों मनते ही नहीं गज के बोलो साधन जरा लोग इलाज मनता वह गुरुद्वारे कुछ नहीं लग सकता। बाबा ज्वाला सिंह के पास एक माता आया करे कनूली पिंड है हुशियारपुर बीबी बंसी का नाम तो गुजर गए उन्होंने बीबिया के बैन काफी हों आम घर चो बहर घट जा पुरानिया मतावान पता हूं योग खुल गया हूं तो एक ना सास सहुरे की कोई शर्म है ना देर गेट का कोई गल है हूं तो कम खुले हूं तो सारे भरा गेट भी भरा देर भी भरा गज के बोलो सतना घर आला की लगे गज के बोलो सत कि घर आले ने भरा कह लग जाए मुआफ करना योग के हो जा सारे अंकल है अंग्रेजी आंदा तो कोई रेटा ही है ये रेटे भी पंजाबी चाहिए पंजाबी बोलनी छड़ गया तो रेटे भी बोलना सारे भी अंकल कोई भी आ जाए रेटे का अपना स्थान है पर साडे चो जांदा रहे ताही साडी सभ्यता जिहड़ी है उड़दी जा रही छिन भिन ताही साडे विचो साह सत खत्म हुंदा जा रहा एक दूए का आदर सत्कार एक दूए का वड्डा छोटा स्थान ही खत्म करता स्थान नहीं खत्म करना चाहिए अस्थान की महानता होगी शिव जी के गल च सप पाया होया नारद जी मथा टेकन लगे उन फंकारा मारिया वो कहने लगा वो ठहर जा अस्थान प्रधानम नच जन्म प्रधानम अस्थान की प्रधानता शिव जी के गल होने करके असं तेनू भी भगवान जान के पूजते हैं शिव जी का गल त्याग किया जा उन्हें डंग ने सिरी भन दिया देवते दे गल पिया हो सप भी पूजा योग बन जाता तो जे अगे पिछे मिल के छड़ता उन्होंने अस्थान की नहीं प्रधानता पिता का स्थान अपना माता का स्थान अपना देर गेट का अपना स्थान भैन भरा का अपना स्थान जिन्हें इंसान का एक स्त्री ना किन्ना रिश्ता एक माता एक भैन एक ताई चाची मामी मासी खुफी एक साध संग जी भैन है एक धी एक औरत है कि अस्थान भेद मनना पवेगा कि नहीं पशुओं में नहीं ਜਾਂ ਜਿਹੜੇ ਮੁਸਲਮਾਨ ਇਹ ਵੀ ਇੱਕ ਦੁੱਧ ਛੱਡਦੇ ਤੇ ਸਾਡੀਆਂ ਹੁਣ ਕਈ ਕੁੜੀਆਂ ਮੁਸਲਮਾਨੀਆਂ ਬਣ ਲੱਗ ਪਈ। ਗੱਜ ਕੇ ਬੋਲੋ ਸਾਰ ਕਈ ਸੈਣਾ ਬਣ ਗਈ। ਇਹਨਾਂ ਇਸਾਈਆਂ 'ਚ ਵੀ ਕੋਈ ਇਹੋ ਜਿਹਾ ਵਿਚਾਰ ਹੈ, ਇਹਨਾਂ 'ਚ ਵੀ ਪਸ਼ੂ ਵਿਅਕਤੀਆਂ ਬਹੁਤ ਵੱਧ ਚੁੱਕੀਆਂ। ਇਹ ਸਾਡੇ ਦੇਸ਼ ਦੀ ਉੱਚੀ ਸੁੱਚੀ ਸੱਭਿਅਤਾ। ਮਾਂ ਨੂੰ ਮਾਂ ਸਮਝਣਾ, ਭੈਣ ਨੂੰ ਭੈਣ ਸਮਝਣਾ, ਤਾਈ ਚਾਚੀ ਨੂੰ ਤਾਈ ਚਾਚੀ, ਭੂਆ ਫੁੱਫੀ ਨੂੰ ਭੂਆ ਫੁੱਫੀ, ਮਾਸੀ ਨੂੰ ਮਾਸੀ ਮੰਨਣਾ, ਫਿਰ ਧੀ ਨੂੰ ਧੀ ਸਮਝਣਾ। ਹੁਣ ਘਰ ਵਾਲੀ ਨਾਲ ਵੀ ਬੰਦੇ ਦਾ ਰਿਸ਼ਤਾ, ਪਿਆਰ ਸਾਰਿਆਂ ਨਾਲ ਹੀ ਹੈ, ਪਰ ਪਿਆਰ ਦਾ ਸਰੂਪ ਸਮਝਣਾ ਪਵੇਗਾ। ਮਾਤਾ ਨਾ ਮਾਂ ਜਾਣ ਕੇ ਪਿਆਰ ਕਰੇਗਾ, ਭੈਣ ਨਾ ਭੈਣ ਜਾਣ ਕੇ, ਧੀ ਨਾ ਧੀ ਜਾਣ ਕੇ, ਔਰ ਪਤੀ ਦਾ ਪਿਆਰ ਜਿਹੜਾ ਉਹ ਅਨੋਖਾ। ਕੀ ਸਾਰੀਆਂ ਤੇ ਇੱਕ ਦ੍ਰਿਸ਼ਟੀ ਆਪਾਂ ਕਰ ਸਕਦੇ ਹਾਂ? ਗੱਜ ਕੇ ਬੋਲੋ ਸਤਨਾਮ। ਗੁਰੂ ਦਾ ਗੁਰੂ ਵਾਲਾ ਪਿਆਰ ਇਹ ਸਭ ਨੂੰ ਵੱਡਾ ਤੇ ਸਰਵੋਤਮ, ਇਹਦੇ ਬਰਾਬਰ ਕੋਈ ਪਿਆਰ ਨਹੀਂ। ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਬੰਧਕ ਸਹੋਦਰ, ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਕ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ, ਸਭ ਨੀ ਥਾਂ। ਭਾਵੇਂ ਇਹ ਵੀ ਮਰਜ਼ਾਦਾ ਹੈ ਪਰਮਾਰਥ ਦੇ ਰਸਤੇ, ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਦੂਏ ਅਸਥਾਨਾਂ ਦਾ ਤਿਆਗ ਕਰ ਦਈਏ। ਅਕਾਲ ਦੇ ਪੁਜਾਰੀ ਬਣਦੇ ਬਣਦੇ ਆਪਣੀ ਮਾਂ ਦਾ ਨਿਰਾਦਰ ਕਰਨ ਲੱਗ ਜਾਈਏ, ਅਕਾਲ ਦੇ ਪੁਜਾਰੀ ਬਣਦੇ ਬਣਦੇ ਪਿਤਾ ਦਾ ਸਨਮਾਨ ਕਰਨ ਹਟ ਜਾਈਏ, ਵੱਡਿਆਂ ਭਰਾਵਾਂ ਦਾ ਆਦਰ ਕਰਨਾ, ਔਰਤ ਦਾ ਸਤਿਕਾਰ ਕਰਨਾ ਔਰ ਬਹੂ ਬੇਟੀ ਦਾ ਸਤਿਕਾਰ ਕਰਨਾ ਤਿਆਗ ਦਈਏ। ਅੱਜ ਸਾਹ ਸਿੰਘ ਸੰਸਾਰ ਤੇ ਹੋ ਕੀ ਰਿਹਾ, ਮੂੰਹ ਜਵਾਨੀ ਕਹੀ ਜਾਂਦੇ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦਾ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਗੁਰੂ ਗ੍ਰੰਥ ਸਾਹਿਬ ਤਾਂ ਇਹ ਕਹਿ ਰਿਹਾ ਪਿਤਾ ਦਾ ਵੀ ਸਤਿਕਾਰ ਕਰੋ, ਮਾਤਾ ਦਾ ਵੀ ਕਰੋ, ਭੈਣ ਦਾ ਵੀ ਕਰੋ, ਆਪਣੀ ਔਰਤ ਨੂੰ ਵੀ ਸਨਮਾਨ ਦਿਓ, ਆਪਣੀ ਧੀ ਦਾ ਵੀ ਆਦਰ ਕਰੋ, ਗਊ ਗਰੀਬ ਦੀ ਰੱਖਿਆ ਕਰੋ। ਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਬਚਨ ਕਿਹੜਾ ਮੰਨਦੇ ਆ? ਹਨ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਬੀਜ ਨਾਸ ਨਹੀਂ। ਅਕਸਰ ਗੁਰੂ ਦਾ ਪੰਥ ਇਹਚੋਂ ਬੀਜ ਨਾਸ ਨਹੀਂ ਹੋ ਸਕਦਾ, ਧਰਮ ਦਾ ਉਹ ਰਹਿਣੇ ਰਹਿਣੇ। ਦਾਵਾਗਨ ਬਹੁਤ ਰਹਿਣ ਜਾਲੇ, ਕੋਈ ਹਰਿਓ ਬੂਟ ਰਹੇ ਹੋਰੀ। ਇੱਕ ਸਾਹ ਨਹੀਂ ਬੜਬਾਗ ਨਹੀਂ, ਇੱਕ ਜਠਰਾਗ ਨਹੀਂ, ਇੱਕ ਦਾਵਾਗ ਨਹੀਂ। ਤੁਸੀਂ ਮੇਰੇ ਨਾਲ ਜ਼ਿਆਦਾ ਭੈਣ ਭਰਾ ਪੜ੍ਹੇ ਲਿਖੇ ਬੈਠੇ, ਜੋ ਤੁਹਾਨੂੰ ਪੁੱਛੀਏ ਤੇ ਤੁਹਾਨੂੰ ਇਹਦਾ ਗਿਆਨ ਨਹੀਂ। ਗੱਜ ਕੇ ਬੋਲੋ ਸਤਨਾਮ। ਬੜਬਾਗ ਨਹੀਂ ਜਿਹੜੀ ਸਮੁੰਦਰ ਚ ਪੈਦਾ ਹੁੰਦੀ, ਉਂਝ ਬੜਬਾ ਨਾਮ ਘੋੜੀ ਦਾ। ਸਮੁੰਦਰ ਵਿੱਚ 999 ਦਰਿਆ ਪੈਂਦਾ, ਉਹਦੇ 7 ਸਾਗਰ ਬਣਦੇ। 7 ਸਾਗਰ ਇਕੱਠੇ ਹੋ ਕੇ ਜਿੰਨਾ ਕੜਾਹਾ ਹੁੰਦਾ ਨਾ ਰਸ ਕੱਢਣ ਵਾਲਾ ਭੱਠਾ, ਇਹਦੇ ਜਿੰਨੀ ਜਗ੍ਹਾ ਕੜਾਹੇ ਜਿੰਨੀ, ਉਹਨੂੰ ਗੜਾੜ ਕਹਿੰਦੇ। ਉਹਦੇ ਚ 7 ਸਮੁੰਦਰ ਆ ਕੇ ਇਉਂ ਪੈਂਦੇ, ਜਿਵੇਂ ਸੜੇ ਹੋਏ ਤਵੇ ਦੇ ਉੱਤੇ ਪਾਣੀ ਦੀ ਇੱਕ ਬੂੰਦ ਪੈਂਦੀ ਸੜ ਜਾਂਦੀ ਨਾ, ਇਉਂ 7 ਸਮੁੰਦਰਾਂ ਦਾ ਪਾਣੀ ਸੜੀ ਜਾਂਦਾ। ਜੇ ਗੜਾੜ ਨਾ ਹੋਵੇ ਤੇ ਸਮੁੰਦਰ ਇੰਨਾ ਭਰ ਜਾਣ, ਸਾਰੀ ਧਰਤੀ ਡੁੱਬ ਜਾ, ਤੁਸੀਂ ਕਿਤੇ ਰਹਿ ਨਹੀਂ ਸਕਦੇ। ਪਰ ਲੋ ਦੇਖ ਲਓ, ਪਾਣੀ ਨੂੰ ਖਤਮ ਕਰਨ ਲਈ ਮਹਾਰਾਜ ਨੇ ਉਹਦੇ ਵਿੱਚ ਵੀ ਕੋਈ ਅੱਗ ਰੱਖੀ। ਉਹ ਰੱਬ ਦੇ ਕੌਤਕ ਨਿਆਰੇ, ਉਸ ਅੱਗ ਨੂੰ ਬੜਬਾਗ ਨਹੀਂ ਕਹਿੰਦੇ। ਫਿਰ ਸਾਹ ਸੰਗ ਜੀ, ਇੱਕ ਹੈ ਦਾਵਾਗ ਜੰਗ, ਉਹ ਕੀ ਹੈ? ਜੰਗਲ ਵਿੱਚ ਜਿਹੜੇ ਹਨੇਰੀ ਚੱਲਦੀ ਨਾ, ਬਾਂਸ ਨਾ ਬਾਂਸ ਜਾਂ ਕਿਸੇ ਹੋਰ ਬ੍ਰਿਕਸ਼ ਨਾ, ਕਹਿੰਦੇ ਚੰਦਨ ਨਾ ਚੰਦਨ ਜਿਹੜੇ ਰਗੜ ਹੁੰਦਾ, ਉਹ ਵੀ ਅੱਗ ਪੈਦਾ ਕਰ ਦਿੰਦਾ ਅੱਗ। ਫਿਰ ਕਿਤੇ ਵਾਹਿਗੁਰੂ ਵਰਛਾ ਕਰੇ ਤੇ ਬਿਰਲਾ ਬੂਟਾ ਹਰਾ ਹੁੰਦਾ, ਇਹਨੂੰ ਦਾਵਾਗ ਨਹੀਂ ਕਹਿੰਦੇ, ਇਹਨੂੰ ਡੋ ਵੀ ਕਹਿ ਦਿੰਦੇ। ਕੱਤਕ ਪੂੰਜਾ ਚੇਤ ਡੋ, ਸਾਵਣ ਬਿਜਲੀਆਂ ਸਿਆਲੇ ਸੁਹੰਦੀਆਂ ਪਿਰ ਗੱਲ ਬਾਹੜੀਆਂ। ਕੱਤਕ ਦੇ ਮਹੀਨੇ ਵਿੱਚ ਆ ਜਿਹੜਾ ਟੁੰਡਰਾਂ ਦਾ ਮੈਦਾਨ ਸਾਈ ਬੇਰੀ ਹੈ, ਜ਼ਿਆਦਾ ਹੋ ਜਾਂਦੀ, ਪੂੰਜਾਂ ਆਂਡੇ ਦੇ ਕੇ ਹਿੰਦੁਸਤਾਨ ਨੂੰ ਚਲੇ ਜਾਂਦੇ ਕੱਤਕ ਦੇ ਮਹੀਨੇ ਚ। ਕੱਤਕ ਪੂੰਜਾ ਜੰਗਲਾਂ ਵਿੱਚ ਅੱਗ ਲੱਗਦੀ। ਦੇਖੋ ਬਾਣੀ ਚ ਸਭ ਗੱਲ ਦੱਸੀ ਹੋਈ, ਤਾਂ ਹੀ ਕਹਿੰਦਾ ਬਾਣੀ ਬਿਰਲਾ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਦੀ ਨਿਜ ਘਰ ਵਾਸਾ ਹੋਵੇ, ਬਿਨਾਂ ਵਿਚਾਰ ਤੋਂ ਅੰਦਰ ਜਿਹੜੇ ਮਹਾਤਮਾ ਲੋਕ ਹੈ ਨਾ, ਉਹ ਭੋਰਿਆਂ ਵਿੱਚ ਬਹਿ ਕੇ ਜਾਂ ਗੁਪਤ ਸਥਾਨਾਂ 'ਚ ਬਹਿ ਕੇ ਨਾਮ ਦਾ ਅਭਿਆਸ ਕਰਦੇ, ਆਪਣੀਆਂ ਮਨ ਬੁੱਧੀ ਰੂਪੀ ਬਾਹਾਂ ਵਾਹਿਗੁਰੂ ਦੇ ਗਲ ਵਿੱਚ ਪਾਉਂਦੇ, ਭਾਵ ਵਾਹਿਗੁਰੂ ਦਾ ਮਲਾਪ ਪ੍ਰਾਪਤ ਕਰਦੇ, ਤਪੱਸਿਆ ਕਰਦੇ। ਕਿਉਂਕਿ ਗਰਮੀਆਂ ਦੇ ਮਹੀਨੇ ਕੁਝ ਸਵਾਸ ਵਿੱਚ ਤੇਜ਼ੀ ਆ ਜਾਂਦੀ, ਭਜਨ ਵਿੱਚ ਰੁਕਾਵਟ ਪੈਦਾ ਹੁੰਦੀ, ਫਿਰ ਉਹ ਸਰਦੀਆਂ ਦੇ ਮਹੀਨੇ 'ਚ ਡਟ ਕੇ ਅਭਿਆਸ ਕਰਦੇ। ਕੱਤਕ ਪੂੰਜਾ ਚੇਤ ਡੋ, ਸਾਵਣ ਬਿਜਲੀਆਂ ਸਿਆਲੇ ਸੁਹਦੀਆਂ ਪਿਰ ਗੱਲ ਬਾਹੜੀਆਂ। ਵਾਹਿਗੁਰੂ ਦੇ ਗਲ ਵਿੱਚ ਮਨ ਬੁੱਧੀ ਰੂਪੀ ਬਾਹਾਂ ਸੋਭਾ ਪਾਉਂਦੀਆਂ। ਸੰਤ ਭਗਤ ਜਨ ਭਾਵ ਗੁਰਸਿੱਖ ਕਮਾਈ ਕਰਦੇ, ਨਾਮ ਦਾ ਅਭਿਆਸ ਕਰਦੇ, ਗ੍ਰਹਿਸਤੀ ਵੀ ਕਰਦੇ ਜਿਹਨਾਂ ਨੂੰ ਸ਼ੌਕ, ਜਿਹੜੇ ਮਹਾਤਮਾ ਦੇ ਸੰਗੀ। ਮੈਨੂੰ ਆਪਣੇ ਪਿਤਾ ਜੀ ਦਾ ਯਾਦ ਹੈ, ਜਦੋਂ ਕਾਤਕ ਮਹੀਨਾ ਪ੍ਰਾਰੰਭ ਹੋ ਜਾਣਾ, ਉਹਨੇ ਆਪ ਥੱਲੇ ਪਰਾਲੀ ਵਿਛਾ ਲੈਣੀ ਜਾਂ ਕਾਹੀ ਭੂਮੀ ਆਸਣ ਕਰ ਲੈਣ, ਜਿਹੜੀ ਉਹਨਾਂ ਨੂੰ ਫੌਜ ਚੋਂ ਮਿਲੀ ਹੋਈ ਬਰਸਾਤੀ ਸੀ, ਇਹ ਉਹਨਾਂ ਦਾ ਆਸਣ ਹੁੰਦਾ ਸੀ। ਤੇ ਸਾਡੇ ਮਾਤਾ ਜੀ ਨੇ ਜੋ ਕੱਤ ਕੇ ਖੇਤ ਜਾਂ ਕੋਈ ਇਹੋ ਜਿਹਾ ਖੇਤੀ ਬਣਾਈ ਹੁੰਦੀ ਸੀ, ਇਹ ਉਹਨਾਂ ਦੀ ਬੁਕਲ ਹੁੰਦੀ ਸੀ। ਉਸ ਦੀ ਕਰਵਟ ਵਾਲਾ ਆਸਣ ਲਾ ਕੇ ਤੇ ਨਾਮ ਦਾ ਅਭਿਆਸ ਕਰੀ ਜਾਣਾ, ਚੇਤ ਮਹੀਨੇ ਤੱਕ ਇਉਂ ਹੀ ਤੁਰਨਾ ਉਹਨਾਂ ਨੂੰ। ਕਈ ਗੁੱਟ ਕੇ ਸਾਡੇ ਘਰ ਸ਼ਾਇਦ ਅੱਜ ਵੀ ਮੌਜੂਦ ਹੋਣਗੇ ਸੁਖਮਨੀ ਸਾਹਿਬ ਦੇ, ਜਿਹਨਾਂ ਦੇ ਪਤਾ ਨੀ 10-10 ਜਾਂ 25-25 ਸੁਖਮਨੀ ਪੜ੍ਹਦੇ ਸਨ, ਜਿਹਨਾਂ ਦੇ ਪੱਤਰਿਆਂ ਦੀਆਂ ਡੋਰਾਂ ਨਾਲੋਂ ਟੁੱਟ ਚੁੱਕੀਆਂ। ਗੱਜ ਕੇ ਬੋਲੋ ਸਤਨਾਮ। ਸਾਡੇ ਗੁੱਟ ਕੇ ਤਾਂ ਲਾਇਬ੍ਰੇਰੀਆਂ ਚ ਪਿਤਾ ਪੁਰਖੀ ਪੇਦਾਦਿਆਂ ਦੇ ਪੈ ਤੁਰੇ ਜਾਂਦੇ, ਕੋਈ ਫਰੋਲ ਕੇ ਨੀ ਵੇਖਦਾ ਵਿੱਚ ਲਿਖਿਆ ਕੀ। ਗੱਜ ਕੇ ਬੋਲੋ ਸਤਨਾਮ। ਔਰ ਉਹਨਾਂ ਦੇ ਪਿਤਾ ਜੀ ਨੇ ਭਾਵ ਸਾਡੇ ਬਾਬਾ ਜੀ ਨੇ 10 ਵਾਰੀ ਸ੍ਰੀ ਗੁਰੂ ਗ੍ਰੰਥ ਤੇ ਲਿਖ ਕੇ ਪੜ੍ਹਿਆ। ਰੇਤਾ ਵਿਛਾ ਲੈਣਾ, ਸ਼ਬਦ ਦੀ ਸੰਥਾ ਕਰਨੀ, ਉਹਨੂੰ ਜ਼ਮੀਨ ਤੇ ਲਿਖਣਾ, ਫੇਰ ਸੰਥਾ ਕਰਕੇ ਪੜ੍ਹਨਾ। ਅੱਜ ਹੁਣ ਇਹਨਾਂ ਦੇਸਾਂ ਦਾ ਰਿਵਾਜ ਫੋਨ ਤੇ ਕਹਿ ਦੇਣਾ, ਤੂੰ ਰੌਲ ਲਾ ਜਾ ਤੂੰ ਲਾ ਜਾ, ਤੇ ਕਦੀ ਸੰਥਾ ਜਪਜੀ ਸਾਹਿਬ ਦੀ ਵੀ ਨਹੀਂ ਕੀਤੀ। ਅਸ਼ੁੱਧ ਬਾਣੀ ਪੜ੍ਹੀ ਜਾਂਦੇ, ਪਾਪੀ ਨਾ ਬਣਾਂਗੇ। ਫਿਰ ਪੈਂਟਾਂ ਪਾਈਆਂ ਹੁੰਦੀਆਂ, ਖੜ ਕੇ ਪਿਸ਼ਾਬ ਕਰਦੇ, ਉੱਤੇ ਪਿਸ਼ਾਬ ਦੇ ਛਿੱਟੇ ਪਏ ਹੁੰਦੇ, ਉਹ ਪੈਂਟਾਂ ਜੁੱਤੀਆਂ ਨੂੰ ਲੱਗਦੀਆਂ, ਗੰਦ ਮੰਦ ਨੂੰ ਆ ਕੇ ਤਾਬਿਆ ਬਹਿ ਜਾਣਾ। ਗੱਜ ਕੇ ਬੋਲੋ ਸਤਨਾਮ। ਤੇ ਫਲ ਵੀ ਹੋ ਜਾਏ ਮਿਲਣਾ, ਅਖੰਡ ਪਾਠ ਤਾਂ ਵਿਧੀਆਂ ਇੱਕ ਹੋ ਜਾ, ਤਿੰਨਾਂ ਲੋਕਾਂ ਦਾ ਭਲਾ ਹੋ ਸਕਦਾ। ਬਾਬਾ ਨਾਨਕ ਸਿੰਘ ਜੀ ਨੂੰ ਕਿਸੇ ਨੇ ਕਿਹਾ ਕਲੇਰਾਂ ਵਾਲਿਆਂ ਨੂੰ ਅਖੰਡ ਪਾਠ ਸਾਹਿਬ ਕਰਾਓ, ਕਹਿੰਦੇ ਪਾਠੀ ਨੀ ਮਿਲਦੇ, ਕਰਾਈਏ ਕੀ। ਕਹਿੰਦੇ ਜੀ ਲੈਣੇ ਚੋਣਵੇਂ ਅਲੱਗ ਜੋ ਪਾਠੀ ਲਿਆਂਦੇ। ਕਹਿੰਦੇ ਤੁਸੀਂ ਕਰੋਗੇ? ਕਹਿੰਦੇ ਹਾਂ। ਬਾਬੇ ਕਹਿੰਦੇ ਫਿਰ ਤਿਆਰੀ ਕਰੋ, ਬੈਠੋ, ਬਚਨ ਵਾਲਾ ਕਰੀਏ। ਤਿਆਰੀ ਹੋਣ ਲੱਗ ਪਈ, ਉਧਰ ਸਮੱਗਰੀ ਸਾਰੀ ਮਹਾਰਾਜ ਦੀ ਵਿਛਾਈ ਪ੍ਰਕਾਸ਼। ਇੱਕ ਪਾਠੀ ਕੀਤਾ, ਚੂਚੀ ਉਂਗਲੀ ਨਾ ਨੱਕ ਚੋਂ ਚੂਹੇ ਕੱਢਣ ਲੱਗ ਪਏ। ਕਹਿੰਦੇ ਚੱਲ ਬਹਿ ਜਾ ਆਰਾਮ ਨਾਲ, ਤਹੀਂ ਰੌਲ ਲਾਉਣੀ, ਉਹ ਮਹਾਰੇ ਨੂੰ ਹੱਥ ਲਾਏਗਾ। ਦੂਜਾ ਉਂਗਲ ਪਾ ਕੇ ਕੰਨ ਖੁਰਕਣ ਲੱਗ ਪਿਆ, ਕੰਨ ਦੀ ਮੈਲ ਨਾ ਪਿਆ ਕੱਢਣ। ਕਹਿੰਦੇ ਚੱਲ ਤੂੰ ਵੀ। ਤੀਜਾ ਜਿਹੜਾ ਸੀ ਅੱਖਾਂ ਦੀ ਗਿੱਦ ਪੂੰਝਣ ਲੱਗ ਗਿਆ, ਕਹਿੰਦੇ ਚੱਲ ਤੂੰ ਵੀ। ਚੌਥਾ ਆਇਆ ਮੁੱਛਾਂ, ਪੰਜਵਾਂ ਆਇਆ ਪੈਰਾਂ ਦੇ ਅੰਗੂਠੇ ਫੜ ਕੇ ਬਹਿ ਗਏ। ਕਈ ਰੌਲਾ ਲਾਉਂਦੇ ਉਹਦੇ ਦੇ ਪੈਰਾਂ ਦੇ ਅੰਗੂਠੇ ਫੜੇ ਹੁੰਦੇ, ਉਹ ਪੈਰਾਂ ਵਾਲੇ ਹੱਥ ਮਹਾਰਾਜ ਨੂੰ ਲਾਈ ਜਾਣੇ। ਉਹ ਕਹਿੰਦੇ ਤੁਸੀਂ ਆਪਣੀ ਇੰਦਰੀਆਂ ਨੀ ਇਕਾਗਰ ਕਰ ਸਕਦੇ, ਮਨ ਨੀ ਬੁੱਧੀ ਇਕਾਗਰ ਨੀ ਕਰ ਸਕਦੇ, ਤੇ ਤੁਸੀਂ ਰੌਲ ਕੀ ਲਾਉਣੀ ਹੈ? ਤੇ ਫਲ ਹੋ ਜਾ ਹੁਣ। ਗੱਜ ਕੇ ਬੋਲੋ ਸਤਨਾਮ। ਪਾਠ ਦਾ ਮਹਾਤਮ ਬੜਾ ਜੇ ਵਿਧੀ ਪੂਰਵਕ ਕਰੀਏ। ਹੁਣ ਤਾਂ ਪਾਠ ਲੋਕਾਂ ਨੇ ਦੁਕਾਨਦਾਰੀ ਬਣਾ ਲਈ ਹੈ, ਪੈਸੇ ਦੇ ਦਿੱਤੇ ਤੇ ਲੈ ਲੈ। ਤੇ ਅਸੀਂ ਭਾਈ ਜੀ ਵੀ ਕਹਿੰਦੇ ਹਾਂ ਵੀ ਜੇ ਆਪਾਂ ਲੋਕਾਂ ਨੂੰ ਕਹਿਣ ਲੱਗ ਪਿਆ ਤੇ ਲੋਕਾਂ ਨੂੰ ਪਾਠ ਕਰਾਉਣ ਆੜ ਜਾਣਾ, ਤਾਂ ਸਾਡੀ ਆਮਦਨ ਘੱਟ ਜਾਣੀ ਹੈ। ਕਿਸ਼ਤ ਕਿੱਥੋਂ ਦੇਵਾਂਗੇ? ਕਿਸ਼ਤ ਦੇਣ ਵਾਲਾ ਤਾਂ ਬਾਬਾ ਨਾਨਕ ਹੈ, ਪਰ ਭਰੋਸਾ ਧਾਰੋ। ਗੱਜ ਕੇ ਬੋਲੋ ਸਤਨਾਮ। ਅਸੀਂ ਤਾਂ ਬਾਬੇ ਨਾਨਕ ਨੂੰ ਇੱਕ ਵਾਰੀ ਨੀ ਕਈ ਵਾਰੀ ਅਜਮਾ ਚੁੱਕੇ। ਇੱਕ ਵਾਰੀ ਬਾਬਾ ਜੀ ਦਾ ਹੁਕਮ ਹੋਇਆ, ਬਾਬਾ ਵੀਰ ਸਿੰਘ ਨਿਰੰਗਾਬਾਦ ਵਾਲਿਆਂ ਦਾ, ਸਾਡੇ ਅਸਥਾਨ ਤੇ ਦੇਗ ਕਰਾਓ। ਮੈਂ ਕਿਹਾ ਜੀ ਪੈਸੇ ਹੈ ਨੀ, ਦੇਗ ਹੁਣ ਮੈਂ ਕਾਹਦੀ ਕਰਾਵਾਂ? ਪਰ ਬਾਬੇ ਤਾਂ ਸੁਣਦੇ ਹੀ ਹੈ ਨਾ, ਜਿਹੜਾ ਕਹਿ ਸਕਦਾ ਉਹ ਸੁਣ ਨਹੀਂ ਸਕਦਾ? ਜਿਹੜਾ ਕਹਿੰਦਾ ਦੇ ਕਰਾ, ਉਹਦੇ ਕੰਨ ਤਾਂ ਸਾਡੇ ਤੋਂ ਬਹੁਤੇ ਵੱਡੇ ਹੈ। ਜਦੋਂ ਮੈਂ ਉੱਠਿਆ, ਸੰਤ ਘਾਟ ਦੀ ਗੱਲ ਹੈ, ਗੁਰਦੁਆਰਾ ਸਾਹਿਬ ਜਿੱਥੇ ਬਾਬੇ ਨਾਨਕ ਨੇ ਮੂਲ ਮੰਤਰ ਚਾਰਾ ਸੁਲਤਾਨਪੁਰ ਲੋਧੀ, ਬੋਰੀ ਦਾ ਮੇਰੇ ਕੋਲ ਆਸਣ ਸੀ ਟਾਟ। ਉਹ ਜਿਲ੍ਹੇ ਮੈਂ ਚੁੱਕਿਆ ਝਾੜੂ ਦੇਣ ਲਈ, ਤੇ ਥੱਲੇ 3 ਨੋਟ ਨਵੇਂ ਨਕੋਰ ਪਏ। ਮੈਂ ਫਿਰ ਆਪਣੇ ਮਨ ਨੂੰ ਤਰਕਾਰ ਦਿੱਤੀ, ਉਹ ਨੀਚਾ, ਤੈਨੂੰ ਮਹਾਰਾਜ ਤੇ ਭਰੋਸਾ ਨੀ, ਜਿਹੜੇ ਤੈਨੂੰ ਦੇਗ ਨੂੰ ਕਹਿੰਦੇ ਉਹ ਤੈਨੂੰ ਮਾਇਆ ਨਾ ਦਿੰਦੇ। ਪਰ ਮਨ ਬੇਈਮਾਨ ਹੈ ਨਾ, ਯਕੀਨ ਨਹੀਂ ਕਰਦਾ। ਉਹ ਦਿਨ ਗਿਆ ਤੇ ਸਾਨੂੰ ਕਦੀ ਤੋਲਟ ਨਹੀਂ ਆਈ। ਗੱਜ ਕੇ ਬੋਲੋ ਸਤਿਨਾਮ। ਐਸੀ ਵਾਹਿਗੁਰੂ ਦੀ ਕਿਰਪਾ, 3 ਨਵੇਂ ਨਕੋਰ ਨੋਟ ਦੱਸੋ ਕਿਹੜੀ ਬੈਂਕ ਚੋਂ ਆਏ। ਪਰ ਜੇ ਭਰੋਸਾ ਧਾਰ ਲਈਏ, ਤੇਰਾ ਭਰੋਸਾ ਪਿਆਰੇ, ਮੈਂ ਲਾਡ ਲੜਾਇਆ ਭੁੱਲੇ ਚੁੱਕੇ ਬਾਰਕ, ਤੂੰ ਹਰ ਪਿਤਾ ਮਾਇਆ। ਇੱਕ ਬੰਦੇ ਦੀ ਮਜ਼ੂਰੀ ਕਰੀਏ ਸ਼ਾਮ ਨੂੰ, ਉਹ ਵੀ ਕਿੰਨੇ ਪਾਉਂਡ ਦੇ ਦਿੰਦਾ ਬੀਬੀਓ? ਤੁਸੀਂ ਸ਼ਾਇਦ ਬੰਦਿਆਂ ਨਾਲ ਜ਼ਿਆਦਾ ਲੈਂਦੀਆਂ ਹੋ। ਗੱਜ ਕੇ ਬੋਲੋ ਸਤਨਾਮ। ਸੋ ਇਸ ਕਰਕੇ ਪਾਉਂਡ ਤਾਂ ਤੁਹਾਨੂੰ ਮਿਲਣ ਲੱਗ ਪਿਆ, ਪਰ ਤੁਹਾਡੀ ਇੱਜ਼ਤ ਨਹੀਂ ਰਹਿ ਗਈ ਇਹਨਾਂ ਦੇਸਾਂ ਵਿੱਚ। ਜੋ ਤੁਹਾਡਾ ਨਰਾਦਰ ਇਹਨਾਂ ਦੇਸਾਂ ਚ ਹੋ ਰਿਹਾ, ਮੈਨੂੰ ਵੇਖ ਕੇ ਪਤਾ ਲੱਗਿਆ, ਅੱਗੇ ਨਹੀਂ ਸੀ ਪਤਾ, ਪਾਉਂਡ ਹੀ ਪਾਉਂਡ ਰਹਿ ਗਾ। ਸੋ ਇਸ ਪ੍ਰਕਾਰ ਜੇ ਬੰਦੇ ਦੀ ਬੰਦਾ ਮਜ਼ਦੂਰੀ ਕਰਦਾ ਇਹਨੂੰ ਸ਼ਾਮ ਨੂੰ ਮਜ਼ਦੂਰੀ ਮਿਲ ਜਾਂਦੀ ਦਿਹਾੜੀ, ਤੇ ਜੇ ਰੱਬ ਦੀ ਦਿਹਾੜੀ ਕਰਾਂਗੇ ਤੇ ਫਿਰ ਭਲਾ ਖਾਲੀ ਕਿਵੇਂ ਰਹਾਂਗੇ? ਰੱਬ ਦੀ ਦਿਹਾੜੀ ਕੋ ਕਰਨ ਨੂੰ ਤਿਆਰ ਨਹੀਂ, ਕਹਿ ਦਿੰਦੇ ਆਪਾਂ ਅਕਾਲ ਪੁਰਖ ਦੇ ਪੁਜਾਰੀ ਆ, ਤੇ ਜੇ ਕਹੀਏ ਇੱਥੇ ਘੰਟਾ ਬਹਿ ਕੇ ਮਾਲਾ ਫਿਰ ਤਾਂ ਕੋਈ ਫੇਰਦਾ? ਛੱਜੂ ਝੀਰਨੇ ਬੈਠਿਆ ਮਾਲਾ ਆਪਣੇ ਫੇਰਨੇ, ਭਜਨ ਕਰਨਾ ਛੱਜੂ ਭਗਤ ਨੇ, ਉਥੋਂ ਲੰਘਣਾ ਮਜ਼ਦੂਰਾਂ ਦਾ ਦਲ ਜਿਹੜੇ ਕਿਤਾਨ ਕੁੱਟਦੇ ਹੁੰਦੇ, ਕਹਿੰਦੇ ਵੀ ਆਹ ਸਾਧ ਮੌਜ ਲੈਂਦਾ, ਚੋਲਾ ਪਾ ਕੇ ਬੈਠਾ ਰਹਿੰਦਾ, ਮਾਲਾ ਫੇਰ ਹੀ ਖੜਦਾ, ਚੰਗਾ ਚੋਸਾ ਖਾਂਦਾ ਤੇ ਮੰਦਾ ਬੋਲਦਾ, ਵਿਆਜੀ ਨੀ ਕਰਦਾ ਕਿਸੇ ਦੀ, ਮੌਜ ਲੈਂਦਾ। ਤੇ ਸੰਤਾਂ ਦਾ ਹੁੰਦਾ ਵੀ ਇਵੇਂ, ਨਿੱਤ ਦੀਵਾਲੀ ਸਾਧ ਦੀ ਤੇ ਅੱਠੇ ਪਹਿਰ ਬਸੰਤ, ਸੰਤਾਂ ਦੀ ਹਮੇਸ਼ਾ ਹੀ ਦੀਵਾਲੀ ਤੇ ਹਮੇਸ਼ਾ ਹੀ ਬਸੰਤ ਹੁੰਦੀ। ਤੁਹਾਨੂੰ ਤਾਂ ਸਾਲ ਪਿੱਛੋਂ ਆਉਂਦੀਆਂ ਨਾ ਇਹ ਚੀਜ਼ਾਂ, ਸੰਤਾਂ ਬਾਅਦ ਤਾਂ ਸਦਾ ਹੀ। ਗੱਜ ਕੇ ਬੋਲੋ ਸਤਨਾਮ। ਬਾਬਾ ਬਿਸ਼ਨ ਸਿੰਘ ਮਰਾਲੇ ਵਾਲੇ, ਬਾਬਾ ਸੁੰਦਰ ਸਿੰਘ ਜੀ ਦੇ ਮੁਰਸ਼ਦ, ਜਿਹਨਾਂ ਤੋਂ ਨੀ ਵਿਦਿਆ ਪੜ੍ਹੀ ਪਿੰਡਰਾਂ ਵਾਲਿਆਂ, ਅੰਮ੍ਰਿਤਸਰ ਆਏ ਦੀਵਾਲੀ ਦੇ ਮੇਲੇ ਤੇ। ਕੋਈ ਪ੍ਰੇਮੀ ਕਹਿੰਦਾ ਬਾਬਾ ਜੀ ਵੇਖੋ ਬਾਹਰ ਦੀਪਮਾਲਾ ਕੈਸੀ। ਕਹਿਣ ਲੱਗੇ ਜਿਹੜੇ ਬੰਦੇ ਨੇ ਰੱਬ ਦੇ ਦੀਵੇ ਨੀ ਵੇਖੇ, ਉਹ ਨੀ ਇਹ ਝੂਠੇ ਦੀਵੇ ਕੀ ਵੇਖਣੇ ਆ? ਜਿਹੜੇ ਬੁੱਝ ਜਾਂਦੇ ਡੋਲ ਜਾਂਦੇ ਰੱਬ ਦੇ ਦੀਵੇ, ਮੈਂ ਤਾਂ ਸੂਰਜ ਚੰਦ ਨੀ ਕਈ ਸਾਲਾਂ ਤੋਂ ਵੇਖੇ, ਅੰਦਰ ਬਹਿ ਕੇ ਭਜਨ ਹੀ ਕਰਦਾ ਰਹਿਣਾ। ਅਸੀਂ ਆਪਣੇ ਅੰਦਰ ਇਹੋ ਜਿਹਾ ਦੀਵਾ ਜਗਾ ਲਿਆ, ਬਾਹਰਲੇ ਦੀਵੇ ਦੇਖਣ ਦੀ ਲੋੜ ਹੀ ਨੀ ਰਹੀ। ਆਹ ਸੁਣੋ ਅਕਾਲ ਦੇ ਪੁਜਾਰੀਆਂ ਦੀ ਗੱਲ, ਸਤਿਗੁਰ ਸ਼ਬਦ ਆਜਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਇਹ ਹਨ ਅਕਾਲ ਦੇ ਪੁਜਾਰੀ ਜਿਨ੍ਹਾਂ ਨੇ ਆਪਣੇ ਅੰਦਰ ਆਤਮਾ ਦਾ ਦੀਵਾ ਜਗਾ ਲਿਆ, ਅੰਤਸ਼ਕਰ ਨੂੰ ਚਮੁਖੀਆ ਦੀਵਾ ਬਣਾ ਲਿਆ, ਪ੍ਰੇਮ ਰੂਪੀ ਤੇਲ ਪਾਇਆ, ਕਰਨ ਮੈਤਰੀ ਮੁੱਦਤਾ ਤੇ ਅਪੇਖਿਆ ਦੀਆਂ ਬੱਟੀਆਂ ਲਾਈਆਂ, ਗਿਆਨ ਦੀ ਗੁਰੂ ਨੇ ਸਲਾਈ ਲਾ ਕੇ ਦੀਵਾ ਜਗਾ ਦਿੱਤਾ। ਜਿਵੇਂ ਚਮੁਖੀਆ ਦੀਵਾ ਚਾਰੇ ਪਾਸੇ ਪ੍ਰਕਾਸ਼ ਕਰਦਾ, ਜਿਹਨਾਂ ਨੇ ਆਪਣੇ ਅੰਤਸ਼ਕਰ ਨੂੰ ਚਮੁਖੀਆ ਦੀਵਾ ਬਣਾ ਕੇ ਪ੍ਰਕਾਸ਼ ਕਰ ਲਿਆ, ਉਹ ਚੌਹਾਂ ਦੇਸ਼ਾਂ ਵਿੱਚ ਜਾਸ ਰੂਪੀ ਪ੍ਰਕਾਸ਼ ਪੈਦਾ ਕਰਦੇ, ਜਿੱਥੇ ਚੱਲ ਜਾਣ ਉੱਥੇ ਉਹਨਾਂ ਦੀਆਂ ਪੌਂ ਬਾਰਾਂ। ਦੀਵਾ ਬਲੇ ਹਨੇਰਾ ਜਾਏ, ਵੇਦ ਪਾਠ ਮਦ ਪਾਪਾਂ ਖਾਏ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਹਨ ਚਾਨਣ ਉਹਨ ਸੋਖਿਆ ਚੂਕਾ ਜਮ ਸਿਓ ਮੇਲ। ਐਸਾ ਦੀਵਾ ਡੋਲਿਆ ਬਾਓ ਨਾ ਵੱਡਾ ਹੋਏ, ਜਾਪੈ ਜਿਉਂ ਸੰਘਾਸਣ ਲੋਏ। ਇਹ ਦੀਵਾ ਡੋਲਦਾ ਵੀ ਨਹੀਂ, ਵੱਡਾ ਵੀ ਨਹੀਂ ਹੁੰਦਾ, ਬੁਝਦਾ ਵੀ ਨਹੀਂ, ਪਰ ਕਿਹਨਾਂ ਦੇ ਅੰਦਰ ਜਗਦਾ? ਜਿਹਨਾਂ ਨੇ ਵਾਹਿਗੁਰੂ ਜਿਹੜਾ ਸੰਘਾਸਣਾ ਦਾ ਮਾਲਕ ਲੋਏ ਪ੍ਰਕਾਸ਼ ਰੂਪ, ਹਿਰਦੇ ਦੇ ਸੰਘਾਸਣ ਤੇ ਉਸ ਪ੍ਰਕਾਸ਼ ਰੂਪ ਨੂੰ ਜਿਸ ਨੇ ਬਿਠਾ ਲਿਆ। ਗੱਜ ਕੇ ਬੋਲੋ ਸਤਿ। ਇਹ ਦੀਵਾ ਜਗਿਆ ਬਾਬਾ ਜਵਾਲਾ ਸਿੰਘ ਦੇ ਅੰਦਰ, ਧੌਲਪੁਰ ਰਿਆਸ ਚਲਾ ਗਿਆ, ਹਾਲੇ ਉਹ ਸਰਦਾਰ ਮੌਜੂਦ ਹੈ, ਭਾਈ ਈਸ਼ਰ ਸਿੰਘ ਬਜ਼ੁਰਗ ਹੋ ਗਿਆ ਲਾਹੌਰੀਏ। ਮਹਾਰਾਜ ਉਹਨੇ ਹਨੇਰੀ ਰਾਤ ਤੁਰੇ ਜਾਣ, ਜੰਗਲ ਦਾ ਇਲਾਕਾ, ਸ਼ੇਰ ਹਾਥੀ ਸੱਪ ਬੋਲਣ, ਕਹਿੰਦਾ ਜੀ ਡਰ ਲੱਗਦਾ ਹਨੇਰੀ ਰਾਤ, ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ। ਕਹਿੰਦੇ ਤੁਰਿਆ ਮਗਰ ਮਗਰ ਬਸ ਉਸੇ ਵੇਲੇ ਆਪਣੇ ਸਰੀਰ ਚੋਂ ਪ੍ਰਕਾਸ਼ ਪੈਦਾ ਕਰ ਲਿਆ, ਲਾਈਟ ਹੀ ਲਾਈਟ ਹੋ ਗਈ, ਸਾਰਾ ਜੰਗਲ ਲੰਘ ਗਿਆ। ਕਹਿੰਦੇ ਈਸ਼ਰ ਸਿੰਘ ਹਨੇਰਾ ਤਾਂ ਨਹੀਂ ਲੱਗਿਆ? ਕਹਿੰਦੇ ਮਹਾਰਾਜ ਇਹ ਕੀ ਚਾਨਣ ਸੀ, ਇਹੋ ਜਿਹਾ ਤਾਂ ਕਦੀ ਵੇਖਿਆ ਹੀ ਨਹੀਂ। ਚੰਦਰਮਾ ਦੀ ਚਾਨਣੀ ਠੰਡ ਦਿੰਦੀ, ਸੂਰਜ ਦੀ ਚਾਨਣੀ ਗਰਮੀ ਦਿੰਦੀ, ਇਹਦੇ ਚ ਨਾ ਗਰਮੀ ਸੀ ਨਾ ਸਰਦੀ, ਇਹ ਕੀ ਸੀ? ਕਹਿੰਦੇ ਇਹ ਸੀ ਜੋਤ ਦਾ ਪ੍ਰਕਾਸ਼। ਗੱਜ ਕੇ ਬੋਲੋ ਸਤਿ। ਜਿਵੇਂ ਮਣੀ ਵਾਲਾ ਸੱਪ ਆਪਣੀ ਮਣੀ ਕੱਢ ਕੇ ਪ੍ਰਕਾਸ਼ ਕਰਦਾ ਤੇ ਹਨੇਰੇ ਚ ਤੁਰਿਆ ਜਾਂਦਾ ਨਾ ਹਨੇਰੀ ਰਾਤ, ਮਹਾਂਪੁਰਖ ਵੀ ਨਾਮ ਦੀ ਨਾਸ਼ ਕਰਕੇ ਆਪ ਵੀ ਚਾਨਣ ਚ ਰਹਿੰਦੇ ਤੇ ਦੁਨੀਆਂ ਨੂੰ ਵੀ ਚਾਨਣ ਦਿੰਦੇ। ਹਨੇਰਾ ਮੁੰਡ ਤੋਂ ਬੰਦੇ ਦਾ ਬੈਰੀ ਰਿਹਾ, ਹਨੇਰੇ ਤੋਂ ਬਚਣ ਵਾਸਤੇ ਬੰਦੇ ਨੇ ਕਿਹੜੇ ਕਿਹੜੇ ਸਾਧਨ ਨਹੀਂ ਕੀਤੇ? ਬੜੇ ਸਾਧਨ ਕੀਤੇ। ਪਹਿਲਾਂ ਅੱਗ ਦਾ ਸਾਰਾ ਲਿਆ, ਤਿਲਾਂ ਚੋਂ ਤੇਲ ਕੱਢਿਆ, ਸਰੋਂ ਚੋਂ ਤੇਲ ਕੱਢਿਆ, ਫਿਰ ਦੁੱਧ ਚੋਂ ਘਿਓ ਕੱਢ ਕੇ ਪ੍ਰਕਾਸ਼ ਕੀਤਾ, ਫਿਰ ਮਿੱਟੀ ਦਾ ਤੇਲ, ਫਿਰ ਆ ਗੈਸ ਆ ਗਿਆ, ਬਿਜਲੀਆਂ ਆ ਗਈਆਂ, ਦੂਰ ਤਾਈਂ ਬ੍ਰਹਿਮੰਡ ਚ ਪ੍ਰਕਾਸ਼ ਪੈਦਾ ਕਰ ਲਿਆ, ਪਰ ਅੰਦਰ ਦਾ ਹਨੇਰਾ ਜਿਉਂ ਕਾ ਤਿਉਂ ਮੌਜੂਦ ਹੈ। ਉਹ ਹਨੇਰਾ ਕਿਵੇਂ ਦੂਰ ਹੋਵੇ? ਇਹਨਾਂ ਪ੍ਰਕਾਸ਼ਾਂ ਦੇ ਹੁੰਦਿਆਂ ਵੀ ਆਪਾਂ ਠੇਡੇ ਖਾਨੇ ਕ੍ਰਿਤੀਆਂ ਦੇ ਕਰਮ ਕਰੀ ਜਾਂਦੇ ਹਾਂ, ਬਿਜਲੀ ਤਾਂ ਜਗੀ ਜਾਂਦੀ ਸੜਕਾਂ ਤੇ, ਕ੍ਰਿਤੀਆਂ ਫੇਰ ਹੋਈ ਜਾਂਦੀਆਂ, ਕਕਰਮ ਹੋਈ ਜਾਂਦੇ, ਸ਼ਹਿਰਾਂ ਚ ਵੀ ਬੜੀਆਂ ਲਾਈਟਾਂ ਜਗਦੀਆਂ। ਬਿਜਲੀ ਨੇ ਬੜੀ ਦੂਰ ਤੱਕ ਚਾਨਣ ਕਰ ਦਿੱਤਾ, ਪਰ ਹਿਰਦੇ ਦਾ ਅਗਿਆਨ ਰੂਪੀ ਹਨੇਰਾ ਨਾ ਦੂਰ ਹੋਣ ਦੇ ਕਾਰਨ ਇਨਸਾਨ ਫਿਰ ਵੀ ਭੰਬਲ ਭੂਸੇ ਖਾ ਰਿਹਾ। ਜਦ ਤੱਕ ਇਹਦੇ ਹਿਰਦੇ ਵਿੱਚ ਚਾਨਣ ਨਹੀਂ ਹੁੰਦਾ ਉਦੋਂ ਤੱਕ ਠੇਡੇ ਖਾਂਦਾ ਰਹੇਗਾ, ਉਹ ਚਾਨਣ ਕਾਹਦੇ ਨਾਲ ਹੋਵੇਗਾ? ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਦੁਆਰਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਉਹ ਕਰਾਂਗੇ ਨਾਮ ਦਾ ਅਭਿਆਸ ਗੁਰੂ ਵਾਲੇ ਬਣ ਕੇ ਫੇਰ ਚਾਨਣ ਹੋਵੇਗਾ। ਛੱਜੂ ਭਗਤ ਨੂੰ ਟਿੱਚਰਾਂ ਰੋਜ਼ ਕਰਦੇ, ਇੱਕ ਦਿਨ ਹੋਇਆ ਦੋ ਦਿਨ, ਉਹ ਕਹਿੰਦੇ ਚਲੋ ਸਾਨੂੰ ਕੀ ਫਰਕ ਪੈਂਦਾ, ਮਹਾਤਮਾ ਦੀ ਧੀਰੇ ਤਾਂ ਧਰਤੀ ਵਾਲੀ ਹੁੰਦੀ ਨਾ, ਹਿਮਾ ਹੁੰਦੀ। ਪਰ ਉਹਨੇ ਕਿਹਾ ਇਹਨਾਂ ਨੂੰ ਸਮਝਾਉਣਾ ਚਾਹੀਦਾ, ਭੁਲੇਖਾ ਕੱਢਣਾ ਚਾਹੀਦਾ ਵੀ ਅਸੀਂ ਵਿਹਲੇ ਨਹੀਂ ਰਹਿੰਦੇ, ਵਿਹਲੀ ਨਹੀਂ ਖਾਂਦੇ। ਦੇਣ ਵਾਲਾ ਵਾਹਿਗੁਰੂ ਆ, ਤੁਸੀਂ ਕਿਉਂ ਸਾਡਾ ਕਰਦੇ? ਕਦੀ ਤੁਸੀਂ ਕੁਝ ਖੜਾਇਆ ਪੜਾਇਆ? ਸਾਡਾ ਤਾਂ ਕਰੋ ਜੇ ਮਹਾਤਮਾ ਦੀ ਕੋਈ ਸੇਵਾ ਹੱਥੀ ਕੀਤੀ ਹੋਵੇ। ਕਈ ਬੰਦੇ ਐਵੇਂ ਸਾਡਾ ਕਰੀ ਜਾਣ, ਕਰਦੇ ਵੀ ਉਹ ਜਿਹਨੇ ਕਦੀ ਫੋਕਾ ਪਾਣੀ ਨਹੀਂ ਪੜਾਇਆ। ਜਿਹੜੇ ਸੇਵਾ ਕਰਦੇ ਉਹ ਤਾਂ ਕਰਕੇ ਵੀ ਕਹਿੰਦੇ ਹੋਇਆ ਹੀ ਕੁਝ ਨੀ, ਖਿਮਾ ਕਰਿਓ, ਸੇਵਾ ਦੀ ਜਾਂਚ ਬਖਸ਼ਿਓ। ਗੱਜ ਕੇ ਬੋਲੋ ਸਤਨਾਮ। ਸੋ ਕਹਿਣ ਲੱਗੇ ਗੁਰਮੁਖ ਪਿਆਰਿਓ, ਅਸੀਂ ਵੀ ਕੁਝ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਾਂ ਡੇਰੇ ਦਾ, ਤੇ ਦਿਹਾੜੀ ਤੁਹਾਨੂੰ ਆਮ ਲੋਕਾਂ ਨੂੰ ਦੁੱਗਣੀ ਦੇਵਾਂਗੇ, ਕੱਲ ਨੂੰ ਸਾਡੇ ਆ ਜਾ। ਕਹਿੰਦੇ ਸੰਤ ਜੀ ਬੜੀ ਚੰਗੀ ਗੱਲ ਹੈ, ਅੱਗੇ 5-6 ਕਿਲੋਮੀਟਰ ਗਾਂਹ ਜਾਣਾ ਪੈਂਦਾ, ਸਗੋਂ ਬਾਟ ਘੱਟ ਜਾਏਗੀ, 10 ਕਿਲੋਮੀਟਰ ਦਾ ਸਫ਼ਰ ਘੱਟ ਜਾਏਗਾ, ਆਪਾਂ ਇੱਥੇ ਕਰ ਲਾਂਗੇ, ਦਿਹਾੜੀ ਕਰਨੀ ਹੈ, ਮਜ਼ਦੂਰੀ ਕਰਨੀ, ਸਾਨੂੰ ਕੀ ਫਰਕ ਪੈਂਦਾ। ਕਹਿੰਦੇ ਠੀਕ, ਆ ਜਾ। ਆ ਗਿਆ ਦੂਏ ਦਿਨ, ਕਹਿਣ ਲੱਗੇ ਬਦਾਮਾਂ ਦੀ ਸਰਦਾਰੀ ਛਕੋ ਲੈਚੀਆਂ ਵਾਲੀ ਸਿਖਾ ਦਿੱਤੀ। ਕਹਿਣ ਲੱਗੇ ਐਂ ਕਰੋ, ਹੁਣ ਤੇਲ ਲਓ ਤੇ ਸਾਬਣ ਲਓ, ਮਾਲਸ਼ਾਂ ਕਰਕੇ ਨਹਾ ਧੋ ਕੇ ਕੱਲ ਦਾ ਥਕੇਵਾ ਲਾ ਲਓ, ਆਪਾਂ ਕੱਲ ਨੂੰ ਕੰਮ ਸ਼ੁਰੂ ਕਰਾਂਗੇ, ਨਾਲੇ ਬੁੱਧਵਾਰ। ਗੱਜ ਕੇ ਬੋਲੋ ਸਤਨਾਮ। ਸੋ ਖੈਰ ਥਕੇਵਾ ਸੀ, ਲਾਇਆ ਸੌ ਲਿਆ, ਰੋਟੀ ਦੇ ਟਾਈਮ ਰੋਟੀ ਖਾਧੀ, ਪਦਾਰਥਾਂ ਟਾਈਮ ਜਲ ਪਾਣੀ ਛਕਿਆ, ਤੇ ਜਿਲੇ ਜਾ ਕੇ ਇੱਕ ਦੂਜੇ ਨੇ ਲਚਕੜੀ ਕੀ ਕਰਦੀਆਂ, ਟਾਈਮ ਪੂਰਾ ਹੋ ਗਿਆ ਤੇ ਦਿਹਾੜੀ ਦੇ ਦੁੱਗਣੀ। ਉਹਨੇ ਕਿਹਾ ਵਿਆਹ ਤਾਂ ਮੌਜ ਲੱਗ ਗਈ, ਸੰਤ ਨੇ ਰਾਹ ਚ ਛੇਤਰ ਲਾ, ਗਾਹ ਮਨਾ ਜਾਣਾ ਪਿਆ ਕਰੇਗਾ। ਦੂਜੇ ਦਿਨ ਫਿਰ ਆ ਗਿਆ, ਇੱਕ ਇੱਕ ਕੱਖਾਂ ਦੀ ਕੁੱਲੀ ਝੌਂਪੜੀ ਬਣਾਈ ਹੋਈ, ਆਸਣ ਵਿਛਾਏ ਹੋਏ, ਜੋਤਾਂ ਜਗਾਈਆਂ ਤੇ ਧੁੱਪ ਦਿਖਾਏ, ਤੇ ਕੁੰਭ ਰੱਖੇ ਹੋਏ ਨਾਰੀਅਲ ਰੱਖ ਕੇ, ਇੱਕ ਇੱਕ ਮਾਲਾ ਆਸਣ ਤੇ ਉੱਨ ਦੀ ਨਵੀਂ ਨਕੋਰ ਰੱਖੀ ਹੋਈ। ਗੱਜ ਕੇ ਬੋਲੋ ਸੰਤ, ਐਨ ਦੁੱਧੇ ਅਰਗੇ ਚਿੱਟੇ ਆਸਣ, ਤੇ ਕੇਸੀ ਇਸ਼ਨਾਨ ਕਰਕੇ ਆਹ ਬਾਸਤਰ ਲਟਕਦੇ, ਤੇ ਸੁੱਚੇ ਬਾਸਤਰ ਪਹਿਨ ਲਓ, ਅੰਦਰ ਗਈ ਆਸਣ ਤੇ ਬੈਠ ਕੇ ਮਾਲਾ ਫਿਰੋ, ਅੱਜ ਆਹ ਦਿਹਾੜੀ ਲਾਉਣੀ, ਅੱਜ ਤੁਹਾਨੂੰ 4 ਗੁਣਾ ਵੱਧ ਦਿਹਾੜੀ ਦੇਵਾਂਗੇ। ਹੁਣ ਵਚਨ ਮੰਨ ਕੇ ਚਲੇ ਤਾਂ ਗਏ ਵਿਚਾਰੇ ਚੱਗ ਜਗਾ ਕੇ, ਤੇ ਹੁਣ ਮਾਲਾ ਜਿਲੇ ਫੇਰਦੇ ਆਰਾਮ ਆਰਾਮ ਕਰੀ ਜਾਂਦੇ, ਚਿੱਤ ਕਿਹਦਾ ਲੱਗੇ? ਇਹ ਰਾਮ ਕਹਿਣਾ ਬਹੁਤ ਔਖਾ, ਕਿਉਂਕਿ ਹਰੇਕ ਬੰਦਾ ਰਾਮ ਰਾਮ ਨਹੀਂ ਕਰ ਸਕਦਾ, ਇਹ ਵੀ ਜਿੱਥੇ ਮਹਾਰਾਜ ਕਿਰਪਾ ਕਰੇ ਉਹੀ ਕਰ ਸਕਦਾ। ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਭੇ ਕਹਿ ਸੋਈ ਕੌਤਕ ਹਾਰ। ਹੁਣ ਕਦੀ ਆਉਂ ਵੇਖਣ, ਕਦੀ ਆਉਂ ਵੇਖਣ ਬਟੇਰਿਆਂ ਨੂੰ, ਦਿਹਾੜੀ ਕਿੱਥੇ ਲੰਘੇ? ਖੈਰ ਰੋ ਪਿੱਟ ਕੇ ਮਸੀ ਵੀ ਚੰਗਾ ਸੰਤ ਨੇ ਕਹਿ ਦੀ, ਬਾਹਰ ਨੰਗੀ ਤਲਵਾਰ ਵਾਲਾ ਖੜਾ ਕੀਤਾ ਵੀ ਜੇ ਮਾੜਾ ਜਿਹਾ ਇੱਧਰ ਉੱਧਰ ਹੋਣ ਤੇ ਸਿਰ ਲਾ ਕੇ ਥਾਲੀ ਚਲਾ ਕੇ ਮੇਰੇ ਪਾ ਲੈ। ਹੁਣ ਵਿਚਾਰੇ ਡਰਦੇ ਨਿਕਲਣ, ਮੈਂ ਚੰਗਾ ਸਾਥ ਦੇ ਡਿੱਕੇ ਆਏ। ਦਿਹਾੜੀ ਪੂਰੀ ਹੋ ਗਈ, ਦਿਹਾੜੀ ਚੰਗੀ ਮਜ਼ੂਰੀ ਦੇ ਦਿੱਤੀ, ਇੱਕ ਇੱਕ ਦਸ਼ਾਲਾ ਤੇ ਬਾਕੀ ਬਾਸਤਰ 5-5 ਵੀ ਲੈ ਜਾਓ ਬਈ, ਕੱਲ ਨੂੰ ਨਵੇਂ ਮਿਲ ਜਾ ਕਰਨਗੇ, ਕੱਲ ਵੀ ਭਾਈ ਆ ਜਾ। ਕਹਿੰਦੇ ਸੰਤ ਜੀ ਇਹੋ ਜਿਹੀਆਂ ਦਿਹਾੜੀਆਂ ਤੁਸੀਂ ਲਾਓ, ਸਾਥੋਂ ਨੀ ਲੱਗਦਾ ਅਸੀਂ ਤਾਂ ਬਸੀ ਰੋਕ ਕੇ ਦਿਨ ਕੱਢਿਆ। ਕਹਿੰਦੇ ਨਾ ਰੋਜ਼ ਟਿਚਰਾਂ ਕਰਦੇ ਸਾਥ, ਵਿਹਲੀਆਂ ਖਾਂਦਾ ਹੁਣ ਖਾਓ ਵਿਹਲੀਆਂ। ਕਹਿੰਦੇ ਮਹਾਰਾਜ ਤਾਂ ਭੁਲੇਖੇ ਸੀ ਵੀ ਸੰਤ ਵਿਹਲੀਆਂ ਖਾਂਦੇ ਆ, ਇਹੋ ਜਿਹੀਆਂ ਵਿਹਲੀਆਂ ਖਾ ਵੀ ਸਾਧ ਹੀ ਸਕਦੇ ਆ। ਗੱਜ ਕੇ ਬੋਲੋ ਸਤਨਾ। ਹੁਣ 8 ਘੰਟੇ ਮਾਇਆ ਬਾਪ ਤੇ ਤੁਸੀਂ ਖੜੀ ਲੱਤ ਕੰਮ ਕਰ ਸਕਦੇ ਹੋ, ਜੇ ਤੁਹਾਨੂੰ ਕਹੀਏ 8 ਘੰਟੇ ਖੜੇ ਹੋ ਕੇ ਮਾਲਾ ਫੇਰੋ ਤੇ ਦੱਸੋ ਤੁਹਾਡੇ ਲਈ ਕਿਹੜਾ ਜਿਹੜਾ ਫੇਰ ਦੋ, ਜੇ ਹੈਗਾ ਕੋਈ ਮਾਂ ਦਾ ਪੁੱਤ ਕਰੋ ਬਾਂਹ ਖੜੀ, ਗੱਲ ਕਰਨੀ ਬੜੀ ਸੌਖੀ। 8 ਘੰਟੇ ਬਹਿ ਕੇ ਚੌਂਕੜਾ ਲਾ ਕੇ ਕਮਾਈ ਕਰ। ਸਾਡੇ ਕੋਈ ਇੱਕ ਵਾਰੀ ਇੱਕ ਸਾਧ ਆ ਗਿਆ ਆਨੰਦਪੁਰ, ਅਸੀਂ ਤਾਂ ਉਹਦਾ ਸਿਰ ਝਸਣਾ, ਨਲਾਉਣਾ ਧਲਾਉਣਾ, ਕੱਪੜੇ ਧੋਣੇ, ਲੱਤਾਂ ਵੀ ਘੁੱਟਣੀਆਂ, ਮਾਲਿਸ਼ ਵੀ ਕਰਨੀ, ਉਹ ਸਾਨੂੰ ਸੇਵਾ ਕਰਨਾ ਟਿਚਰਿਆਂ ਕਰਿਆ। ਸੰਤ ਜੀ ਤੁਸੀਂ ਘਰ ਛੱਡਿਆ, ਘਾਟ ਛੱਡਿਆ, ਇਹ ਸਿਆਪਾ ਕਰਨਾ ਸੀ, ਭਜਨ ਕਰਿਆ ਕਰੋ। ਰੋਜ਼ ਇਹ ਕਹਿ ਗਿਆ, ਮੈਂ ਕੋਈ ਇੰਨੀ ਦੀ ਸੇਵਾ ਕਰੀ ਦੀ, ਫੇਰ ਵੀ ਟਿਕਣ ਨਹੀਂ ਦਿੰਦਾ। ਮੈਂ ਕਿਹਾ ਚਲੋ ਫਿਰ ਸੰਤ ਜੀ ਅੱਜ ਭਜਨ ਕਰੀਏ। ਅਸੀਂ ਇੱਕ ਬੜਾ ਸਾਰਾ ਖੂੰਗੀਆਂ ਵਾਲਾ ਮਗਧੈਰਾ ਰੱਖ ਲਿਆ ਕੋਲ, ਖੂਹ ਦੀ ਮਨ ਤੇ ਮੈਂ ਕਿਹਾ ਆ ਜਾਓ ਬਹਿ ਜਾਓ, ਆਸਣ ਵਿਛਾ ਲੈ ਦੋ। ਜੇ ਤਾਂ ਮੈਂ ਉੱਠਾਂ ਚੌਂਕੜਾ ਖੁੱਲ ਕੇ ਤੇ ਮੇਰੇ ਮਗਧੈਰਾ ਫੇਰੀ, ਤੂੰ ਉੱਠਿਆ ਤੇ ਮੈਂ ਤੇਰੇ ਫੇਰ ਨੂੰ। ਕਹਿੰਦਾ ਇਹੋ ਜਿਹਾ ਭਜਨ ਤਾਂ ਨਹੀਂ ਹੁੰਦਾ। ਕਹਿੰਦਾ ਹੋਰ ਤਾਂ ਕਈ ਤਰ੍ਹਾਂ ਦਾ ਕੀਤਾ ਪਰ ਇਹੋ ਜਿਹਾ ਕਦੀ ਨਹੀਂ ਸੁਣਿਆ। ਮੈਂ ਕਿਹਾ ਨਾ ਇਹ ਕਹਿੰਦਾ ਭਜਨ ਕਰੀਏ, ਮੈਂ ਕਿਹਾ ਹੁਣ ਜੇ ਕਹੀਏ ਆ ਜਾ ਬਹਿ ਕੇ ਕਰੀਏ ਚੌਂਕੜਾ ਲਾ ਕੇ, ਤੇ ਹੁਣ ਬਹਿਣ ਨੂੰ ਵੀ ਤਿਆਰ ਨਹੀਂ। ਭਜਨ ਦੀ ਗੱਲ ਕਹਿੰਦੇ ਆ ਕਰਨਾ ਬਹੁਤ ਔਖਾ, ਤਾਂ ਹੀ ਮਹਾਰਾਜ ਵੀ ਮਾਤਾ ਜਿਹੜੇ ਗੁਰੂ ਨਾਨਕ ਸਾਹਿਬ ਕੋਲ ਆਈ ਸੀ ਨਾ, ਕਹਿੰਦੇ ਪੁੱਤਰ ਬਚਨ ਕਰ, ਕਹਿੰਦੇ ਵਿਹਲਾ ਨਹੀਂ, ਕਹਿੰਦੇ ਕੀ ਕਰਦਾ, ਕਹਿੰਦੇ ਰੱਬ ਦੀ ਬੰਦਗੀ ਕਰ, ਰੱਬ ਦਾ ਨਾਂ ਲੈਣਾ, ਵਿਹਲ ਨੇ ਵਿਹਲਾ ਆਦਮੀ ਤੁਹਾਡੇ ਨਾਲ ਗੱਲਾਂ ਕਰੇ, ਮੈਂ ਵਿਹਲਾ। ਕਹਿੰਦੇ ਸਾਨੂੰ ਵੀ ਦੱਸ ਦੇ ਕਿਹੜਾ ਨਾਮ ਹੈ। ਉੱਥੇ ਵੀ ਮਹਾਰਾਜ ਨੇ ਕਿਹਾ ਸੀ ਨਾ, ਆਖਾਂ ਜੀਵਾਂ ਵਿਸਰੈ ਮਰ ਜਾਊ, ਆਖਣ ਔਖਾ ਸਾਚਾ ਨਾਊ, ਸਾਚੇ ਨਾਮ ਕੀ ਲਾਗੈ ਭੁੱਖ, ਉਦ ਭੁੱਖੈ ਖਾਏ ਚਲੀਐ ਦੁੱਖ। ਜਿਹਨਾਂ ਨੂੰ ਨਾਮ ਦੀ ਭੁੱਖ ਲੱਗਦੀ। ਮੁਲਤਾਨ ਵਿੱਚ ਬਾਬਾ ਜਵਾਲਾ ਸਿੰਘ ਹੈ, ਉੱਥੇ ਇੱਕ ਮੁਸਲਮਾਨ ਫਕੀਰ ਇੱਕ ਜੌਂ ਤੇ ਇੱਕ ਛਟਾਂ ਗੁਲਾਬ ਜਲ ਪੀ ਕੇ ਨਾ, ਜੌਂ ਉਹਦੇ ਨਾਲ ਨਗਾ ਕੇ ਭੋਰੇ ਚ 40 ਦਿਨ ਬਹਿ ਕੇ ਤਪੱਸਿਆ ਕਰਨ, 40 ਦਿਨ ਬਾਹਰੋਂ ਜਾਂਦਾ ਲਾ ਦੇਣਾ। ਜਦੋਂ ਪੀਰ ਨੇ ਨਿਕਲਣਾ ਤੇ ਤਮਾਸ਼ ਵੀ ਨਾ ਉਹਦੇ ਚੇਲੇ ਚਾਲਣ ਅੰਤ ਨਾ ਹੋਣਾ, ਵੀ ਪੀਰ ਜੀ ਅੱਜ ਚਿਲੀਹਾ ਕੱਢ ਕੇ ਨਿਕਲਣ ਲੱਗੇ। ਫਿਰ ਉਹਦੇ ਕੱਛਾਂ ਵੀ ਮੋਢੇ ਪਸਾ ਕੇ ਦੋ ਤਿੰਨਾਂ ਨੇ ਚੋਕੇ ਲਿਆਉਣਾ, ਕਮਜ਼ੋਰ ਜੂ ਜ਼ਿਆਦਾ ਹੋ ਜਾਣਾ। ਜਿਹੜੇ ਮਹਾਂਪੁਰਖ ਗਏ ਤੇ ਮਹਾਂਪੁਰਖਾਂ ਦੀ ਰੂਹਾਨੀਆਂ ਦਾ ਪ੍ਰਭਾਵ ਇਲਾਕੇ ਚ ਪਿਆ, ਹਿੰਦੂ ਮੁਸਲਮਾਨ ਸਿੱਖ ਸਭ ਪੂਜਾ ਕਰਨ, ਉਹਨਾਂ ਦੀ ਸਤਿਕਾਰ ਪਿਆਰ ਕਰਨ। ਪਰ ਸਾਧਾਂ ਚ ਵੀ ਹੁੰਦੀ ਬਿਮਾਰੀ, ਦੂਏ ਦਾ ਜਸ ਦੇਖ ਕੇ ਜਰਨਾ ਨਾ ਜਰਨਾ ਹੋਵੇ। ਕਹਿੰਦੇ ਉਹ ਸਿੱਖ ਸਾਹ ਦੇ ਤਾਂ ਬਦਾਮ ਰੋਗਨ ਖਾਂਦਾ, ਲਾਲ ਸੁਰਖ ਪਿਆ, ਇਹਨੂੰ ਚਲੀਹੇ ਕੀ ਕੱਢਣੇ, ਪਤਾ ਤਾਂ ਲੱਗੇ ਨਾ ਜੇ ਚਲੀਹਾ ਕੱਢੇ। ਗੱਲ ਸੰਗਤਾਂ ਵਿੱਚ ਆ ਗਈ, ਸਿੱਖ ਸੰਗਤਾਂ ਚ। ਕਹਿੰਦੇ ਮਹਾਂਪੁਰਸ਼ੋ ਐਂ ਪੀਰ ਟਿਚਰਾਂ ਕਰਦਾ, ਇਹਨੂੰ ਕੋਈ ਜਾਂ ਤਾਂ ਜਲਵਾ ਦਿਖਾਓ, ਨਹੀਂ ਤਾਂ ਲੋਕਾਂ ਦੇ ਪ੍ਰਭਾਵ ਗਲਤ ਪੈ ਰਹੇ। ਉਹ ਕਹਿੰਦੇ ਉਹ ਸਾਡਾ ਇਹਦੇ ਚ ਨੁਕਸਾਨ ਆ, ਫਰਕ ਪੈਂਦਾ ਉਹਨੂੰ ਕਰੀ ਜਾਣ ਦਿਓ। ਕਹਿੰਦੇ ਨਹੀਂ, ਕਹਿੰਦੇ ਪੀਰ ਜੀ ਨੂੰ ਬੁਲਾਓ। ਬੁਲਾਇਆ, ਕਹਿੰਦੇ ਪੀਰ ਜੀ ਚਲੋ ਫਿਰ ਚਲੀਸਾ ਕੱਢੀ। ਉਹਨੇ ਕਿਹਾ ਮੈਂ ਤਾਂ ਕਈ ਸਾਲਾਂ ਤੋਂ ਅਭਿਆਸ ਕਰਕੇ ਇੱਥੇ ਦੇ ਪਹੁੰਚੇ, ਇਹਨੂੰ ਵਿਚਾਰੇ ਨਹੀਂ ਕੱਢਣਾ, ਚੰਗਾ ਜੋਸਾ ਫਲਾਂ ਦੇ ਜੂਸ ਪੀਣ ਵਾਲਾ ਸਾਹ ਲੱਗਦਾ, ਬੜਾ ਲਾਲ ਸੁਰਖ ਹੈ। ਸੋ ਇਹ ਤੋਂ ਬਹਿ ਨਹੀਂ ਹੋਣਾ, ਇਹਦੀ ਬੇਇੱਜ਼ਤੀ ਹੋਊ ਤੇ ਮੁੜ ਕੇ ਮੁਸਲਮਾਨਾਂ ਦਾ ਪ੍ਰਭਾਵ ਪੈਜੂ, ਸਿੱਖ ਧਰਮ ਦੀ ਹੇਠੀ ਹੋ। ਸੰਗਤਾਂ ਨੇ ਕਿਹਾ ਮਹਾਰਾ ਹੁਣ ਸਿੱਖ ਧਰਮ ਦੀ ਲਾਜ ਰੱਖੋ, ਮਹਾਂਪੁਰਖਾਂ ਬਿਨਾਂ ਕੋਈ ਰੱਖ ਨਹੀਂ ਸਕਦਾ, ਕਿਉਂਕਿ ਕਮਾਈ ਵਾਲਾ ਹੀ ਕੋਈ ਗੱਲ ਪ੍ਰਤਾ ਕਰਕੇ ਦਿਖਾ ਸਕਦਾ, ਮੇਰੇ ਵਰਗੇ ਨੇ ਕੀ ਕਰਨੀ। ਜਦੋਂ ਕੋਈ ਸਮਾਂ ਬਣਦਾ ਤੇ ਕਮਾਈ ਵਾਲਾ ਹੀ ਸਿੱਖੀ ਦੀ ਲਾਜ ਰੱਖੂਗਾ, ਮਾੜਾ ਨਹੀਂ ਰੱਖ ਸਕਦਾ, ਸਿੱਖੀ ਦੀ ਗੱਲ ਤਾਂ ਮੈਂ ਵੀ ਕਰੀ ਜਾਂਦਾ। ਪਰ ਜੇ ਕੋਈ ਸਮਾਂ ਆ ਜਾ ਤੇ ਸਿੱਖੀ ਦੀ ਲਾਜ ਕਮਾਈ ਵਾਲਾ ਰੱਖੋ। ਜਿਵੇਂ ਕਿ ਇਹਨੂੰ ਜਲੋਧਰ ਹੋ ਗਿਆ, ਬਾਬਾ ਸੁੰਦਰ ਸਿੰਘ ਨੂੰ ਕਹਿੰਦਾ ਮੇਰਾ ਜਲੋਧਰ ਨਹੀਂ ਹਟਦਾ, ਕਹਿੰਦੇ ਸੁਖਮਣੀ ਪੜ, ਕਹਿੰਦਾ ਬਥੇਰੀਆਂ ਪੜੀਆਂ, ਕਹਿੰਦੇ ਉਹ ਬਾਣੀ ਦੀ ਨਿੰਦਾ ਨਾ ਕਰ, ਆਪ ਜਲੋਧਰ ਲੈ ਲਿਆ ਤੂੰ ਉਹਦਾ ਹਟਾਤ। ਹੁਣ ਦੂਆ ਮੈਂ ਕਹਾਂ ਤੂੰ ਮੇਰਾ ਹੁੰਦਾ, ਬ੍ਰਹਮ ਗਿਆਨੀ ਹੀ ਕਰ ਸਕਦੇ ਮਹਾਂਪੁਰਖ। ਸੋ ਬਾਬਾ ਜਵਾਲਾ ਸਿੰਘ ਕਹਿੰਦੇ ਚਲੋ ਪੀਰ ਜੀ ਫਿਰ ਨਿਸ਼ਚਿਤ ਕਰ ਲਓ। ਜਦੋਂ ਜਿਹੜਾ ਨਿਸ਼ਚਿਤ ਹੋ ਗਈ, ਦੋ ਕਮਰੇ ਭੋਰੇ ਤਿਆਰ ਹੋ ਗਏ, ਜੰਦੇ ਕੁੰਜੀਆਂ ਆ ਗਈਆਂ। ਕਹਿੰਦਾ ਆ ਲਓ ਜੀ ਪਾਣੀ ਦਾ ਲੋਟਾ, ਆ ਲਓ ਗੁਲਾਬ ਜਲ, ਆ ਲਓ ਜੌ, ਖਾ ਕੇ ਮੈਂ ਵੀ ਬਹਿਣਾ ਤੁਸੀਂ ਵੀ ਬੈਠੋ। ਮਹਾਰਾਜ ਕਹਿੰਦੇ ਹੁਣ ਸਾਈਂ ਜੀ ਫਿਰ ਪਾਣੀ ਵੀ ਗੁਲਾਬ ਦੇ ਕੀ ਪੀਣੇ ਤੇ ਜੌ ਕੀ ਖਾਣੇ, ਸਿੱਧਾ ਹੀ ਬੈਠੀਏ ਨਿਰਾਹਰੀ, ਗੱਜ ਕੇ ਬੋਲੋ ਸਤਨਾਮ, ਬਹਿ ਗਏ। ਬਾਹਰ ਜਾਂਦੇ ਲੱਗ ਗਏ, ਜਦੋਂ ਦਿਨ 41 ਹੋ ਗਏ, ਮੁਸਲਮਾਨ ਤਾੜੀਆਂ ਮਾਰਨ, ਸਿੱਖ ਸਾਹਿਬ ਤੈਨ ਛਕ ਛਕਾ ਕੇ ਫਿਟਿਆ ਆਇਆ ਸੀ ਤੇ ਸਾਡੇ ਪੀਰ ਨੇ ਕਮਾਈ ਕੀਤੀ, ਹੁਣ ਮੁਰਦਾ ਹੀ ਲੱਜੂ, ਹੱਡੀਆਂ ਸਿੱਖ ਚੱਕ ਕੇ ਲਿਆਉਣਗੇ, ਲੋਥੇ ਲਿਆਉਣਗੇ ਚੱਕ ਕੇ ਗਲੀ ਛੜੀ, ਸਾਡੇ ਪੀਰ ਜੀ ਆਉਣਗੇ, ਹੁਣ ਪ੍ਰਭਾਵ ਨੇ ਮੁਸਲਮਾਨ ਲੋਕ ਬਣ ਗਏ ਪ੍ਰਭਾਵਿਤ। ਪਰ ਇਹ ਵੀ ਪਤਾ ਵੀ ਜਿਨ੍ਹਾਂ ਦੀ ਪਿੱਠ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਹੱਥ ਰੱਖਿਆ, ਉਹ ਮਹਾਰਾਜ ਉਹਨਾਂ ਦੀ ਪਿੱਠ ਲੱਗਣ ਦਿੰਦਾ। ਜਿਹੜੇ ਗੁਰੂ ਨਾਨਕ ਸਾਹਿਬ ਦੇ ਪਾਸ਼ਕ ਬਣ ਗਏ, ਅਕਾਲ ਦੇ ਪੁਜਾਰੀ ਬਣ ਗਏ, ਅਕਾਲ ਉਹਨਾਂ ਦੀ ਪਿੱਠ ਕਿਵੇਂ ਲੱਗਣ ਦੇਵੇਗਾ। ਜਿੱਦਣ ਸਾਹਿਬ ਨੇ ਜੰਡੇ ਖੋਲੇ, ਬੜੀ ਪਬਲਿਕ ਆਈ ਮੁਲਤਾਨ ਚ ਤਮਾਸ਼ਾ ਦੇਖਣ ਲਈ, ਤੇ ਮੁਸਲਮਾਨ ਜੀ ਪੁੱਤਰੀਆਂ ਬੈਂਡ ਵਜਾਉਂਦੇ ਆਉਣ ਕਿ ਅੱਜ ਜੈ ਜੈਕਾਰ ਹੋਊ ਮੁਸਲਮਾਨ ਧਰਮ ਦੀ। ਤੇ ਸਿੱਖਾਂ ਨੂੰ ਜਿਹਨਾਂ ਨੂੰ ਭਰੋਸਾ ਸੀ, ਠੀਕ ਆ ਕਿ ਮੇਰੇ ਵਰਗੇ ਸੀ ਵੀ ਮੁਸਲਮਾਨ ਤਾਂ ਚਲੀਹੇ ਕੱਢਦਾ ਰਿਹਾ, ਵੀ ਮਹਾਂਪੁਰਖ ਤਾਂ ਆਮ ਸਿੱਖ ਸੰਗਤਾਂ ਵਿੱਚ ਕੇ ਕਥਾ ਕੀਰਤਨ ਪ੍ਰਚਾਰ ਹੀ ਕਰਦੇ, ਵੀ ਸ਼ਾਇਦ ਉਹ ਗੱਲ ਨਾ ਹੋਵੇ, ਕਈਆਂ ਦੇ ਭਰੋਸੇ ਛੱਡ। ਜਿਸ ਵੇਲੇ ਸਾਧ ਸੰਗਤ ਜੀ 41ਵੇਂ ਦਿਨ ਜੰਡੇ ਖੋਲੇ, ਮਹਾਂਪੁਰਖ ਛਾਲ ਮਾਰ ਕੇ ਬਾਹਰ ਆ ਗਿਆ ਤੇ ਐਨ ਸੁਰਖ ਲਾਲ ਚਿਹਰਾ, ਕੋਈ ਉਹਨਾਂ ਦੇ ਕਮਜ਼ੋਰੀ ਨਹੀਂ ਆਈ, ਕਿਉਂਕਿ ਜਿਹੜਾ ਆਤਮਾ ਨਾਲ ਜੁੜ ਗਿਆ ਉੱਤੇ ਕਮਜ਼ੋਰੀ ਕਾਹਲੀ ਹੋਣੀ, ਜਿਹੜਾ ਸਰੀਰ ਨਾਲ ਜੁੜਿਆ ਹੋਇਆ ਉਹਦੇ ਉੱਤੇ ਹੀ ਅੰਨ ਨਾ ਖਾਣ ਦਾ, ਪਾਣੀ ਨਾ ਪੀਣ ਦਾ ਪ੍ਰਭਾਵ ਪੈਂਦਾ। ਜਿਹੜਾ ਬ੍ਰਹਮ ਗਿਆਨੀ, ਇੱਕ ਨਿਰੰਕਾਰੀ ਨਾਮ ਆਧਾਰ, ਇੱਕ ਅੰਨਹਾਰੀ ਹਨ, ਇੱਕ ਤ੍ਰਿਣਹਾਰੀ, ਇੱਕ ਮਾਸਾਹਾਰੀ, ਇੱਕ ਪੌਣ ਸਮਾਰੀ ਸਿੱਧ, ਇੱਕ ਨਿਰੰਕਾਰੀ ਨਾਮ ਆਧਾਰ, ਜਿਹੜਾ ਨਿਰੰਕਾਰ ਨਾਲ ਜੁੜ ਜਾਵੇ ਉਹਨੂੰ ਨਿਰੰਕਾਰ ਦਾ ਆਧਾਰ ਮਿਲਦਾ। ਭੁੱਖੇ ਕੋ ਦੇਵਤ ਆਧਾਰ, ਮਿਰਤ ਕੋ ਜੀਵਾਲਣਹਾਰ, ਭੁੱਖੇ ਕੋ ਦੇਵਤ ਆਧਾਰ, ਜੇ ਨਾਮ ਨਾਲ ਜੁੜ ਜਾਏ ਇਹਨੂੰ ਅਕਾਲੀ ਕਹਿੰਦੇ। ਜਿਹੜਾ ਨਾਮ ਨਾਲ ਜੁੜ ਜਾਏ ਉਹਨੂੰ ਅਕਾਲ ਫਿਰ ਆਧਾਰ ਦੇਣ ਲੱਗ ਪੈਂਦਾ। ਹਾਲੇ ਸਾਨੂੰ ਅੰਨ ਦਾ ਵੀ ਆਸਰ, ਤਨ ਢੱਕਣ ਵਾਸਤੇ ਕੱਪੜੇ ਦਾ ਵੀ ਆਸਰ, ਗਰਮੀ ਤੋਂ ਬਚਣ ਲਈ ਮਕਾਨ ਦਾ ਵੀ ਆਸਰ, ਮਾਇਆ ਦਾ ਵੀ ਆਸਰਾ, ਇੱਕ ਦੂਜੇ ਨੂੰ ਇੱਕ ਦੂਜੇ ਦਾ ਵੀ ਆਸਰਾ ਢੂੰਡਦੇ ਹਾਂ, ਪਰ ਜਿਹੜਾ ਵਾਹਿਗੁਰੂ ਦਾ ਪਿਆਰਾ ਬਣ ਜਾਂਦਾ ਉਹ ਦੁਨੀਆਂ ਦੇ ਆਸਰੇ ਤੇ ਨਹੀਂ ਰਹਿੰਦਾ, ਉਹ ਤਾਂ ਉਹਦੇ ਆਸਰੇ ਹੋ ਜਾਂਦਾ, ਉਹ ਬਲਕਿ ਲੋਕਾਂ ਨੂੰ ਆਸਰਾ ਦੇਣ ਵਾਲਾ ਬਣ ਜਾਂਦਾ ਪ੍ਰਭੂ ਕਿਰਪਾ ਨੂੰ। ਹੁਣ ਜਿਹੜੇ ਪੀਰ ਕੱਢਿਆ ਜਿਵੇਂ ਮੁਰਦਾ ਫੱਟੇ ਤੇ ਪਾ ਕੇ ਲਿਆਈ, ਬਾਜ਼ਾਰਾਂ ਐਨ ਹੱਡੀਆਂ ਪਿੰਜਰ ਦੀਆਂ ਨਿਕਲੀਆਂ, ਚੋਕੇ ਰਹਿ ਆਵਾਜ਼ ਬਣਾ ਨਿਕਲੇ ਬੇਚਾਰੇ ਦੀ, ਪਾਟੋ ਬਾਂਸ ਵਾਂਗ ਬੋਲੇ। ਉਹ ਮੁਸਲਮਾਨ ਕਹਿੰਦੇ ਹੁਣ ਸਾਈਂ ਸੁਣਾ, ਕਹਿੰਦਾ ਸਿੱਖ ਪੀਰ ਖਾਂਦਾ ਰਿਹਾ ਉਹਨਾਂ ਗੁਪਤ, ਕਹਿੰਦੇ ਉਹ ਕਿਉਂ ਝੂਠ ਬੋਲਦਾ, ਜੰਦੇ ਅਸੀਂ ਲੈ ਕੁੰਜੀਆਂ ਸਾਡੇ ਕੋਲ ਸੀਆਂ ਤੇ ਖਾਂਦਾ ਕਿੱਥੋਂ ਰਿਹਾ, ਧਰਤੀ ਸੁਣਦੀ ਰਹੀ, ਗੱਜ ਕੇ ਬੋਲੋ ਸਤਨਾਮ। ਕਹਿੰਦੇ ਹਾਲੇ ਵੀ ਛੱਡਦਾ ਨੀ, ਰੱਸੀ ਸੜ ਗਈ ਤੇ ਬਾਟਾ ਨੀ ਨਾ ਛੱਡਦੀ, ਅਖਬਾਰ ਸਾੜ ਦੇ ਅੱਖਰ ਉਵੇਂ ਦਿਸੀ ਜਾਂਦੇ, ਪਰ ਹੱਥ ਮਾਰੋ ਤੇ ਉਦੋਂ ਮਿਟ ਜਾਂਦੇ ਆ, ਪਰ ਉਹਨਾਂ ਅੱਖਰਾਂ 'ਚ ਹੁੰਦਾ ਕੁਝ ਨੀ, ਜਿਹੜੇ ਸੱਚੇ ਅੱਖਰ ਉਹ ਖਤਮ ਨਹੀਂ ਹੁੰਦੇ। ਜਿਹਨਾਂ ਨੇ ਆਪਣੇ ਹਿਰਦੇ ਗੁਰਬਾਣੀ ਦੇ ਸੱਚੇ ਅੱਖਰਾਂ ਨੂੰ ਪ੍ਰਿੰਟ ਕਰ ਲਿਆ ਉਹ ਮਿਟਿਆਂ ਮਿਟਦੇ ਨੇ, ਤੇ ਜਿਹਨਾਂ ਦੇ ਦਿਖਾਵੇ ਦੇ ਹੁੰਦੇ ਉਵੇਂ ਹੁੰਦੇ। ਸੋ ਇਸ ਕਰਕੇ ਉਦਣ ਤੋਂ ਮੁਸਲਮਾਨਾਂ ਜੈ ਜੈਕਾਰ ਹੋਈ, ਸਾਰੇ ਮੁਸਲਮਾਨ ਛੱਡ ਕੇ ਉਸ ਪੀਰ ਨੂੰ ਬਾਬਾ ਜਵਾਲਾ ਦੇ ਚਰਨਾਂ 'ਚ ਡਿੱਪ, ਕਹਿੰਦੇ ਤੁਸੀਂ ਆਪਣੇ ਪੀਰ ਨੂੰ ਮੱਥਾ ਟੇਕੋ। ਕਹਿੰਦੇ ਮਹਾਰਾਜ ਤਾਂ ਸਾਨੂੰ ਵੀ ਬੇਮੋਹ ਕਰੀ ਜਾਂਦਾ। ਕਹਿੰਦੇ ਭਾਈ ਇਹ ਕਰਾਮਾਤ ਸਾਡੀ ਨਹੀਂ, ਇਹ ਕਰਾਮਾਤ ਗੁਰੂ ਨਾਨਕ ਸਾਹਿਬ ਦੀ, ਕਲਗੀਧਰ ਪਾਤਸ਼ਾਹ ਦੀ, ਖੰਡੇ ਬਾਟੇ ਦੇ ਅੰਮ੍ਰਿਤ ਦੀ, ਤੇ ਗੁਰਬਾਣੀ ਤੇ ਵਾਹਿਗੁਰੂ ਸ਼ਬਦ ਦੀ ਹੈ। ਗੱਜ ਕੇ ਬੋਲੋ ਸਤਨਾਮ। ਹੁਣ ਇਹ ਵਾਹਿਗੁਰੂ ਸ਼ਬਦ ਦੀ ਮਹਾਨਤਾ ਨੂੰ, ਵਾਹਿਗੁਰੂ ਨਾਲ ਜੁੜਿਆ ਹੋਇਆ ਜਿਹਨੂੰ ਅਕਾਲ ਪੁਰਖ ਦਾ ਪੁਜਾਰੀ ਅਕਾਲੀ ਕਹਿੰਦੇ ਉਹ ਕਰ ਸਕਦਾ, ਮੇਰੇ ਵਰਗਾ ਨਾਮ ਤਰੀਕ ਨਹੀਂ। ਇਹੋ ਜਿਹਾ ਅਕਾਲੀ ਬਣਨਾ, ਇਹੋ ਜਿਹੀ ਕਮਾਈ ਕਰਨੀ ਹੈ। 15 ਸੁਖਮਨੀ ਸਾਹਿਬ, 5 ਬਾਣੀਆਂ ਦੇ 5 ਨਿਤਨੇਮ, 25 ਜਪਜੀ ਸਾਹਿਬ, ਬਾਬਾ ਜਵਾਲਾ ਸਿੰਘ ਰੋਜ਼ ਨਿਤਨੇਮ ਕਰਦੇ ਰਹੇ ਤਾਂ ਜਾ ਕੇ ਐਡੀ ਉੱਚੀ ਅਵਸਥਾ ਮਿਲੀ। ਫਿਰ ਮਹਾਂਪੁਰਖਾਂ ਦੀਆਂ ਕਸਬਟੀਆਂ ਝੱਲੀਆਂ, ਬਾਬਾ ਕਾਨ ਜੀ ਕੋ ਗਏ ਪਿਛੌਰ, ਬਲ ਦੀ ਧੂਣੇ ਦੀ ਲੱਕੜ ਮਾਰੀ, ਇੱਥੇ ਵੱਜੀ ਅੱਖ ਤੇ ਜਾ ਕੇ ਜੱਫੀ ਪਾ ਲਿਓ, ਕਿਸੇ ਨੂੰ ਨੇੜੇ ਨਾ ਸੁਣ ਦਿੰਦੇ। ਕਹਿੰਦੇ ਸਾਰਾ ਤੁਮੀ ਰੋੜਾਂ ਦੇ ਕਬੂਤਰ ਅੜਾਉਣਗੇ, ਜਿਹਾ ਜਿਹੜੇ ਠਠਿਆਰਾਂ ਨੂੰ ਤਾਂ ਪਤਾ ਠੱਕ ਠੱਕ ਹੋਈ ਜਾਣੀ, ਉਹ ਨਹੀਂ ਡਰਦੇ। ਫਿਰ ਬ੍ਰਹਮ ਬੂਟੇ ਕੋਲ ਜਾਣਾ, ਉਰਮਲ ਟਾਂਡੇ ਉਹਨੇ ਇੱਟਾਂ ਢੀਵਾਂ ਮਾਰਨੀਆਂ, ਬਾਬਾ ਬੀਰਮਦਾਸ ਕੋਲ ਜਾਣਾ ਉਹਨੇ ਗੋਲਾ ਬੱਟੀ ਜਾਣਾ, ਉਹਨੇ ਉਧੇੜੀ ਜਾਣਾ, ਮਹੀਨਾ ਰਹਿਣਾ, ਚੰਗਾ ਜਵਾਲਾ ਸਿੰਘ ਜਾਓ ਭਜਨ ਕਰੋ। ਗੱਜ ਕੇ ਬੋਲੋ ਸਭ ਮਹਾਂਪੁਰਖਾਂ ਦੀਆਂ ਕਸਵੱਟੀਆਂ ਝੱਲ ਝੱਲ ਕੇ ਮਹਾਂਪੁਰਖ ਕੋਣਾ ਮਿਲਦਾ। ਸੋ ਸਾਧ ਸੰਗਤ ਜੀ ਬਾਣੀ ਪੜ੍ਹ ਲੈਣੀ, ਸੇਵਾ ਕਰ ਲੈਣੀ ਬਹੁਤ ਵੱਡਾ ਕੰਮ ਹੈ, ਪਰ ਫੇਰ ਵੀ ਸੌਖਾ। ਪਰ ਕਿਸੇ ਮਹਾਂਪੁਰਖ ਦੀ ਕਸਵੱਟੀ ਵਿੱਚ ਰਹਿ ਕੇ, ਉਹਨਾਂ ਦੀ ਅਰਦਲ ਵਿੱਚ ਰਹਿ ਕੇ, ਸੇਵਾ ਸਿਮਰਨ ਕਰਕੇ, ਬਚਨ ਦੀ ਕਸਵੱਟੀ ਵਿੱਚ ਪੂਰੇ ਉਤਰਨਾ ਹਰ ਮਨੁੱਖ ਦੇ ਵੱਲ ਦਾ ਕੰਮ ਨੇ। ਇਹ ਜਿਨ੍ਹਾਂ ਦੇ ਗੁਰੂ ਦੀ ਕਿਰਪਾ ਹੋਵੇ ਉਹ ਕਸਵੱਟੀ 'ਚ ਪੂਰੇ ਉਤਰਦੇ, ਜਿਹੜਾ ਕਸਵੱਟੀ 'ਚ ਪੂਰਾ ਉਤਰਿਆ ਉਹਨੂੰ ਰੱਬ ਦੀ ਪ੍ਰਾਪਤੀ। ਬਾਕੀ ਤੁਸੀਂ ਪੁੰਨ ਨੇਕੀ ਕਰਦੇ ਆ, ਤੁਹਾਨੂੰ ਸ਼ੁਭ ਘਰ 'ਚ ਜਨਮ ਮਿਲ ਜਾਏਗਾ, ਮਾਇਆ ਮਿਲਜੂ, ਪਦਾਰਥ ਮਿਲਜੂ, ਦੁਨੀਆਂ ਤੇ ਮਾਣ ਜਸ ਵਡਿਆਈ ਮਿਲਜੂ, ਪੁੱਤ ਦੁੱਧ ਮਿਲ ਜਾਏਗਾ, ਪਰ ਗਿਆਨ ਤੇ ਮੁਕਤੀ ਨਹੀਂ ਮਿਲੂ। ਗਿਆਨ ਮੁਕਤੀ ਉਦੋਂ ਮਿਲੇਗੀ ਜਦੋਂ ਕਿਸੇ ਮਹਾਤਮਾ ਦੀ ਕਸਵੱਟੀ ਵਿੱਚ ਆਪਣੇ ਜੀਵਨ ਨੂੰ ਕੱਸ ਕੇ, ਆਪਣੇ ਹਿਰਦੇ ਦੀ ਹੋਮੇ ਨੂੰ ਗੁਆ ਕੇ ਬ੍ਰਹਮ ਪਦ ਨੂੰ ਪ੍ਰਾਪਤ ਕਰ ਲਓਗੇ। ਗੱਜ ਕੇ ਬੋਲੋ ਸਤਿਨਾਮ। ਸੋ ਸਮਾਂ ਸਾਧ ਸੰਗਤ ਜੀ ਕਾਫੀ ਹੋ ਚੁੱਕਿਆ, ਉਂਝ ਅੱਜ ਦਿਨ ਤਾਂ ਛੁੱਟੀਆਂ ਦਾ, ਵੈਸੇ ਤਾਂ ਤੁਹਾਨੂੰ ਮੈਂ ਛੁੱਟੀਆਂ ਦੇ ਹਫ਼ਤੇ ਸਨ, ਇਸੇ ਕਰਕੇ ਥੋੜੇ ਮਿੰਟ ਦਾ ਸਰੋਜ ਵੱਧ ਲਾਉਂਦੇ ਰਹੇ। ਸੋ ਕੱਲ ਆਖਰੀ ਦਿਨ ਹੈ ਆਪਦੇ ਚਰਨਾਂ ਦੇ ਦਾਸ, ਦੁਪਹਿਰੇ 11 ਤੋਂ ਜਿੰਨਾ ਸਮਾਂ ਉੱਪਰ ਲੱਗ ਗਿਆ, ਬੇਨਤੀਆਂ ਕਰਨਗੇ ਜੈਸੀ ਮਤ ਤੈਸਾ ਪ੍ਰਗਾਸ, ਕਿਉਂਕਿ ਬੰਦੇ ਦੀ ਕੋਈ ਆਪਣੀ ਵਿਦਵਤਾ ਜਾਂ ਚਤਰਾਈ ਨਹੀਂ, ਇਹ ਜਾਂ ਤਾਂ ਗੁਰੂ ਦੀ ਕਿਰਪਾ ਹੈ ਜਾਂ ਮਹਾਤਮਾ ਦੀ, ਜਿਨ੍ਹਾਂ ਨੇ ਅੱਖਰਾਂ ਦਾ ਗਿਆਨ ਦਿੱਤਾ, ਬਾਕੀ ਬੰਦੇ ਦੀ ਕੋਈ ਚਤਰਾਈ ਨਹੀਂ। ਮੇਰੀ ਮੱਤ ਤਾਂ ਬੜੀ ਮੋਟੀ ਸੀ, ਪਰ ਸਾਧੂ ਕਹਿੰਦੇ ਤੋਤਿਆਂ ਨੂੰ ਵੀ ਪੜ੍ਹਾ ਲੈਂਦੇ ਆ, ਉਹ ਗੱਲ ਹੈ। ਗੱਜ ਕੇ ਬੋਲੋ ਸਤਨਾਮ। ਸਾਡੀ ਮਾਤਾ ਨੇ ਕਈ ਵਾਰੀ ਸੌਦਾ ਲੈਣ ਦੁਕਾਨ ਤੋਂ ਭੇਜਣਾ, ਰਾਸਤੇ 'ਚ ਮੈਨੂੰ ਚੇਤਾ ਭੁੱਲ ਜਾਣਾ, ਐਡਾ ਮੇਰਾ ਦਿਮਾਗ ਮੋਟਾ ਸੀ, ਪਰ ਇਹਨਾਂ ਸਾਧਾਂ ਨੇ ਇੱਥੇ ਤੇ ਬਚਾ ਤਾ। ਤਾਂ ਹੀ ਮਾਰਨ ਕਿਹਾ ਸੰਤਨ ਸਿਉਂ ਮੇਰੀ ਦੇਵਾ ਦੇਵੀ, ਸੰਤਨ ਸਿਉਂ ਦਿਓਹਾਰਾ, ਸੰਤਨ ਸਿਉਂ ਹਮਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਇਹ ਮਹਾਤਮਾ ਦੀ ਕਿਰਪਾ, ਜਿਨ੍ਹਾਂ ਨੇ ਆ ਕਾਰਾਂ ਤੇ ਜਹਾਜ਼ ਵੀ ਚੜ੍ਹਾ ਤੇ ਤੁਹਾਡੇ ਵੀ ਦਰਸ਼ਨ ਦੇਸਾਂ ਪ੍ਰਦੇਸਾਂ 'ਚ ਕਰਾਏ, ਅਤੇ ਆ ਗੁਰਬਾਣੀ ਦਾ ਵਿਚਾਰ ਵੀ ਬਖਸ਼ਿਸ਼ ਕੀਤਾ। ਸੋ ਮੇਰੇ ਵਰਗੇ ਮੋਟੀ ਬੋਧਾ ਵਾਲਿਆਂ ਨੂੰ ਵੀ ਇੱਥੇ ਤੱਕ ਕਿਰਪਾ ਕਰਕੇ ਬਖਸ਼ਿਸ਼ ਕੀਤੀ। ਇਹ ਸਾਰੀ ਮਹਾਤਮਾ ਦੀ ਕਿਰਪਾ ਹੈ। ਸੋ ਇਹ ਸਾਧ ਸੰਗਤ ਜੀ ਵਿਚਾਰਾਂ ਸਨ ਗੁਰੂ ਬਾਬਾ ਨਾਨਕ ਕਲਗੀਧਰ ਪਾਤਸ਼ਾਹ ਆਪਣੇ ਦਰਬਾਰ ਚੋਂ ਰਹਿਮਤ ਕਰਨ, ਸਾਨੂੰ ਸਾਰਿਆਂ ਨੂੰ ਹੀ ਸੋਝੀ ਬਖਸ਼ਿਸ਼ ਕਰਨ। ਇਹ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚ ਜਾਈਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਭੈੜੇ ਢੰਗਾਂ ਤੋਂ ਬਚਾਅ ਹੋ ਜਾਵੇ। ਨਹੀਂ ਤਾਂ ਇਸ ਵੇਲੇ ਕਲਯੁਗ ਦਾ ਜ਼ੋਰ ਪੂਰਾ ਹੈ, ਤੇ ਜਿਹੜੇ ਹਨੇਰੀ ਜ਼ੋਰ ਦੀ ਚੱਲਦੀ ਨਾ, ਕਈ ਵਾਰੀ ਬਹੁਤ ਡਰ ਕੇ ਬੜੇ ਬੜੇ ਦਰੱਖਤ ਵੀ ਮੁੰਡੋਂ ਪੁੱਟੇ ਜਾਂਦੇ ਹੈ। ਹੁਣ ਕਲਯੁਗ ਦੀ ਹਨੇਰੀ ਬੜੇ ਜ਼ੋਰ ਨਾਲ ਚੱਲੀ ਹੋਈ ਹੈ, ਬੜੇ ਬੜੇ ਧਰਮੀ ਮਨੁੱਖਾਂ ਨੂੰ ਵੀ ਹਿਲਾਈ ਜਾ ਰਹੀ, ਤੇ ਆਮ ਬੰਦਿਆਂ ਦੀ ਤਾਂ ਗੱਲੇ ਹੀ ਛੱਡੋ। ਸੋ ਬਾਅਦ ਚ ਤਾਂ ਹੀ ਸਕਦੇ ਹਾਂ ਜੇ ਜਾਂ ਤਾਂ ਇਹ ਹਨੇਰੀ ਬੰਦ ਗੁਰੂ ਕਰਦਾ, ਜਾਂ ਫਿਰ ਗੁਰੂ ਸਾਡੇ ਵਿੱਚ ਬਲੇ ਹੀ ਇੰਨਾ ਬਖਸ਼ਦੇ, ਜਿਵੇਂ ਸੁਮੇਰ ਪਰਬਤ ਨੂੰ ਹਨੇਰੀ ਨਹੀਂ ਢਲਾ ਸਕਦੀ। ਤੂੰ ਮੇਰੋ ਮੇਰ ਸੁਆਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਇਸ ਪ੍ਰਕਾਰ ਉਸ ਵਾਹਿਗੁਰੂ ਦੀ ਭਾਈ ਓਟ ਗ੍ਰਹਿਣ ਕਰਨੀ ਹੈ, ਫਿਰ ਅਸੀਂ ਇਸ ਕਲਯੁਗ ਚੋਂ ਬਚ ਸਕਦੇ ਹਾਂ। ਤੀਜਾ ਮੈਂ ਬੇਨਤੀ ਕਰਨੀ ਸੀ, ਜਠਰਾਗਨੀ ਤਾਂ ਹਜ਼ਮ ਕਰਦੀ, ਇੱਕ ਈਰਖਾ ਤੇ ਫਿਰ ਤ੍ਰਿਸ਼ਨਾ ਦੀ ਵੀ ਆ ਗਈ, ਹਿੰਸਾ ਦੀ ਵੀ ਆ ਗਈ। ਇਹਨਾਂ ਸਾਰੀਆਂ ਆਗਾਂ ਤੋਂ ਅਸੀਂ ਤਾਂਹੀਓ ਬਚ ਸਕਦੇ ਹਾਂ ਜੇ ਵਾਹਿਗੁਰੂ ਦੇ ਨਾਮ ਦਾ ਸਹਾਰਾ ਲਵਾਂਗੇ। ਜਿਵੇਂ ਚੱਕੀ ਵਿੱਚ ਕੀਲੀ ਹੁੰਦੀ ਹੈ, ਜਿਹੜੇ ਦਾਣੇ ਉਹਦੇ ਨਾਲ ਜੁੜ ਜਾਂਦੇ, ਪੁੜਾਂ ਦੀ ਮਾਰ ਤੋਂ ਬਚ ਜਾਂਦੇ, ਬਾਕੀ ਦਲੀਆ ਮਲੀਆ ਮੈਦਾ ਹੋ ਜਾਂਦੇ ਆ। ਤੋਏ ਪੁਰ ਚੱਕੀ ਜੋੜ ਕੇ ਪੀ ਸੁਣਾਏ ਬੈਠ, ਜਿਹਦਾ ਰਹਿ ਉਬਰੇ ਨਾਨਕ ਅਜਬ ਡਿੱਟ। ਜਿਹੜੇ ਗੁਰਬਾਣੀ ਦਾ ਸਹਾਰਾ ਕਲਯੁਗ ਚ ਲੈਣਗੇ ਭਾਈ, ਉਹ ਬਚਣਗੇ। ਨਹੀਂ ਤਾਂ ਫਿਰ ਦਲੀਆ ਮਲੀਆ ਮੈਦਾ ਤਾਂ ਹੋ ਹੀ ਰਿਹਾ, ਕਿਉਂਕਿ ਮਾਝਾ ਮਲੀਆ ਮੇਟ, ਦੁਆਬਾ ਦਲੀਆ ਤੇ ਮਾਲਵਾ ਦਫਾੜ, ਉਹ ਹੁਣ ਤੁਹਾਡੇ ਸਾਹਮਣੇ ਹੋ ਰਿਹਾ ਇਸ ਵੇਲੇ। ਗੁਰੂ ਕਿਰਪਾ ਕਰੇਗਾ, ਜਿਹੜੇ ਗੁਰੂ ਦਾ ਸਹਾਰਾ ਲੈਣਗੇ ਉਹ ਬਚ ਸਕਣਗੇ। ਇੰਨੀਆਂ ਬੇਨਤੀਆਂ ਤੋਂ ਉਦਾਸ ਧੰਨਵਾਦੀ ਹਨ। ਵਾਹਿਗੁਰੂ ਜੀ ਕਾ ਖਾਲਸਾ।